ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਤਿ ਸ੍ਰੀ ਅਕਾਲ ਜੀ। ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਤੁਸੀਂ ਸੁਣਦੇ ਪਏ ਹੋ ਜੀ, ਤੇ ਪ੍ਰੋਗਰਾਮ ਹਰਮਨ ਸਟੂਡੀਓ ਲੈ ਕੇ ਤੁਹਾਡਾ ਦੋਸਤ ਹੋਸਟ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੈ ਜੀ। ਜੀ ਜਨਾਬ, ਉਮੀਦ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਲੈ ਰਹੇ ਹੋਵੋਗੇ ਤੇ ਹਰ ਜ਼ਿੰਦਗੀ ਦੇ ਪਹਿਲੂ ਨੂੰ ਖੂਬ ਇੰਜੋਏ ਕਰਦੇ ਹੋਵੋਗੇ ਤੇ ਖਾਸ ਤੌਰ ਤੇ ਸਾਡੇ ਨਾਲ ਤੁਸੀਂ ਜੇ ਸਾਥ ਨਿਭਾ ਰਹੇ ਹੋ ਤੇ ਉਮੀਦ ਹੈ ਕਿ ਗੀਤ ਸੰਗੀਤ ਦਾ ਵੀ ਪੂਰਾ ਪੂਰਾ ਆਨੰਦ ਲੈ ਰਹੇ ਹੋਵੋਗੇ। ਵਜਾਇ ਜੀ ਵਾਲਾ ਰੇਡੀਓ ਸੁਣਨ ਦੇ ਲਈ ਇੱਕ ਗੱਲਾਂ ਬਾਤਾਂ ਦੇ ਨਾਲ ਦੀ ਨਾਲ ਗੀਤ ਸੰਗੀਤ ਦੋਨੋਂ ਚੀਜ਼ਾਂ ਜ਼ਰੂਰੀ ਨੇ। ਗੀਤ ਸੰਗੀਤ ਦੇ ਹੋਰ ਬਹੁਤ ਸਾਰੇ ਪਲੇਟਫਾਰਮ ਨੇ, ਸਟ੍ਰੀਮਿੰਗ ਜਿਹੜੀਆਂ ਐਪਸ ਹੈਗੀਆਂ ਉਹ ਤੁਸੀਂ ਸੰਗੀਤ ਦੇ ਲਈ ਯੂਜ਼ ਕਰਦੇ ਰਹਿੰਦੇ ਹੋ, ਪਰ ਨਾਲ ਦੀ ਨਾਲ ਹਲਕਾ ਫੁਲਾ ਇੰਟਰਟੇਨਮੈਂਟ ਜਾਂ ਹਲਕੀ ਫੁਲਕੀ ਜਾਣਕਾਰੀ ਜਾਂ ਹਲਕੀ ਫੁਲਕੀ ਗੱਲਬਾਤ ਤੇ ਨਾਲ ਨਾਲ ਸੰਗੀਤ ਇਹ ਸੁਣਨ ਦੇ ਨਾਲ ਜਿਹੜਾ ਉਹ ਵਧੀਆ ਲੱਗਦਾ ਮੇਰੇ ਹਿਸਾਬ ਨਾਲ, ਕਿਉਂਕਿ ਪਹਿਲਾਂ ਅਸੀਂ ਵੀ ਰੇਡੀਓ ਸੁਣਦੇ ਰਹੇ ਹਾਂ ਤੇ ਰੇਡੀਓ ਜਦੋਂ ਸੁਣਦੇ ਹਾਂ ਤਾਂ ਲਗਾਤਾਰ ਗੀਤ ਸੰਗੀਤ ਸੁਣਨ ਦੇ ਵਿੱਚ ਵੀ ਇੰਨਾ ਸਵਾਦ ਨਹੀਂ ਜਿਸ ਦੇ ਵਿੱਚ ਹਲਕੀ ਫੁਲਕੀ ਗੱਲਬਾਤ ਹੋਵੇ ਤੇ ਨਾਲ ਦੀ ਨਾਲ ਗੀਤ ਸੰਗੀਤ ਹੋਵੇ। ਤਾਂ ਹਲਕੀਆਂ ਫਲਕੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਤੁਹਾਡੀਆਂ ਹੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨੀਆਂ ਨੇ, ਤੁਹਾਡੇ ਹੀ ਸੁਨੇਹੇ ਪ੍ਰੋਗਰਾਮ ਸ਼ਾਮਲ ਕਰਨੇ ਨੇ ਜਿਹੜੇ ਇਨ ਬਿਟਵੀਨ ਗੀਤ ਸੰਗੀਤ ਦੇ ਦਰਮਿਆਨ ਚੱਲਣੇ ਨੇ। ਤਾਂ ਬਾਕੀ ਜ਼ਾਹਿਰ ਜੀ ਗੱਲ ਹੈ, ਜੇ ਫਰਮਾਇਸ਼ੀ ਪ੍ਰੋਗਰਾਮਾਂ ਤੇ ਫਰਮਾਇਸ਼ਾਂ ਬੰਦਾ ਜਦੋਂ ਕਰਦਾ ਤੇ ਬਿਹਤਰ ਤੋਂ ਬਿਹਤਰ ਹੀ ਕੱਢ ਕੇ ਲੈ ਕੇ ਆਉਂਦਾ ਵੀ ਆਹ ਗੀਤ ਜਿਹੜਾ ਮੇਰੀ ਜ਼ਿੰਦਗੀ ਦਾ ਬੜਾ ਅਹਿਮ ਗੀਤ ਹੈ ਤੇ ਇਹਨੂੰ ਮੈਂ ਸੁਣਨਾ ਚਾਹੁੰਦਾ, ਜਾਂ ਉਹ ਗੀਤ ਜਿਸ ਤਰੀਕੇ ਦੀ ਬੰਦੇ ਦੀ ਭਾਵਨਾ ਹੁੰਦੀ ਹੈ ਉਸੇ ਤਰੀਕੇ ਦਾ ਗੀਤ ਸੰਗੀਤ ਸੁਣ ਕੇ ਤਾਂ ਉਹ ਜ਼ਿੰਦਗੀ ਦੇ ਵਿੱਚ ਮਨ ਨੂੰ ਸਕੂਨ ਦਿੰਦਾ। ਸਕੂਨ ਬਹੁਤ ਜ਼ਰੂਰੀ ਹੈ ਖਾਸ ਤੌਰ ਤੇ ਜ਼ਿੰਦਗੀ ਦੇ ਵਿੱਚ। ਤਾਂ ਬਹੁਤ ਸਾਰੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਜਿਹੜੀਆਂ ਬੰਦੇ ਨੂੰ ਘੇਰ ਲੈਂਦੀਆਂ ਨੇ, ਇਹ ਦੋ ਚਾਰ ਦਿਨ ਉਹਨਾਂ ਦਾ ਅਸਰ ਰਹਿੰਦਾ। ਸਿਆਣੇ ਕਹਿੰਦੇ ਹੁੰਦੇ ਨੇ ਜਦੋਂ ਕੋਈ ਵੀ ਬੰਦੇ ਨੂੰ ਚਾਹੇ ਖੁਸ਼ੀ ਹੈ ਚਾਹੇ ਗਮੀ ਹੈ ਚਾਹੇ ਕਿਸੇ ਤਰੀਕੇ ਦੀ ਵੀ ਉਹ ਫੀਲ ਆ ਤਾਂ ਉਹ ਦੋ ਚਾਰ ਦਿਨ ਤੋਂ ਉਹਦਾ ਅਸਰ ਰਹਿੰਦਾ, ਕਿਉਂਕਿ ਅਸੀਂ ਵਾਰ ਵਾਰ ਉਸ ਨੂੰ ਸੋਚਦੇ ਹਾਂ ਤਾਂ ਉਹ ਹਾਲਤ ਹੋਰ ਵਿਗਾੜ ਪੈਂਦੇ। ਤਾਂ ਉਸ ਤੋਂ ਨਿਕਲਣ ਦੇ ਲਈ ਕੁਝ ਨਾ ਕੁਝ ਤੇ ਕਿਸੇ ਨਾ ਕਿਸੇ ਦਾ ਸਾਥ ਤਾਂ ਜ਼ਰੂਰੀ ਹੋਣਾ ਚਾਹੀਦਾ। ਤਾਂ ਜ਼ਾਹਿਰ ਜੀ ਗੱਲ ਹੈ ਕਿ ਇਨਸਾਨ ਦਾ ਸਾਥ ਪਾਲਾਂਗੇ ਤਾਂ ਨਿਰਾਸ਼ਾ ਹੀ ਅੰਤ ਨੂੰ ਵੇਖਣ ਨੂੰ ਮਿਲਦੀ ਹੈ, ਪਰ ਸੰਗੀਤ ਜਿਸ ਨੂੰ ਕਹਿੰਦੇ ਨੇ ਕਿ ਪਰਮਾਤਮਾ ਤੱਕ ਪਹੁੰਚਣ ਦਾ ਇੱਕ ਬਹੁਤ ਵੱਡਾ ਜ਼ਰੀਆ, ਇਹਦਾ ਸਾਥ ਮਾਣੀਏ ਤਾਂ ਮੇਰੇ ਹਿਸਾਬ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜਿਵੇਂ ਸਮੱਸਿਆਵਾਂ ਪਰੇਸ਼ਾਨੀਆਂ ਜਾਂ ਉਲਝਣਾਂ ਉਹਨਾਂ 'ਚੋਂ ਅਸੀਂ ਜਲਦੀ ਨਿਕਲ ਸਕਦੇ ਹਾਂ। ਪਰ ਫਿਰ ਵੀ ਮੈਂ ਦੱਸਦਾ ਕਿ ਦੋ ਚਾਰ ਦਿਨ ਤਾਂ ਉਸ ਚੀਜ਼ ਦਾ ਅਸਰ ਰਹਿੰਦਾ, ਉਸ ਫੀਲ ਦਾ ਅਸਰ ਰਹਿੰਦਾ, ਉਸ ਸਮੱਸਿਆਵਾਂ ਦਾ ਅਸਰ ਰਹਿੰਦਾ, ਫਿਰ ਦੋ ਚਾਰ ਦਿਨ ਬਾਅਦ ਨੋਰਮਲ ਹੋਣ ਲੱਗ ਜਾਂਦੀਆਂ ਸਾਰੀਆਂ ਚੀਜ਼ਾਂ। ਇਹ ਅਨੁਭਵ ਤੁਸੀਂ ਵੀ ਕੀਤਾ ਹੋਏਗਾ, ਇਹ ਅਨੁਭਵ ਅਸੀਂ ਵੀ ਕੀਤਾ ਤੇ ਇਹ ਸਾਈਕੋਲੋਜੀ ਆ ਮਨੁੱਖ ਦੇ ਬਿਹੇਵੀਅਰ ਦੀ। ਦੋ ਚਾਰ ਦਿਨ ਤਾਂ ਲੱਗਦੇ ਨੇ ਉਹਨੂੰ ਕਲੀਅਰ ਹੋਣ ਦੇ ਲਈ, ਸ਼ਾਇਦ ਇਸੇ ਕਰਕੇ ਅੱਗੇ ਸਿਆਣੇ ਹੁੰਦੇ ਸਨ ਜਦੋਂ ਕਿਤੇ ਮਨ ਦੁਖੀ ਹੁੰਦਾ ਸੀ ਤੇ ਪੁਰਾਣੇ ਘਰਾਂ ਦੇ ਵਿੱਚ ਕੱਚੇ ਘਰ ਜਦੋਂ ਹੁੰਦੇ ਸੀ ਤੇ ਦਲਾਨ ਦੇ ਵਿੱਚ ਜਿਹਨੂੰ ਕਮਰੇ ਦੇ ਅੰਦਰ ਇੱਕ ਕਮਰਾ ਹੁੰਦਾ ਸੀ ਹਨੇਰੇ ਦੇ ਵਿੱਚ ਉੱਥੇ ਜਾ ਕੇ ਪੈ ਜਾਂਦੇ ਸੀ ਤਾਂ ਉਹਨਾਂ ਨੂੰ ਪਤਾ ਸੀ ਦੋ ਚਾਰ ਦਿਨ ਇਹ ਮਨ ਇੱਦਾਂ ਰਹਿਣਾ ਤਾਂ ਕਿਸੇ ਨੂੰ ਬੁਲਾਓ ਨਾ ਕਿਸੇ ਨਾਲ ਗੱਲ ਨਾ ਕਰੋ ਤੇ ਆਪਣੇ ਆਪ ਠੀਕ ਹੋ ਜਾਣਾ ਤੇ ਉਸ ਤੋਂ ਬਾਅਦ ਬਿਲਕੁਲ ਠੀਕ ਹੈ। ਤੇ ਨਾਲੇ ਵੈਸੇ ਵੀ ਕੱਚੇ ਘਰ ਜਿਹੜੇ ਆ ਬਹੁਤ ਸਾਰੀ ਨੈਗੇਟਿਵ ਐਨਰਜੀ ਸੋਖ ਲੈਂਦੇ ਸੀ, ਇਹ ਇੱਕ ਤਰੀਕਾ ਸੀ। ਤਾਂ ਜਦੋਂ ਆਪਣੇ ਕੋਲ ਤਾਂ ਤਰੀਕਾ ਉਹ ਕੱਚੇ ਘਰਾਂ ਤੇ ਨਹੀਂ ਪਰ ਗੀਤ ਸੰਗੀਤ ਵਾਲਾ ਤਰੀਕਾ ਹੈ, ਇਸ ਦੇ ਲਈ ਅਸੀਂ ਤੇ ਤੁਸੀਂ ਸਾਰੇ ਮਿਲ ਕੇ ਆਪਣੇ ਸੋਹਣੇ ਸਮੇਂ ਨੂੰ ਸੋਹਣਾ ਬਿਤਾਉਣਾ, ਬੁਰਾ ਸਮਾਂ ਕਿਸੇ ਤੇ ਆਵੇ ਨਾ ਹੀ ਆਪਾਂ ਅਰਦਾਸ ਕਰਨੀ। ਤਾਂ ਕਿਵੇਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸੋਹਣੇ ਸੋਹਣੇ ਸੁਨੇਹਿਆਂ ਦੇ ਲਈ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਪ੍ਰੋਗਰਾਮ ਦੇ ਵਿੱਚ ਭੇਜਿਆ ਜਾ ਸਕਦਾ। ਤੇ ਪਿਆਰੇ ਦੋਸਤੋ ਆਓ ਫਿਰ ਤੁਹਾਨੂੰ ਸੁਣਾਉਣੇ ਆ ਬਿਹਤਰ ਤੋਂ ਬਿਹਤਰ ਗੀਤ ਸਿਰਫ ਤੇ ਸਿਰਫ ਤੁਹਾਡੇ ਲਈ ਹਰਮਨ ਰੇਡੀਓ ਆਸਟ੍ਰੇਲੀਆ ਦੇ ਦਿਲ ਪੰਜਾਬੀ ਜਜ਼ਬਾਤ ਪੰਜਾਬੀ। ਜਾਣਾ ਕਿਤੇ ਨਹੀਂ ਜੀ, ਚੰਦ ਬਲਾਂ ਦੇ ਵਿੱਚ ਹੀ ਹਾਜ਼ਰ ਹੁੰਦੇ ਆ, ਜਦ ਤੱਕ ਤਾਇਆ ਜੀ ਹੋਰੀ ਆਉਂਦੇ ਨੇ ਸੁਣ ਲੈਣੇ ਆ ਖੂਬਸੂਰਤ ਗੀਤ।
ਓ ਤਾਰੇ 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 ਨਾ ਮਾਰਨ ਲਲਕਾਰੇ ਪ੍ਰੋਗਰਾਮ ਸੁਣਨਾ ਲੱਗਦਾ ਹੈ ਰੱਤ ਨਾ ਮਾਰਨ ਲਲਕਾਰੇ ਪ੍ਰੋਗਰਾਮ ਸੁਣਨਾ ਲੱਗਦਾ ਹੈ ਅਸਮਾਨ ਹਿੱਲ ਕੰਬਦੀ ਆ ਧਰਤੀ ਜੱਟ ਜੋੜੀਆਂ ਬਣਾ ਕੇ ਜੱਟ ਨੱਚਦੇ ਜਿੱਥੇ ਜਾਣੇ ਉੱਥੇ ਉੱਠਦੀ ਤਬਾਹੀ ਆ ਸਰਦਾਰਨੀਆਂ ਨਾਲ ਸਰਦਾਰ ਜੱਚਦੇ ਅਸਮਾਨ ਹਿੱਲ ਕੰਬਦੀ ਆ ਧਰਤੀ ਜੱਟ ਜੋੜੀਆਂ ਬਣਾ ਕੇ ਜੱਟ ਨੱਚਦੇ ਮੈਂ ਕਹਿੰਦਾ ਦਿਲ ਠੱਗਦਾ ਨਤੀਜੇ ਪਿੰਡ ਤੱਕ ਲਲਕਾਰੇ ਅੱਜ ਮੈਨੂੰ ਜੱਟਾਂ ਦੇ ਵਿਆਹ ਲੱਗਦਾ ਅੱਜ ਮੈਨੂੰ ਜੱਟਾਂ ਦੇ ਵਿਆਹ ਲੱਗਦਾ ਅੱਜ ਮੈਨੂੰ ਜੱਟਾਂ ਦੇ ਵਿਆਹ ਲੱਗਦਾ
ਮੈਂ ਪੱਟੀ ਵਰਗੇ ਛੋਟੇ ਜਿਹੇ ਕਸਬੇ ਤੋਂ ਉੱਠ ਕੇ ਜਦੋਂ ਫਾਈਨ ਆਰਟਸ ਕਾਲਜ ਚੰਡੀਗੜ੍ਹ ਦਾਖਲਾ ਲਿਆ ਤਾਂ ਉੱਥੋਂ ਦਾ ਮਾਹੌਲ ਵੇਖ ਕੇ ਮੈਂ ਹੱਕਾ ਬੱਕਾ ਜਿਹਾ ਰਹਿ ਗਿਆ। ਉੱਥੇ ਪੜ੍ਹਨ ਵਾਲੇ ਮੁੰਡੇ ਕੁੜੀਆਂ ਬਹੁਤੇ ਤਾਂ ਚੰਡੀਗੜ੍ਹ ਦੇ ਹੀ ਸਨ ਤੇ ਬਾਕੀ ਕਿਸੇ ਨਾ ਕਿਸੇ ਹੋਰ ਵੱਡੇ ਸ਼ਹਿਰ ਤੋਂ। ਸਭ ਕੋਲ ਆਉਣ ਜਾਣ ਵਾਸਤੇ ਆਪਣਾ ਸਾਧਨ ਸੀ, ਮੋਟਰਸਾਈਕਲ, ਸਕੂਟਰ, ਸਕੂਟੀ, ਕਈਆਂ ਕੋਲ ਤਾਂ ਆਪਣੀ ਕਾਰ ਵੀ ਸੀ ਤੇ ਮੈਂ ਹੋਸਟਲ ਤੋਂ ਕਾਲਜ ਤੱਕ ਦਾ ਸਫ਼ਰ ਰਿਕਸ਼ੇ ਵਿੱਚ ਹੀ ਤੈਅ ਕਰਦਾ ਸਾਂ। ਪਰ ਇੱਕ ਮਹੀਨੇ ਦੇ ਅੰਦਰ ਹੀ ਮੈਂ ਇੱਕ ਤਰ੍ਹਾਂ ਨਾਲ ਕਾਲਜ ਦਾ ਹੀਰੋ ਬਣ ਗਿਆ ਸਾਂ, ਜਾਂ ਘੱਟੋ ਘੱਟ ਆਪਣੇ ਆਪ ਨੂੰ ਹੀਰੋ ਸਮਝਣ ਲੱਗ ਪਿਆ ਸਾਂ, ਕਿਉਂਕਿ ਡਰਾਇੰਗ ਅਤੇ ਪੇਂਟਿੰਗ ਵਿੱਚ ਮੇਰਾ ਹੱਥ ਉਹਨਾਂ ਸਭ ਨਾਲੋਂ ਸਾਫ਼ ਸੀ। ਮੇਰੇ ਹੁਨਰ ਕਰਕੇ ਉਹਨਾਂ ਵਿੱਚੋਂ ਬਹੁਤੇ ਮੁੰਡੇ ਕੁੜੀਆਂ ਮੇਰੇ ਮਿੱਤਰ ਵੀ ਬਣ ਗਏ। ਜਦੋਂ ਅਸੀਂ ਇਕੱਠੇ ਬਹਿੰਦੇ ਤਾਂ ਅਕਸਰ ਸਾਰੇ ਕਿਸੇ ਨਾ ਕਿਸੇ ਬਹਾਨੇ ਆਪਣੀ ਜ਼ਮੀਨ ਜਾਇਦਾਦ ਦੀ ਗੱਲ ਕਰਕੇ ਆਪਣੀ ਟੌਹਰ ਬਣਾਉਂਦੇ ਰਹਿੰਦੇ ਸਨ। ਆਪਣੀ ਪਿੰਡ ਵਾਲੀ ਜ਼ਮੀਨ ਅਤੇ ਭਾਵੇਂ ਪੱਟੀ ਵਰਗੇ ਛੋਟੇ ਸ਼ਹਿਰ ਵਿੱਚ ਹੀ ਸੀ, ਪਰ 20 ਮਰਲਿਆਂ ਵਿੱਚ ਪਈ ਵੱਡੀ ਸਾਰੀ ਕੋਠੀ ਦਾ ਮੈਨੂੰ ਵੀ ਮਾਣ ਸੀ। ਮੇਰੇ ਡੈਡ ਲਗਾਤਾਰ ਪਿਛਲੇ 20 ਸਾਲਾਂ ਤੋਂ ਪਿੰਡ ਦੇ ਸਰਪੰਚ ਸਨ, ਇਸ ਲਈ ਅਕਸਰ ਉਹ ਪਿੰਡ ਹੀ ਰਹਿੰਦੇ ਸਨ। ਮੇਰੇ ਮੰਮੀ ਸਿਵਲ ਹਸਪਤਾਲ ਪੱਟੀ ਨੌਕਰੀ ਕਰਦੇ ਸਨ ਤੇ ਮੇਰਾ ਛੋਟਾ ਭਰਾ ਪੱਟੀ ਹੀ ਕਾਲਜ ਵਿੱਚ ਪੜ੍ਹਦਾ ਸੀ। ਉਹਨਾਂ ਦਿਨਾਂ ਵਿੱਚ ਪੰਜਾਬ ਦਾ ਮਾਹੌਲ ਠੀਕ ਨਾ ਹੋਣ ਕਰਕੇ ਅਸੀਂ ਕੋਠੀ ਵਿੱਚ ਨਹੀਂ ਸਨ ਰਹਿੰਦੇ, ਸਿਵਲ ਹਸਪਤਾਲ ਵਿੱਚ ਬਣੇ ਸਰਕਾਰੀ ਕੁਆਟਰ ਵਿੱਚ ਰਹਿੰਦੇ ਸਾਂ। ਆਖਰੀ ਇਮਤਿਹਾਨਾਂ ਤੋਂ ਪਹਿਲਾਂ 1 ਮਹੀਨੇ ਦੀਆਂ ਛੁੱਟੀਆਂ ਸਨ, ਮੈਂ ਆਪਣੇ ਮੰਮੀ ਕੋਲ ਪੱਟੀ ਆਇਆ ਹੋਇਆ ਸਾਂ। ਅਚਾਨਕ ਇੱਕ ਦਿਨ ਮੇਰਾ ਚੰਡੀਗੜ੍ਹ ਦਾ ਇੱਕ ਮਿੱਤਰ ਬੇਦੀ ਮਿਲਣ ਆ ਗਿਆ। ਬੜੀ ਖੁਸ਼ੀ ਹੋਈ, ਉਸਦੀ ਬੜੀ ਆਓ ਭਗਤ ਕੀਤੀ, ਖੁਸ਼ੀ ਖੁਸ਼ੀ ਵਾਪਸ ਗਿਆ। ਪਰ ਜਦੋਂ ਛੁੱਟੀਆਂ ਤੋਂ ਬਾਅਦ ਵਾਪਸ ਚੰਡੀਗੜ੍ਹ ਇਕੱਠੇ ਹੋਏ ਸਾਰੇ ਦੋਸਤਾਂ ਮਿੱਤਰਾਂ ਵਿੱਚ ਬੈਠਿਆਂ, ਬੇਦੀ ਨੇ ਅਚਾਨਕ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗਾ, ਲਓ ਵੀ ਦੋਸਤੋ, ਮੈਂ ਨਾ ਪੋਪੀ ਦੀ ਕੋਠੀ ਵੇਖ ਕੇ ਆਇਆ, 3-4 ਮੰਜ਼ਲਾਂ ਜੇ ਕੋਠੀ, ਬੜੇ ਲੋਕੀ ਰਹਿੰਦੇ ਵੀ ਉੱਥੇ, ਹੋਰ ਤੇ ਗੱਲ ਛੱਡੋ, ਇਹਨਾਂ ਦੇ ਕੁੱਤੇ ਵੀ ਸਿੰਘਾਂ ਵਾਲੇ ਜੇ। ਕੋਠੀ ਤੋਂ ਉਸਦਾ ਭਾਵ ਸੀ ਸਰਕਾਰੀ ਕੁਆਟਰ ਤੇ ਸਿੰਘਾਂ ਵਾਲੇ ਕੁੱਤਿਆਂ ਤੋਂ ਭਾਵ ਸੀ ਉੱਥੇ ਫਿਰਦੀਆਂ ਅਵਾਰਾ ਗਾਵਾਂ। ਪਿਛਲੇ 4 ਸਾਲਾਂ ਦੀ ਬਣੀ ਬਣਾਈ ਇੱਜ਼ਤ ਨੂੰ ਬੇਦੀ ਨੇ ਮਿੱਟੀ 'ਚ ਮਿਲਾ ਦਿੱਤਾ। ਸਾਰਿਆਂ 'ਚ ਇਹ ਗੱਲ ਮਸ਼ਹੂਰ ਕਰ ਦਿੱਤੀ ਕਿ ਪੋਪੀ ਝੂਠ ਬੋਲਦਾ ਜੇ, ਕੋਈ ਇਹਨਾਂ ਦੀ ਕੋਠੀ ਕਾਠੀ ਨਹੀਂ ਹੈਗੀ। ਇਮਤਿਹਾਨ ਹੋ ਗਏ, ਸਭ ਆਪੋ ਆਪਣੇ ਘਰਾਂ ਨੂੰ ਚਲੇ ਗਏ। ਉਹਨਾਂ ਦਿਨਾਂ ਵਿੱਚ ਮੋਬਾਈਲ ਫੋਨ ਵੀ ਪ੍ਰਚਲਿਤ ਨਹੀਂ ਸਨ, ਇਸ ਲਈ ਆਪਸ 'ਚ ਸੰਪਰਕ ਵੀ ਨਾ ਰਿਹਾ। ਕੁਝ ਸਾਲਾਂ ਬਾਅਦ ਮਾਹੌਲ ਠੀਕ ਹੋਏ, ਅਸੀਂ ਆਪਣੀ ਕੋਠੀ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਮੈਨੂੰ ਅਕਸਰ ਇਹ ਗੱਲ ਸਤਾਉਂਦੀ ਰਹਿੰਦੀ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਬੇਦੀ ਨੂੰ ਸੱਦ ਕੇ ਆਪਣੀ ਇਹ ਕੋਠੀ ਵਿਖਾਵਾਂ। 1998 ਵਿੱਚ ਕਾਲਜ ਖਤਮ ਹੋਇਆ ਸੀ ਅਤੇ 8 ਸਾਲ ਬਾਅਦ ਮੈਨੂੰ ਬੇਦੀ ਦੇ ਘਰ ਦਾ ਫੋਨ ਨੰਬਰ ਮਿਲਿਆ। ਮੈਂ ਬੜਾ ਉਤਸ਼ਾਹਿਤ ਸਾਂ। ਉਹਨਾਂ ਦੇ ਘਰ ਫੋਨ ਕੀਤਾ, ਉਸਦੇ ਪਿਤਾ ਜੀ ਨੇ ਫੋਨ ਚੁੱਕਿਆ। ਮੈਂ ਕਿਹਾ, ਬੇਦੀ ਨਾਲ ਗੱਲ ਕਰਾਇਓ। ਉਹ ਕਹਿਣ ਲੱਗੇ, ਪੁੱਤਰ, ਬੇਦੀ ਦੀ ਤੇ 2 ਸਾਲ ਪਹਿਲਾਂ ਇੱਕ ਟਰੱਕ ਹਾਦਸੇ ਵਿੱਚ ਮੌਤ ਹੋ ਗਈ ਹੈ। ਹੈਂ? ਬਸ ਮੈਂ ਇੰਨਾ ਹੀ ਕਹਿ ਸਕਿਆ, ਫੋਨ ਬੰਦ ਕਰ ਦਿੱਤਾ। ਮੈਨੂੰ ਬੜਾ ਵੱਡਾ ਧੱਕਾ ਲੱਗਾ। ਅੱਜ ਵੀ ਜਦੋਂ ਮੈਂ ਇਹ ਗੱਲ ਯਾਦ ਕਰਦਾ ਹਾਂ ਤਾਂ ਮੇਰਾ ਮਨ ਭਰ ਆਉਂਦਾ ਹੈ। ਅੰਦਰੇ ਅੰਦਰ ਮੈਨੂੰ ਇਹ ਗੱਲ ਸਤਾਉਂਦੀ ਰਹਿੰਦੀ ਹੈ ਕਿ ਮੈਂ ਕਦੇ ਵੀ ਬੇਦੀ ਨੂੰ ਇਹ ਸਾਬਤ ਨਹੀਂ ਕਰ ਸਕਾਂਗਾ ਕਿ ਮੈਂ ਝੂਠ ਨਹੀਂ ਸੀ ਬੋਲਿਆ। ਰਚਨਾ ਗੁਰਪ੍ਰਤਾਪ ਸਿੰਘ ਸੰਧੂ, ਆਵਾਜ਼ ਸਰਬਜੀਤ ਸਿੰਘ।
ਜਿਵੇਂ ਸੁਣੀ ਕਿਸੇ ਬਾਤ ਨੂੰ ਹੁੰਗਾਰਾ ਮਿਲ ਜੇ, ਜਿਵੇਂ ਟੁੱਟੀ ਹੋਈ ਪੀਂਗ ਨੂੰ ਹੁਲਾਰਾ ਮਿਲ ਜੇ। ਮੈਂ ਫਿਰ ਤੋ ਜਿਉਂਦੀ ਹੋ ਗਿਆ ਇੱਕ ਵਾਰੀ ਮਰ ਕੇ, ਮੈਨੂੰ ਜ਼ਿੰਦਗੀ ਜ਼ਿੰਦਗੀ ਲੱਗਦੀ ਏ ਇੱਕ ਤੇਰੇ ਕਰਕੇ, ਮੈਨੂੰ ਜ਼ਿੰਦਗੀ ਜ਼ਿੰਦਗੀ ਲੱਗਦੀ ਏ ਇੱਕ ਤੇਰੇ ਕਰਕੇ, ਇੱਕ ਤੇਰੇ ਕਰਕੇ, ਇੱਕ ਤੇਰੇ ਕਰਕੇ।
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ, ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ, ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ। ਬਿਨਾ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ, ਦਿਲ ਵਾਲੀ ਗੱਲ।
ਕਿਵੇਂ ਖਰੀਦੀ ਚਲਾਕੀ ਜੱਟ ਜਾਣਦਾ ਨੀ, ਆਹ ਇੱਕ ਦਿਨ ਇੱਕ ਜੱਟ ਮੂੰਹ ਸਵੇਰੇ ਹੀ ਸਾਧ ਦੇ ਡੇਰੇ ਚਲੇ ਗਿਆ ਤੇ ਕਿਹਾ, ਗੱਲ ਸੁਣ ਬਈ ਸਾਧਾ, ਅੱਜ ਸਵੇਰੇ ਸਵੇਰੇ ਤੂੰ ਮੇਰੇ ਮੱਥੇ ਲੱਗਾ ਤੇ ਮੈਂ ਤੇਰੇ, ਅੱਜ ਜਾ ਤਾਂ ਮੈਂ ਵੀ ਦੁੱਧ ਮਲਾਈਆਂ ਛਕੂ ਤੇ ਬੀਬੀਆਂ ਮੇਰੀਆਂ ਵੀ ਲੱਤਾਂ ਘੁੱਟਣਗੀਆਂ, ਜਾ ਤੂੰ ਵੀ ਮੇਰੇ ਵਾਂਗਰ ਗੱਡੀਆਂ ਚ ਧੱਕੇ ਖਾਵੇਂਗਾ ਤੇ ਧੁੱਪੇ ਮਰੇਗਾ, ਦੇਖ ਲੈ ਹੁਣ ਕਿੱਦਾਂ ਕਰਨੀ ਹੈ। ਦੋਨੋਂ ਇੱਕ ਦੂਸਰੇ ਦਾ ਮੂੰਹ ਦੇਖਦੇ ਰਹਿ ਗਏ। ਚੰਗੇ ਵਿਚਾਰਾਂ ਲਈ ਵਚਨਬੱਧ ਹੈ ਹਰਮਨ ਰੇਡੀਓ।
ਓ ਆ ਗਿਆ ਤੁਹਾਡਾ ਤਾਇਆ ਉਤੋ ਆਜੋ ਤਾਇਆ ਜੀ ਲੰਘਿਓ ਜੀ ਲੰਘਿਓ ਆ ਗਿਆ ਉਤੋ ਫਾੜੋ ਚਾਰ ਹੀ ਦੁਨੀਆ ਮਿਲ ਕੀਤਿਆ
ਆਜੋ ਜੀ ਮੈਂ ਤਾਂ ਕਿਹਾ ਤਾਏ ਹੋਰਾਂ ਨੇ ਲੇਟ ਹੋ ਜਾਣਾ ਬਹੁਤ ਲੰਮਾ ਸਮਾਂ ਇੰਤਜ਼ਾਰ ਕਰਾਇਆ ਤੁਸੀਂ
ਉਹ ਸਮਾਂ ਤੇ ਲੰਮਾ ਹੀ ਲੱਗਿਆ ਮੈਂ ਤੇ ਮਾਰਦਾ ਛਾਲਾ ਆਇਆ ਉਹ ਮੈਨੂੰ ਏਦਾਂ ਸੀ ਬੜਾ ਲੇਟ ਫਿਰਮੈਂ ਨਾ ਹੀ ਹੁੰਦਾ ਸੀਗਾ
ਜੀ
ਪਰ ਫੇਰ ਵੀ ਜਿਹੜੀ ਲੇਟ ਪਜੇਰ ਹੋਣਾ ਬੰਦੇ ਨੇ ਉਹਨੇ ਹੋਣਾ ਹੀ ਹੋਣਾ ਉਹ ਹੋ ਕੇ ਰਹਿਣਾ ਬਹੁਤ ਕੋਸ਼ਿਸ਼ ਕੀਤੀ ਮੈਂ ਟਾਈਮ ਸਿਰ ਆ ਜਾ ਪਰ ਫੇਰ ਵੀ ਥੋੜਾ ਬਹੁਤਾ ਨਾ ਲੇਟਣੀ ਫੇਰਣੀ ਹੋ ਜਾਂਦਾ ਮਤਾ
ਜੀ ਇਹ ਤਾਂ ਗੱਲ ਤਾਂ ਜੀ ਤੁਹਾਡੀ ਸਹੀ ਹੈ ਵੈਸੇ ਬੰਦਾ ਥੋੜਾ ਬਹੁਤਾ ਤੇ ਲੇਟ ਹੋ ਸਕਦਾ ਪਰ ਤੁਸੀਂ ਜ਼ਿਆਦਾ ਲੇਟ ਹੋ ਜਾਂਦੇ
ਉਹ ਜ਼ਿਆਦਾ ਨਹੀਂ ਹੁੰਦਾ ਹੁਣ ਜੇ ਤੂੰ ਐਵੇਂ ਕਈ ਐਵੇਂ ਦੇ ਗੱਲ ਕਹਿੰਦੀ ਆ ਮਾੜਾ ਮੋਟਾ ਤੇ ਫਿਰ ਬੰਦਾ ਹੁਣ ਆਉਂਦਾ ਕਰਦੇ ਨੂੰ ਟਾਈਮ ਲੱਗ ਹੀ ਜਾਂਦਾ ਹਾਂ ਉਹ ਠੀਕ ਆ ਵੀ ਜਿਹੜੀ ਤੂੰ ਗੱਲ ਕੀਤੀ ਆ ਵੀ ਕਈ ਵਾਰ ਬੰਦਾ ਲੇਟ ਫੇਟ ਹੋ ਸਕਦਾ ਉਹਦੇ ਚ ਕੋਈ ਦੋਰ ਹੈ ਇਹ ਗੱਲ ਹੀ ਨਹੀਂ ਬੰਦੇ ਦਾ ਤੇ ਪਰ ਫੇਰ ਵੀ ਲੇਟ ਫੇਟ ਉਹ ਮਾੜਾ ਮੋਟਾ ਜਿਹੜਾ ਉਹ ਹੁੰਦਾ ਉਹ ਹੋ ਸਕਦਾ
ਜੀ ਹੋਰ ਸੁਣਾਓ ਸਿਹਤਾਂ ਠੀਕ ਠਾਕ ਨੇ
ਆਹੋ ਸਿਹਤਾਂ ਨੂੰ ਬੜੀਆਂ ਚੰਗੀਆਂ ਬੜੀਆਂ ਮੌਜ ਬਹਾਰਾਂ ਤੇ ਗਲਜਾਰਾਂ
ਜੀ
ਚੰਗਾ ਸਮਾਂ ਬੀਤੀ ਜਾਂਦਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਸ ਮਾਲਕ ਦੀ ਕਿਰਪਾ ਨਾਲ ਹੀ ਸਾਰਾ ਹੋਊਗਾ
ਜੀ
ਉਹਦੀ ਕਿਰਪਾ ਤੋਂ ਬਿਨਾ ਪਤਾ ਨਹੀਂ ਹੋ ਗਏ ਤੇ ਹਿੱਲ ਸਕਦਾ ਤੇ ਉਹਦੀ ਕਿਰਪਾ ਦੇ ਸੰਗ ਹੀ ਸਭ ਹੋਊਗਾ
ਜੀ
ਤੇ ਆਪਾਂ ਦੇ ਕਹਿੰਦੇ ਸੱਚੇ ਪਾਤਸ਼ਾਹ ਸਾਰਿਆਂ ਨੇ ਮਿਹਰ ਭਰਿਆ ਹੱਥ ਰੱਖੇ ਅਕਾਲ ਪੁਰਖ ਇਸੇ ਨੂੰ ਕੋਈ ਦੁੱਖ ਤਕਲੀਫ਼ ਨਾ ਆਵੇ ਮੈਂ ਇਹਦਾ ਭਾਜੀ ਗੁਆ ਉਹ ਰੋਈ ਮੈਂ ਕੀ ਗੱਲ ਹੋਈ ਕਹਿੰਦਾ ਉਹਨਾਂ ਹੀ ਦੁੱਖ ਜਿਹਾ ਲੱਗੀ ਕਹਿੰਦਾ ਬੈਠੇ ਨੂੰ ਦੁੱਖ ਜਿਹਾ ਲੱਗੇ ਐਵੇਂ ਕਹੀ ਜਾਂਦਾ ਆਹੋ ਐਵੇਂ ਹੀ ਇਹ ਮੈਨੂੰ ਦੁੱਖ ਜਿਹਾ ਲੱਗੀ ਕਹਿੰਦਾ ਮੈਂ ਤੈਨੂੰ ਕਿਹੜੀ ਗੱਲ ਦਾ ਦੁੱਖ ਲੱਗ ਜਾਂਦਾ ਇਹ ਐਵੇਂ ਮੈਨੂੰ ਦੁੱਖ ਜਿਹਾ ਲੱਗਦਾ ਮੈਂ ਕਿਹਾ ਤੈਨੂੰ ਦੁੱਖ ਲੱਗਣਾ ਹੀ ਲੱਗਣਾ ਹੀ ਆ ਤੈਨੂੰ ਦੁੱਖ ਨੂੰ ਦੁੱਖ ਮੰਨੇਗਾ ਤੇ ਦੁੱਖ ਨੇ ਦੁੱਖ ਬਣਾ ਹੀ ਦੇਣਾ ਤੇ ਸੁੱਖ ਦੇ ਸੁੱਖ ਆ ਦੁੱਖ ਦੇ ਦੁੱਖ ਆ ਹੁਣ ਇਹ ਤਾਂ ਭਾਈ ਸੁੱਖ ਦੇਖਦੇ ਤੇ ਬੰਦੇ ਦੇ ਇਹ ਸਭ ਕੀਤੇ ਆ ਐਵੇਂ ਰੋਈ ਪਿੱਟੀ ਜਾਣਾ ਮੈਂ ਕਿਹਾ ਤੂੰ ਰੋਈ ਪਿੱਟੀ ਆ ਪਰ ਜ਼ਿੰਦਗੀ ਖੁਸ਼ ਨਸੀਬ ਬੰਦੇ ਨੂੰ ਮਿਲਦੀ
ਜੀ
ਜਿਹੜਾ ਬੰਦਾ ਖੁਸ਼ ਨਸੀਬ ਆ ਉਹਨੂੰ ਮਿਲਦੀ ਪਤਾ ਨਹੀਂ 80 ਲੱਖ ਤੇ ਪਤਾ ਨਹੀਂ ਵੀ 80 ਲੱਖ ਜੂਨਾ ਪੋ ਕੇ ਬੰਦਾ ਕਿਤੇ ਮਸਾਂ ਜਨਮ ਲੈਂਦਾ ਮਨੁੱਖ ਦਾ
ਜੀ
ਤੇ ਜੇ ਇਹ ਉਹਦੀ ਕਦਰ ਨਾ ਕਰੇ
ਜੀ
ਉਹਨੂੰ ਫਿਰ ਇਸ ਚੀਜ਼ ਦੀ ਕਦਰ ਨਾ ਹੋਵੇ ਤਾਂ ਫਿਰ ਮੇਰੇ ਹਿਸਾਬ ਨਾਲ ਤੇ ਫਿਰ ਉਹ ਸਿੱਖਿਆ ਕੁਛ ਨਹੀਂ ਉਹ ਸਮਝਿਆ ਕੁਛ ਨਹੀਂ ਹੁਣ ਸਮਝ ਦੀ ਕਮੀ ਹੋ ਸਕਦੀ
ਜੀ ਇਹ ਗੱਲ ਤਾਂ ਜੀ ਤੁਹਾਡੀ ਬਿਲਕੁਲ ਠੀਕ ਹੈ ਕਿ ਮਨੁੱਖ ਨੂੰ ਆਪਣੇ ਇਹ ਜਿਹੜਾ ਮਨੁੱਖਾ ਜਿਹੜੀ ਜਨਮ ਦੀ ਆ ਉਹ ਕਦਰ ਕਰਨੀ ਚਾਹੀਦੀ
ਆਹ ਕਦਰ ਤੇ ਦੇਖੋ ਕਦਰ ਜਿਹੜੀ ਕਰੂਗਾ ਬੰਦਾ ਚਾਹੇ ਇਨਸਾਨ ਦੀ ਲਾ ਲਓ ਚਾਹੇ ਰਿਸ਼ਤੇ ਦੀ ਲਾ ਲਓ ਚਾਹੇ ਉਹ ਜਨਮ ਦੀ ਲਾ ਲਓ ਕਦਰ ਸਾਨੂੰ ਹਰ ਚੀਜ਼ ਦੀ ਕਰਨੀ ਚਾਹੀਦੀ ਆ ਜਿਹੜਾ ਬੰਦਾ ਕਦਰ ਨਹੀਂ ਕਰਦਾ ਜਾਂ ਇਹਨੂੰ ਕਦਰ ਪਾਉਣੀ ਨਹੀਂ ਆਉਂਦੀ ਉਹ ਅੰਧ ਨੂੰ ਫਿਰ ਪਛਤਾਉਂਦਾ ਹੀ ਆ ਪਛਤਾਵੇ ਦੇ ਪੱਲੇ ਕੁਛ ਨਹੀਂ ਹੁੰਦਾ
ਤੇ ਲੋ ਬਤਾ ਜੀ ਆਪਣੇ ਸਰੋਤੇ ਜਿਹੜੇ ਅੰਬ ਜੀ ਨੂੰ ਉਡੀਕ ਰਹੇ ਸਨ ਤੇ ਆਪਾਂ ਉਹਨਾਂ ਨੂੰ ਸ਼ਾਮਿਲ ਕਰਨੇ ਆ ਜਸਵੰਤ ਰਾਏ ਹੋਰੀ ਭਾਜੀ ਪਹੁੰਚੇ ਹੋਏ ਨੇ
ਉਹ ਬਲਿਆ ਰਾਏ ਜਾਣ ਵਾਲਿਆ ਰਾਏ ਉਹ ਰਾਏ ਸਭ ਕੀ ਹਾਲ ਚਾਲ ਆ ਰਾਏ ਨੂੰ ਤੇ ਅਸੀਂ ਯਾਦ ਕਰਨੇ ਆ ਕਰਦੇ ਬਹੁਤ ਜ਼ਿਆਦਾ ਮੈਂ ਕੱਲ ਵੀ ਰਾਏ ਨੂੰ ਯਾਦ ਕਰੀ ਆ ਬੈਠਾ ਧੁੱਪੇ ਮੈਂ ਵੀ ਰਾਏ ਵੀ ਸ਼ੇਰ ਵਗਾ ਕਦੇ ਉਹਨੇ ਗੀਤੀ ਫਰਮਾਇਸ਼ ਨਹੀਂ ਕੀਤੀ ਹੁਕਮਰੀ ਨਹੀਂ ਕੀਤੀ ਤੇ ਇਹਦਾ ਮਤਲਬ ਇਹ ਨੇ ਵੀ ਜਿਹੜੇ ਫਰਮਾਇਸ਼ ਕਰਦੇ ਆ ਤੇ ਉਹ ਵੀ ਹਟ ਜਾਣ ਸਿਹਤ ਮਲਕੀ ਦੀਆਂ ਛੁੱਟੀਆਂ ਹੋ ਜਾਣਗੀਆਂ ਤੇ ਜੇ ਇਹਦੀਆਂ ਛੁੱਟੀਆਂ ਹੋ ਗਈਆਂ ਤੇ ਹਜ਼ਾਰ ਉਸ਼ਾ ਉੱਪਲ ਨੂੰ ਤਾਰੂ ਕਿੱਦਾਂ
ਇਹ ਤਾਂ ਵੈਸੇ ਸਹੀ ਗੱਲ ਹੈ ਜੀ ਵੈਸੇ ਵਿਚਾਰੇ ਦਾ ਤਾਂ ਕਰਜ਼ਾ ਹੀ ਜਿਹੜਾ ਬਹੁਤ ਆ
ਉਹ ਬੰਦਾ ਕਰਜ਼ਾ ਹੀ ਚੱਕਦਾ ਪੜਿਆ ਮਨਸਾ ਇਸ ਕਰਕੇ ਵੀ ਚਲੋ ਉਹਦੀ ਬੱਝੀ ਤਨਖਾਹ ਆਉਣੀ ਆ ਹਾਲੇ ਚਲੋ ਜ਼ਿਮੀਂਦਾਰ ਥੋੜਾ ਸੋਚੋ 6 ਮਹੀਨੇ ਜੇ ਦੇ ਰਹੇ
ਜੀ
ਪਰ ਨੌਕਰੀ ਪੇਸ਼ੇ ਵਾਲਾ ਤੁਹਾਨੂੰ ਪਤਾ ਵੀ ਮਹੀਨੇ ਬਾਅਦ ਮੈਨੂੰ ਆ ਜਾਣੀ ਇੰਨੇ ਮੈਂ ਲੋਕ ਵਾਲੇ ਦੇਣੇ ਆ ਇੰਨੇ ਮੈਂ ਆਪਦੇ ਲਈ ਖਰਚਣੇ ਆ ਇੰਨੇ ਮੈਂ ਸੇਵਿੰਗਸ ਰੱਖਣੀਆਂ ਨੇ, ਸੇਵਿੰਗਸ ਵੀ ਬਹੁਤ ਰੱਖਦੇ ਆ। ਹਾਂਜੀ ਹਾਂਜੀ ਸੇਵਿੰਗਸ, ਆਹੋ ਸੇਵਿੰਗਸ। ਮੈਨੂੰ ਤਾਂ ਭਾਈ ਨੇ ਕਿਹਾ ਬਾਈ ਤਾਂ ਮੁੰਡਾ ਕਹਿੰਦਾ ਤਾਂ ਸੇਵਿੰਗਸ ਵੀ ਰੱਖਵਾ, ਉਹ ਬੱਚਤ ਦਾ ਮਤਲਬ ਬੱਚਤ ਕਹਿੰਦਾ ਸੇਵਿੰਗਸ ਦਾ। ਮੈਂ ਕਹਿੰਦਾ ਬਾਹਰਲੇ ਮੁਲਖਾਂ ਚ ਸੇਵਿੰਗਸ ਕਹਿੰਦੇ, ਮੈਂ ਕਹਾ ਵੀ ਅਸੀਂ ਤਾਂ ਬਾਹਰਲੇ ਮੁਲਖਾਂ ਚ ਬੋਲਣਾ ਹੁੰਦਾ। ਮੈਂ ਅੱਧਾ ਘੰਟਾ ਲਾ ਕੇ ਸ਼ਬਦ ਸਿੱਖਿਆ ਸੇਵਿੰਗਸ, ਬੋਲੀ ਫੇਰ ਗਲਤੀਆਂ ਨੇ, ਕਿਉਂ ਗੱਲ ਬੋਲਣਾ ਸੇਵਿੰਗਸ ਹੁੰਦਾ ਕੋਈ। ਉਹ ਮੈਂ ਕਹਿੰਦਾ ਤੂੰ ਥੋੜਾ ਜਿਹਾ ਤੇਜ਼ ਕਹਿ ਦੇਣਾ, ਮੈਂ ਥੋੜਾ ਜਿਹਾ ਸਲਾਮ ਮਾਸ਼ਾ ਜੀ ਬੋਲਣਾ ਬੋਲਣਾ ਤੇ ਉਹ ਹੀ ਆ। ਗੱਲ ਇਹ ਆ ਵੀ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਤੂੰ ਉਸ ਚੀਜ਼ ਨੂੰ ਫਾਲੋ ਕਰ, ਤੂੰ ਵਰਡਾਂ ਨੂੰ ਸ਼ਬਦਾਂ ਨੂੰ ਜਾਂ ਮੇਰੇ ਬੋਲਣ ਦੇ ਤਰੀਕੇ ਨੂੰ ਸਹੀ ਗੱਲ ਦੇਈ ਚੱਕਰ ਦੇ ਵਿੱਚ ਨਾ, ਜਿਹੜੀ ਮੈਂ ਗੱਲ ਕਹਿੰਦਾ ਉਹਦੀ ਜਖਲਾ ਨਾ ਵੱਢ ਕੇ ਬਹਿ ਜਾਏ। ਆਮ ਤੌਰ ਤੇ ਬੰਦਾ ਇਹ ਤਾਂ ਗਲਤੀ ਤਾਂ ਲੱਭ ਲਊਗਾ ਵੀ ਇਹਦੇ
ਜੀ,
ਪਰ ਉਹ ਕਹਿ ਕੀ ਰਿਹਾ ਉਹ ਨੇ
ਜੀ, ਇਹ ਗੱਲ ਹੈ ਤਾਂ ਜੀ।
ਬੰਦਾ ਕਹਿ ਕੀ ਰਿਹਾ, ਸਾਡੇ ਮਾਸਟਰ ਹੁੰਦਾ ਸੀ ਬੜਾ ਮਤਲਬ ਉਹਨਾਂ ਦੇ ਬੜਾ ਗੁੱਸੇ ਖੋਰ ਜ਼ਿਆਦਾ ਸੀ, ਪਰ ਉਹਦੀਆਂ ਗੱਲਾਂ ਜਿਹੜੀਆਂ ਅਸੀਂ ਸੁਣਦੇ ਹੁੰਦੇ ਸੀ, ਇਹ ਨਹੀਂ ਵੇਖਦੇ ਖਾਂਦਾ ਕੀ ਆਏ ਪੀਂਦਾ ਕੀ ਆਏ ਉਹ ਕੀ ਆ ਉਹ ਕੀ ਆ, ਅਸੀਂ ਇਸ ਬਲੇ ਪਏ। ਕਿਉਂਕਿ ਉਹਨੇ ਇੱਕ ਵਾਰ ਮੰਗਾ ਲਿਆ ਬੀੜਾ,
ਅੱਛਾ,
ਤੇ ਮੈਂ ਅਸੀਂ ਤਾਂ ਪਾਖਰ ਜੀ ਨੂੰ ਦੱਸਿਆ, ਉਹਨੇ ਨਾ ਸਾਡੇ ਕੋਲ ਮੰਗਾਉਂਦਾ ਸੀ ਹੱਟੀਓ, ਆਉਂਦਾ ਵੀ ਪੁੜੀ ਲੈ ਕੇ ਆਓ।
ਅੱਛਾ ਪੁੜੀ,
ਆਹ ਪੁੜੀ, ਉਹ ਪੂੜੇ ਬਣ ਕੇ ਦੇ ਦਸ ਬਾਣੀਆਂ ਵੀ ਉਹਨੂੰ ਕਿਹਾ ਖੋਲੇ ਹੋਣਾ, ਜੇ ਤੁਸੀਂ ਖੋਲੀ ਉਹ ਤਾਂ ਬਾਚੀਆਂ ਮੈਂ ਤੁਹਾਡੀਆਂ ਪਾ ਦਊਂਗਾ, ਸਾਨੂੰ ਨਹੀਂ ਪਤਾ ਤੇ ਅਸੀਂ ਅੱਲਾ ਦੀ ਨੇ ਚਿਰਾਗਾਂ ਨੂੰ ਜਿੱਦਾਂ ਦੀ ਫੜਾਉਂਦੇ ਸੀ ਉਦਾਂ ਦੀ ਮਟਰ ਨੂੰ ਫੜਾ ਦਿੰਦੇ ਸੀ। ਮੈਨੂੰ ਇੱਕ ਦਿਨ ਪਾਖਰ ਕਹਿੰਦਾ ਵੀ ਮਾਸਟਰ ਕਹਿੰਦਾ ਖੋਲਣੀ ਨੇ, ਦੁਕਾਨਦਾਰ ਵੀ ਕਹਿੰਦਾ ਵੀ ਜਿੱਦਾਂ ਮੈਂ ਤੁਹਾਨੂੰ ਫੜਾਈ ਏਦਾਂ ਹੀ ਮਾਸਟਰ ਨੂੰ ਫੜਾ ਦੇਣੀ ਹੈ। ਪਾਖਰ ਕਹਿੰਦਾ ਖੋਲ ਕੇ ਵੇਖੀਏ, ਉਹ ਮੈਂ ਕਿਹਾ ਪਾਖਰਾ ਵੀ ਜਦੋਂ ਇਹ ਕਹਿੰਦਾ ਨਾ ਖੋਲੋ ਨਾ ਖੋਲੋ, ਆਪਾਂ ਕੀ ਲੈਣਾ ਉਹ ਨਹੀਂ ਯਾਰ, ਆਪਾਂ ਨੂੰ ਇੰਨੇ ਚਿਰ ਹੋ ਗਿਆ ਇਹ ਲੈ ਕੇ ਆਉਂਦਿਆਂ ਨੂੰ, ਵੇਖੀਏ ਸਹੀ ਹੈ ਕੀ ਆ
ਜੀ।
ਮੈਂ ਜਿਗਰਾ ਜਿਹਾ ਕਰਕੇ ਮੈਂ ਚੱਲ ਖੋਲ ਲਾਈ, ਜਦੋਂ ਖੋਲਿਆ ਬੀੜੇ ਦੀ ਪੂਰੀ।
ਅੱਛਾ ਮਾਸਟਰ ਬੀੜਾ ਲਾਉਂਦਾ ਸੀ?
ਮਾਸਟਰ ਲਾਉਂਦਾ, ਹੋਰ ਮੈਡਮਾਂ ਨੂੰ ਲਵਾਉਂਦਾ ਸੀ। ਤੇ ਉਹ ਅੱਛਾ ਖੋਲ ਤੇ ਲਈ, ਉਹ ਜਿੱਦਾਂ ਉਹਨੇ ਬੰਨੀ ਨਾ, ਉਹ ਜਿਵੇਂ ਉਹ ਬੰਨਣ ਦਾ ਤਰੀਕਾ ਉਹਦਾ ਜਿਹੜਾ ਸੀ, ਉਹ ਬਾਹਲਾ ਜਿੱਦਾਂ ਉਹ ਬੇਲਪੁਰੀ ਬੰਨਦੇ ਨਾ ਬੇਲਪੁਰੀਆਂ ਨੂੰ ਜਾਂ ਗੋਲਮੋਜੀ, ਸਾਡੇ ਕੋਲ ਉਦਾਂ ਬੰਨਣੀ ਨਾ ਆਵੇ।
ਅੱਛਾ
ਤੇ ਹੁਣ ਜਬ ਸਾਨੂੰ ਇਹ ਪੈ ਗਿਆ ਜੇ ਤੇ ਬਾਣੀਏ ਕੋ ਬਣਾਉਂਦੇ ਤੇ ਤਾਂ ਉਹਨੇ ਮਾਸਟਰ ਨੂੰ ਦੱਸਣਾ, ਜੇ ਮਾਸਟਰ ਤੁਰ ਜਾਂਦੇ ਤਾਂ ਉਹਨੇ ਬੇਬਾ ਖੁੱਲੀ ਵੇਖ ਕੇ ਅੰਨ ਲਾਕ ਹੋਈ ਵੇਖ ਕੇ ਉਹਨੇ ਕਹਿਣਾ ਵੀ ਇਹਨਾਂ ਨੇ ਖੋਲੀ ਹੋਣੀ ਖੇਡਾ। ਭਾਖਰ ਕਹਿੰਦਾ ਹੁਣ ਮੈਂ ਕਿਹਾ ਹੁਣ ਕੀ ਕਰਨਾ, ਹੁਣ ਫਿਰ ਗਏ ਜਿੱਦਾਂ ਲਵੇਟ ਲੂਟ ਕੇ ਜਿੱਦਾਂ ਇਹ ਤੇ ਭੰਨ ਭੁੰਨ ਪੈ ਵੇਖ ਕੇ ਜਿੱਦਾਂ ਬੰਨਣ ਦੀ ਕੋਸ਼ਿਸ਼ ਕੀਤੀ, ਪਰ ਨਾ ਕਾਮਯਾਬ ਰਹਿ
ਜੀ।
ਅਸੀਂ ਉੱਥੋਂ ਚੱਕੀ ਤੇ ਗੋਲ ਮੋਜ ਕਰਕੇ ਉਹਨੂੰ ਫੜਾ ਦਿੱਤੀ, ਉਹਨੂੰ ਜਾਂਦੇ ਮੁਰਗਾ ਬਣਾ ਲਿਆ।
ਅੱਛਾ
ਉਹ ਆਰਾ ਪੁੱਤ ਜਿਹਨੇ ਖੋਲੀ ਜਾਣਾ, ਮੈਂ ਕਹਾਂ ਪਾਖਰ ਨੇ, ਪਾਖਰ ਕਹਿੰਦਾ ਮੈਂ ਉਹਨਾਂ ਦੋਵੇਂ ਬਣੇ ਦੇ ਬੋਲੋ, ਮੈਨੂੰ ਉਹ ਸਾਡੇ ਭਰਾਈਆਂ ਜਿਹੜੀਆਂ ਰਹਿ ਰੱਬ ਦਾ। ਪਰ ਉਹਦੀ ਗੱਲ ਸਾਨੂੰ ਇੱਕ ਵਾਰੀ ਚੇਤੇ ਆਉਂਦੀ,
ਕਿਹੜੀ?
ਯਾਨੀ ਸ਼ਦਰ ਤੋਂ ਨੇ ਫੇਰਿਆ ਬਥੇਰਾ, ਉਹ ਅੱਗੋਂ ਪਿੱਛੋਂ ਜਿਹੜੀ ਗੱਲ ਉਹਨੇ ਇੱਕ ਵਾਰੀ ਵਧੀਆ ਕਹੀ, ਉਹ ਕਹਿੰਦਾ ਵੀ ਗੁੱਸੇ ਚ ਲੈ ਗਿਆ ਫੈਸਲੇ ਅਕਸਰ ਗਲਤ ਸਾਬਤ ਹੁੰਦੇ।
ਅੱਛਾ
ਲਵ ਜਿਹੜਾ ਸੂਤਰ ਉਹ ਮਾਸਟਰ ਸਾਡੇ ਨੇ ਸਾਨੂੰ ਦਿੱਤਾ, ਉਸ ਸੂਤਰ ਨੇ ਮੈਨੂੰ ਪੰਚਾਇਤ ਦੇ ਵਿੱਚ ਫੈਸਲੇ ਕਰਨ ਦੇ ਵਿੱਚ ਬੜੀ ਮਦਦ ਕੀਤੀ
ਜੀ।
ਕਿਉਂਕਿ ਫੈਸਲੇ ਜਿੰਨੇ ਵੀ ਪੰਚਾਇਤ ਚ ਅਸੀਂ ਗੁੱਸੇ ਚ ਨਹੀਂ ਕਰ ਸਕਦੇ, ਜਿਹੜੇ ਲੋਕ ਆਉਂਦੇ ਨੇ ਫੈਸਲੇ ਕਰਾਉਣ ਦੇ ਲਈ, ਉਹ ਅਕਸਰ ਗੁੱਸੇ ਚ ਲੈ ਗਿਆ ਫੈਸਲਿਆਂ ਦੀ ਬਦੌਲਤ ਪੰਚਾਇਤ ਚ ਫੈਸਲਾ ਲੈ ਆਉਂਦੇ, ਤੇ ਫਿਰ ਜੇ ਫੈਸਲਾ ਪੰਚਾਇਤ ਦੇ ਵਿੱਚ ਆ ਜਾਏ ਤੇ ਜੇ ਪੰਚਾਇਤ ਵੀ ਗੁੱਸੇ ਜਾ ਕੇ ਫੈਸਲਾ ਲੈ ਲਿਆ ਤੇ ਫੈਸਲੇ ਗਲਤ ਹੋਣਗੇ। ਕਿਉਂਕਿ ਉਹਨੂੰ ਗੱਲ ਕਹੀ ਸੀ ਬਈ ਗੁੱਸੇ ਚ ਲੈ ਗਏ ਫੈਸਲੇ ਦੇ ਨਤੀਜੇ ਅਕਸਰ ਗਲਤ ਸਾਬਤ ਹੁੰਦੇ ਨੇ। ਲੈ ਵੀ ਮਾਸਟਰ ਬੀੜਾ ਲਾਉਂਦਾ ਹੋਵੇ ਭਾਵੇਂ ਡੋਡਾ ਪੀਂਦਾ ਹੋਵੇ, ਉਹ ਸਾਡੇ ਲਈ ਮਾਇਨੇ ਨਹੀਂ ਰੱਖਦਾ, ਸਾਡੇ ਲਈ ਮਾਇਨੇ ਰੱਖਦਾ। ਬਈ ਜਿਹੜਾ ਉਹਨੇ ਗੱਲ ਕਹੀ, ਬੰਦੇ ਮਾੜੇ ਦੇ ਵਿੱਚ ਗੁਣ ਸਗੋਂ ਜ਼ਿਆਦੇ ਹੁੰਦੇ ਆ ਚੰਗੇ ਨਾਲੋਂ ਮਾੜੇ, ਕਿਉਂਕਿ ਮਾੜਿਆਂ ਤੋਂ ਤੇ ਬੰਦੇ ਤੋਂ ਸਿੱਖਣਾ ਵੀ ਆਹ ਕੰਮ ਆਪਾਂ ਨਹੀਂ ਕਹਿਣਾ, ਜਿਹੜਾ ਮਾੜੇ ਬੰਦੇ ਤੋਂ ਸਿੱਖਾਂਗੇ ਵੀ ਆਹ ਕੰਮ, ਚੰਗੇ ਤੋਂ ਸਿੱਖ ਲੈਣਾ ਵੀ ਆਹ ਕੰਮ ਨਹੀਂ ਕਰਨਾ, ਚੰਗੇ ਤੋਂ ਸਿੱਖ ਸਕਦੇ ਆਹ ਕੰਮ ਕਰਨਾ, ਪਰ ਕਰਨਾ ਜਿਹੜਾ ਉਹ ਇੰਨਾ ਮਹੱਤਵਪੂਰਨ ਨਹੀਂ, ਨਾ ਕੰਮ ਜਿਹੜਾ ਕਰਨਾ ਉਹਨੂੰ ਸਿੱਖ ਲੈਣਾ ਜ਼ਿਆਦਾ ਮਹੱਤਵਪੂਰਨ, ਕਿਹੜਾ ਕੰਮ ਇਹਨੂੰ ਨਹੀਂ ਕਰਨਾ ਚਾਹੀਦਾ ਇਹ ਜੇ ਬੰਦੇ ਨੂੰ ਪਤਾ ਕਿਹੜਾ ਕੰਮ ਕਰਨਾ ਚਾਹੀਦਾ ਉਹ ਤੇ ਆਪਣੇ ਆਪ ਹੀ ਆ ਜਾਣਾ। ਜਿਹੜੇ ਰਸਤੇ ਨਹੀਂ ਜਾਣਾ ਜੇ ਸਾਨੂੰ ਇਹ ਪਤਾ ਜਿਹੜੇ ਰਸਤੇ ਫਿਰ ਜਾਵਾਂਗੇ ਉਹ ਤਾਂ ਫਿਰ ਚੰਗੇ ਹੋਣਗੇ, ਮਾੜੇ ਰਸਤਿਆਂ ਦੀ 10 ਰਸਤੇ ਆ, ਜੇ ਸਾਨੂੰ ਪਤਾ 5 ਰਸਤੇ ਮਾੜੇ ਆ, ਜੇ 5 ਅਸੀਂ ਮਾੜਿਆਂ ਨੂੰ ਆਈਡੈਂਟੀਫਾਈ ਕਰ ਲਿਆ ਤੇ 5 ਚੰਗੇ ਤੇ ਸਾਨੂੰ ਆਪੇ ਲੱਭ ਆ, ਤੇ ਅਸੀਂ ਜੇ ਚੰਗੇ ਲੱਭਣ ਤੁਰ ਪਾਇਆ ਤੇ ਮਾੜੇ ਅਸੀਂ ਲੱਭ ਲੈਣਾ ਵਿੱਚੋਂ ਨਿਕਲ ਆਉਣੇ, ਸਾਨੂੰ ਲੱਗਣਾ ਵੀ ਆਹ ਵੀ ਚੰਗਾ ਹੋ ਸਕਦਾ। ਚੰਗੇ ਦੀ ਭਾਲ ਚ ਬੰਦਾ ਮਾੜਾ ਰਸਤਾ ਫੜ ਲੈਂਦਾ, ਮਾੜੇ ਦੀ ਭਾਲ ਦੇ ਵਿੱਚ ਚੰਗਾ ਰਸਤਾ ਜਿਹੜਾ ਉਹ ਟਾਵਾਂ ਟਾਵਾਂ ਹੀ ਆ। ਇਸ ਕਰਕੇ ਜਿਹੜੇ ਬੰਦੇ ਨੂੰ ਮਾੜੇ ਰਸਤੇ ਦਾ ਪਤਾ
ਜੀ,
ਜਿਹੜੇ ਬੰਦੇ ਨੂੰ ਪਤਾ ਵੀ ਆ ਰਸਤਾ ਮਾੜਾ ਉਹ ਰਸਤੇ ਨੂੰ ਨਹੀਂ ਜਾਂਦਾ, ਉਹਦਾ ਬਚ ਵੀ ਗਿਆ ਉੱਥੇ ਹੀ ਹੈ।
ਜੀ ਬਿਲਕੁਲ ਠੀਕ ਗੱਲ ਤਾਂ ਜੀ ਤੁਸੀਂ ਕਹੀ ਆ। ਤੇ ਲਓ ਫਿਰ ਆਪਾਂ ਅਗਲੇ ਸਰੋਤੇ ਵੀ ਸ਼ਾਮਿਲ ਕਰਨੇ ਤਾਂ ਜੀ, ਮਨਦੀਪ ਦਿਆਲ ਸਾਹਿਬ ਪਹੁੰਚੇ ਨੇ। ਉਹ ਪਹਿਲੇ ਦਿਆਲ ਓ ਦਿਆਲ 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 ਰੱਖ ਸਾਡਾ ਤੇ ਆਪਣਾ ਵੀ ਖਿਆਲ। ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਆ ਜੀ, ਸਤਿ ਸ੍ਰੀ ਅਕਾਲ ਦਿਆਲ ਸਾਹਿਬ, ਸਤਿ ਸ੍ਰੀ ਅਕਾਲ ਦੋਵਿਆਂ ਨੂੰ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਓ ਕਹਿੰਦੇ ਤਾਇਆ ਜੀ ਤੁਹਾਡੇ ਸਟਾਈਲ ਦੇ ਵਿੱਚ ਫਨੀ ਸਟੋਰੀ ਹੋ ਜਾਵੇ, ਹਾਸੇ ਵਾਲੀ। ਉਹ ਹਾਸੇ ਤੇ ਬਾਲੇ ਵੀ ਨਹੀਂ ਚੰਗੇ ਹੁੰਦੇ, ਕਿਉਂਕਿ ਜਦੋਂ ਬੰਦਾ ਹੱਸਦਾ ਫੇਲ ਆ ਜਾਂਦੀ ਉਹਨੂੰ ਨਜ਼ਰ, ਨਜ਼ਰ ਤਾਂ ਪੱਥਰ ਪਾ ਦਿੰਦੀ ਦਿਆਲ। ਹੱਸਣਾ ਨਹੀਂ ਚਾਹੀਦਾ, ਹੱਸਣਾ ਨਹੀਂ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਕਿਸੇ ਨਾਲ ਫਸਣਾ ਜ਼ਰੂਰ ਚਾਹੀਦਾ। ਗਜ਼ਾਮ ਮਨ ਕਹਿੰਦਾ, ਮੈਂ ਕਹਿੰਦਾ ਪਹਿਲੀ ਗੱਲ ਉਹਦੀ ਮੰਨ ਲਓ, ਦੂਜੀ ਨਾ ਮੰਨੋ। ਤੇ ਕਹਾਣੀ ਤਾਂ ਸੁਣਾ ਦਿੰਦੇ ਹਾਂ, ਉਹ ਕਹਾਣੀ ਤੇ ਸੁਣਾਵਾਂਗੇ, ਕਹਾਣੀ ਕੱਲ ਵੀ ਰਹਿ ਗਈ। ਉਹ ਆਪਣਾ ਲੋਹਾ ਕਦਰਾ ਕਹਿੰਦਾ ਤਾ ਕਹਾਣੀ ਸੁਣਾ ਦੇ, ਕਹਾਣੀ ਆ ਜਿਹਨੂੰ ਸੁਣਾ ਦਿੰਦੇ ਦਿਆਲ ਨੂੰ। ਇਹ ਫਨੀ ਦਾ ਤਾਂ ਪਤਾ ਨੀ, ਫਨੀ ਆ ਕੇ ਸਨੀ ਆ, ਪਰ ਕਹਾਣੀ ਜਰੂਰ ਦਿਆਲ ਦੇ ਨੂੰ ਸੁਣਾਵਾਂ। ਕਹਿੰਦੇ ਜੀ ਗਾਣਾ ਸੁਣਾ ਦਿਓ ਓਲਡ ਪੰਜਾਬ 2, ਗਾਣੇ ਵੀ ਸੁਣਾ ਦਿੰਦੇ ਆ, ਗਾਣੇ ਸੁਣਨੇ ਕਹਾਣੀ, ਗਾਣੇ ਵੀ ਤੇ ਕਹਾਣੀ। ਲੋ ਜੀ ਤੂੰ ਤੇ ਉਹ ਗੱਲ ਕੀਤੀ ਆ ਬਈ ਮਰੂੰਡਾ ਲੈਣਾ ਚੂਪਾ ਨਾ, ਮਰੂੰਡਾ ਵੀ ਖਾਵਾਂ ਚੂਪਾ ਵੀ ਚੂਪਾ, ਕੋਈ ਨੀ ਦੋਵੇਂ ਕੰਮ ਕਰ ਦੇਣੇ, ਕੋਈ ਮਸਲੇ ਵਾਲੀ ਗੱਲ ਨੀ ਗੀ। ਕਹਾਣੀ ਵੀ ਸੁਣਾਗੇ, ਗਾਣੇ ਵੀ ਸੁਣਾ ਦਾਂਗੇ, ਜੋ ਤੂੰ ਕਹੇਗਾ ਉਧਰ ਨੂੰ ਹੋ ਦੇਵਾਂਗੇ ਦਿਆਲ ਸਾਹਿਬ ਦਿਆਲ। ਤੇ ਪ੍ਰੋਗਰਾਮ ਦੇ ਵਿੱਚ ਤਾਂ ਜੀ ਇੱਧਰ ਆਏ ਨੇ ਆਪਣੇ ਸੁਨੇਹਾ ਵੀ ਆਇਆ ਵਾ ਆਪਾਂ ਨੂੰ ਈਮੇਲ ਦੇ ਉੱਤੇ, ਈਮੇਲ ਦੇ ਕਰਨਵੀਰ ਭੱਠਲ ਸਾਹਿਬ। ਉਹ ਭੱਠਲ ਸਾਹਿਬ ਤੁਸੀਂ ਰਹਿ ਕਿਸੇ ਆ, ਪਹਿਲਾਂ ਮੈਨੂੰ ਇਹ ਦੱਸੋ ਵੀ ਇੰਨਾ ਤੁਹਾਨੂੰ ਯਾਦ ਕੀਤਾ ਜਿਹੜਾ ਹੈ ਰੱਬ ਦਾ ਨਾਮ। ਮੈਨੂੰ ਲੱਗਦਾ ਤਾਂ ਜੀ ਭੱਠਲ ਸਾਹਿਬ ਸੁਨੇਹਾ ਤਾਂ ਭੇਜਦੇ ਹੋਣਗੇ ਜ਼ਰੂਰ, ਤੇ ਆਪਣੀ ਈਮੇਲ ਨਹੀਂ ਸੀ ਚੱਲਦੀ ਤਾਂ ਨਹੀਂ ਆਪਾਂ ਨੂੰ ਮਿਲਦਾ ਹੋਣਾ। ਉਹ ਰਾਜ ਹੀ ਰੱਖ ਲੈਂਦੇ ਈਮੇਲ ਦਾ। ਕੀ ਕਹਿੰਦੇ ਭੱਠਲ ਸਾਹਿਬ? ਕਹਿੰਦੇ ਮਨਦੀਪ ਵੀਰ ਜੀ ਸਤਿ ਸ਼੍ਰੀ ਅਕਾਲ, ਤਾਇਆ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੱਠਲ ਸਾਹਿਬ, ਸਤਿ ਸ਼੍ਰੀ ਅਕਾਲ ਵਾਏ। ਉਹ ਤਨ ਪਾਗ ਜੇ ਕਿਤੇ ਤੁਹਾਡੇ ਦਰਸ਼ਨ ਹੋਏ। ਕਹਿੰਦੇ ਜੀ ਸਾਡੇ 4 ਮਹੀਨੇ ਦੇ ਵਾਰ ਵਾਰ ਸਤਿ ਸ੍ਰੀ ਅਕਾਲ, ਸਾਢੇ 4 ਮਹੀਨੇ ਦੀ, ਸਾਢੇ 4 ਮਹੀਨੇ ਹੋਗਾ ਤੁਹਾਡੇ ਨਾਲ ਗੱਲ ਨਹੀਂ ਹੋਈ, ਪਤਾ ਇੱਦਾਂ ਲੱਗਦਾ ਜਿੱਦਾਂ ਸਾਨੂੰ ਸਾਲ ਹੀ ਹੋ ਗਿਆ। ਮੇਰੀ ਜੌਬ ਦੇ ਟਾਈਮ ਚੇਂਜ ਹੋ ਗਿਆ ਸੀ, ਸੋ ਹਰ ਰੋਜ਼ ਨਹੀਂ ਸੀ ਆ ਹੁੰਦਾ। ਉਹ ਜਾਬਾਂ ਤੇ ਭੱਠਲ ਸਾਹਿਬ ਜਿੱਧਰ ਨੂੰ ਰੱਬ ਲੀ ਜਾਂਦਾ ਉਧਰ ਨੂੰ ਤੁਰਨਾ ਪੈਂਦਾ। ਬਾਕੀ ਪਰਥ ਦਾ ਜਿਹੜਾ ਉਹ ਤਾਪਮਾਨ ਵੀ ਕਹਿੰਦੇ ਥੋੜਾ ਜ਼ਿਆਦਾ, ਬਾਕੀ ਹਡੇਟਾਂ ਨਾਲ। ਤੇ ਬਾਕੀ ਮੈਂ ਇਹ ਜਾਣਦਾ ਭੱਠਲ ਸਾਹਿਬ ਨੌਕਰੀ ਪੇਸ਼ਾ ਮੁਕਦਰ ਤਕਦੀਰਾਂ ਜ਼ਿੰਦਗੀ ਇਹ ਬਦਲਦੀਆਂ ਨੇ, ਜਿੱਥੇ ਦਾਣਾ ਪਾਣੀ ਆ ਉੱਥੋਂ ਦਾ ਖਾ ਹੀ ਲੈਣਾ, ਕਈਆਂ ਦਾ ਦਾਣਾ ਪਾਣੀ ਸਾਡੇ ਆ ਗਿਆ ਦਾ
ਜਿੱਥੇ ਇੱਕ ਥਾਂ ਹੀ ਰੱਖਿਆ ਸੀ ਉੱਥੇ ਖਾਈ ਜਾਂਦੇ ਆ। ਕਹਿੰਦੇ ਕਦੇ ਕਦੇ ਤੁਹਾਨੂੰ ਸੁਣਨਾ ਜ਼ਰੂਰ ਲੈਂਦੇ ਸੀ। ਅੱਛਾ ਚਲੋ ਬਹੁਤ ਹੀ ਸ਼ੁਕਰਾਨਾ ਭਾਈ, ਅਸੀਂ ਤੁਹਾਡਾ ਦੇਣਾ ਦੇ ਨਹੀਂ ਸਕਦੇ, ਅਸੀਂ ਤਾਂ ਤੁਹਾਨੂੰ ਯਾਦ ਬੜਾ ਕਰਦੇ ਰਹੇ ਹਾਂ ਬਹੁਤ ਹੱਦੋਂ ਵੱਧ। ਹਾਂ ਜ਼ਿਕਰ ਕਰਨਾ ਉਹ ਬਾਹਲਾ ਜ਼ਰੂਰੀ ਨੇ ਵੀ, ਜ਼ਿਕਰ ਕਰਨੇ ਆ ਤਾਂ ਹੀ ਯਾਦ ਕਰਦਾ ਬੰਦਾ। ਬਹੁਤ ਸਾਰੇ ਆਪਣੇ ਹੁੰਦੇ ਸੱਜਣ ਬੇਲੀ ਮਿੱਤਰ ਜਿਹਨਾਂ ਦਾ ਆਪਾਂ ਜ਼ਿਕਰ ਘੱਟ ਕਰਨੇ ਆ ਪਰ ਯਾਦ ਜ਼ਿਆਦਾ ਕਰਨੇ। ਜ਼ਿਕਰ ਦੇ ਵਿੱਚ ਫਿਕਰ ਹੁੰਦਾ, ਅਸੀਂ ਫਿਕਰ ਨਹੀਂ, ਅਸੀਂ ਜ਼ਿਕਰ ਨਹੀਂ ਕਰਨਾ ਚਾਹੁੰਦੇ, ਨਾ ਹੀ ਫਿਕਰ ਕਰਨਾ ਚਾਹੁੰਦੇ, ਪਿਆਰ ਕਰਨਾ ਚਾਹੁੰਦੇ। ਪਿਆਰ ਸਾਨੂੰ ਹੱਦੋਂ ਵੱਧ ਕਰਨੇ ਜੀ। ਪਰ ਕਹਿੰਦੇ ਮੈਸੇਜ ਨਹੀਂ ਸੀ ਕਰ ਹੁੰਦਾ, ਚਲੋ ਕੋਈ ਗੱਲ ਨਹੀਂ, ਸਾਡੇ ਉਦਾਂ ਵੀ ਮੈਸੇਜ ਆਉਂਦੇ ਨਹੀਂ ਸੀਗੇ ਤੇ ਈਮੇਲ ਬੰਦ ਹੋਈ, ਉਹ ਅੱਜ ਹੀ ਖੋਲੀ ਖਰੇ ਕਿਤੇ, ਹੁਣ ਜਾਂ ਤੁਸੀਂ ਸੁਣਿਆ ਹੁਣ ਭੇਜਿਆ। ਕਹਿੰਦੇ ਹੋਰ ਸੁਣਾਓ ਤੁਸੀਂ ਕੀ ਹਾਲ ਚਾਲ ਜੇ ਜੀ, ਸੁਖਪ੍ਰੀਤ ਸੁਖਪਾਲ ਤਾਈ ਦਾ ਕਿੱਦਾਂ? ਸੁਖਪਾਲ ਨਹੀਂ ਯਾਰ, ਸੁਖਪ੍ਰੀਤ ਲੈ, ਤੂੰ ਤਾਂ ਦੋਵਾਂ ਢਾਈਆਂ ਮਹੀਨਿਆਂ ਚ ਨਾ ਹੀ ਭੁੱਲ ਗਿਆ। ਪਾਲਿਆਰ ਗਿਆ ਨੂੰ ਜਨਮ ਤਰੀਕ ਵੀ ਯਾਦ ਆ, ਸੁਖਪ੍ਰੀਤ ਵੀ ਚੌਦਾਂ ਪੰਦਰਾਂ ਬਾਈ ਪੰਦਰਾਂ ਬਾਈ ਪੰਦਰਾਂ ਬਾਈ। ਤੇ ਮਨਦੀਪੀਰ ਜੀ ਸਰਤਾਜ ਦਾ ਕੀ ਹਾਲ ਆ ਭਾਜੀ? ਬਹੁਤ ਵਧੀਆ ਸਰਤਾਜ, ਠੀਕ ਹੈ ਜੀ, ਬਹੁਤ ਵਧੀਆ। ਕਹਿੰਦੇ ਹੋਪ ਤੁਸੀਂ ਠੀਕ ਹੋਵੋਗੇ ਜੀ ਸਾਰੇ। ਆਹੋ ਸਾਰੇ, ਅਸੀਂ ਤਾਂ ਮਾਰਦੇ ਪੁੱਠੀਆਂ ਛਾਲਾਂ। ਤੁਸੀਂ ਭੱਠਲ ਸਾਹਿਬ ਸੁਣਾਓ ਕਿੱਦਾਂ, ਔਰ ਐਡਾ ਸਿਧਾ ਜੀ। ਲਖਵਿੰਦਰ ਬਡਾਲੀ ਦਾ ਕਹਿੰਦੇ ਜੀ ਕੋਈ ਵੀ ਗਾਣਾ ਸੁਣਾ ਦਿਓ। ਲਾ ਕੋਈ ਵੀ ਕਿਉਂ ਸੁਣਾਵਾਂਗੇ ਤੁਹਾਨੂੰ? ਲਖਵਿੰਦਰ ਬਡਾਲੀ ਦਾ ਸੁਣਾਵਾਂਗੇ ਗੀਤ, ਉਹ ਜਿਹੜਾ ਕਦੇ ਤੁਸੀਂ ਸੁਣਿਆ ਹੀ ਨਹੀਂ, ਜੇ ਮਾੜਾ ਚੀੜਾ ਗੀਤ ਅਸੀਂ ਤੁਹਾਨੂੰ ਸੁਣਾਉਣਾ ਨਹੀਂ। ਇੱਕ ਤਾਂ ਤੁਸੀਂ ਚਾਰ ਸਾਢੇ ਚਾਰ ਮਹੀਨਿਆਂ ਬਾਅਦ ਆਏ, ਇੱਕ ਤਾਂ ਛੋਟੀ ਜਿਹੀ ਗੱਲ ਆ, ਚਿਰ ਬਾਅਦ ਆਈਏ ਤੇ ਅਸੀਂ ਉਹਦਾ ਵੀ ਸਤਿਕਾਰ, ਵੈਸੇ ਤਾਂ ਰੋਜ਼ ਆ ਜਾਂਦਾ ਵੀ ਉਹਨਾਂ ਕਹਿੰਦੇ ਆ ਜੀ ਨੀ ਕੋਈ ਗੱਲ ਆ, ਚਿਰ ਬਾਅਦ ਦਾ ਥੋੜਾ ਯਾਦਾ ਹੋ ਜਾਂਦਾ। ਚਿਰ ਬਾਅਦ ਪਿਆਰ ਵਧਦਾ, ਦੂਰੀਆਂ ਪਿਆਰ ਵਧਾ ਵੀ ਦਿੰਦੀਆਂ, ਦੂਰੀਆਂ ਪਿਆਰ ਘਟਾ ਵੀ ਦਿੰਦੀਆਂ। ਜੇ ਇਸ ਅੰਦਰ ਪਿਆਰ ਜ਼ਿਆਦਾ ਉਹਦੇ ਵਿੱਚ ਦੂਰੀਆਂ ਪਿਆਰ ਵਧਾ ਦਿੰਦੀਆਂ, ਜੇ ਪਿਆਰ ਪੂਰਾ ਗਾ ਉਹਦੀਆਂ ਦੂਰੀਆਂ ਪਿਆਰ ਘਟਾ ਦਿੰਦੀਆਂ। ਜਿਵੇਂ ਥੋੜਾ ਪਾਣੀ ਛੱਪੜੀ ਛੇਤੀ ਸੁੱਕ ਜਾਂਦਾ ਹੈ ਨੀ, ਜੇ ਪਿਆਰ ਥੋੜਾ ਹੋਵੇ ਉਹ ਵੀ ਛੇਤੀ ਮੁੱਕ ਜਾਂਦਾ। ਲਵ ਮਿਲਕੇ ਦਾ ਗੀਤ ਪਹਿਲਾਂ ਸੁਣਾ, ਫਿਰ ਆਪਾਂ ਕਹਾਣੀ ਸੁਣਾਉਣੀ ਦਿਆਲ ਨੂੰ। ਦਿਆਲ ਦਾ ਪਹਿਲਾਂ ਗੀਤ ਸੁਣਾ ਦੇ, ਫਿਰ ਆਪਾਂ ਇਹਨੂੰ ਕਹਾਣੀ ਸੁਣਾਉਣੀ ਜੀ। ਤੇ ਤੁਸੀਂ ਪਹਿਲਾਂ ਗੀਤ ਸੁਣਾ ਦਿਓ ਤਾਂ ਜੀ, ਫਿਰ ਆਪਾਂ ਬਾਕੀ ਸਰੋਤਿਆਂ ਨਾਲ ਵੀ ਗੱਲਾਂ ਬਾਤਾਂ ਕਰ ਲੈਣੀਆਂ ਤੇ ਵੀ ਕਹਾਣੀ ਵੀ ਸੁਣਾ ਦਿਓ। ਉਹ ਕਹਾਣੀਆਂ ਦੀ ਇੰਨਾ ਕਿਉਂ, ਕਹਾਣੀ ਆਪਾਂ ਸੁਣਾਉਣੀ ਮਿਲਗੀ ਤੇ ਪਹਿਲਾਂ ਗੀਤ ਆਓ ਦੋ। ਤੇ ਪਿਆਰੇ ਦੋਸਤੋ, ਤੁਸੀਂ ਵੀ ਜਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤੇ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਜੀ। ਤੇ ਕੀ ਕਰਨਾ, ਉਹ ਮੈਂ ਇਹਨੂੰ ਕਹਿੰਦਾ ਗੀਤ ਲਾ ਦੇ, ਲਾ ਮਲਕੀਤ ਦਾ, ਉਹ ਗੀਤ ਲਾ ਦੇ ਮਲਕੀਤ ਦਾ, ਤੂੰ ਸ਼ਾਮਿਲ ਵਾਲਾ ਦੱਸ। ਤੇ ਪਹਿਲੇ ਦੋਸਤੋ, ਤੁਸੀਂ ਇਹ ਸ਼ਾਮਿਲ ਹੋਣਾ ਤੇ ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰਕੇ ਤੁਸੀਂ ਸ਼ਾਮਿਲ ਹੋ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਪ੍ਰੋਗਰਾਮ ਦੇ ਵਿੱਚ ਭੇਜਿਆ ਜਾ ਸਕਦਾ। ਅਸੀਂ ਤੁਹਾਡੇ ਸੁਨੇਹੇ ਜਿਹੜੇ ਆ ਉਹ ਜ਼ਰੂਰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਜੀ। ਪੁਰਾਣਾ ਪੰਜਾਬ ਉਹ ਬਹੁਤ ਹੀ ਖੂਬਸੂਰਤ ਗੀਤ ਆ, ਵੈਸੇ ਤਾਂ ਦੋ ਪਾਰਟ ਇਹਦੇ ਆਏ ਨੇ, ਦੋਨੋਂ ਪਾਰਟ ਹੀ ਬੜੇ ਪਿਆਰੇ ਨੇ, ਬਹੁਤ ਖੂਬਸੂਰਤ ਨੇ। ਤੇ ਚੈਪਟਰ 2 ਜਿਹੜਾ ਆਇਆ ਪੁਰਾਣਾ ਪੰਜਾਬ, ਉਹ ਆਪ ਜੀ ਨੂੰ ਸੁਣਾਉਣ ਜਾ ਰਹੇ ਹਾਂ ਜੀ।
ਬੰਦਾ ਕਹਿੰਦੇ ਸੀ ਪਠਾਣੀ ਤੋਪ ਵਰਗਾ, ਕਾਂਬੇ ਛੇੜ ਦਿੰਦਾ ਹੁੰਦਾ ਸੀ ਪਿਛੋਰ ਨੂੰ, ਉਹ ਲਿਖ ਰੁਕਿਆਂ ਦੇ ਉੱਤੇ ਸਰਦਾਰ ਜੀ, ਉਹ ਲਾਟ ਭੇਜਦਾ ਸੀ ਤੋਹਫੇ ਕੀ ਲਾਹੌਰ ਨੂੰ, ਉਹਦੀ ਸਤਲੁਜ ਟੱਪ ਕੇ ਨਾ ਕੰਪਨੀਓ ਟੱਪ ਕੇ ਨਾ ਕੰਪਨੀ, ਉਹ ਕਿਤੇ ਚੜਦਾ ਨਾ ਤਾਪ ਰਣਜੀਤ ਨੂੰ, ਉਹ ਸਾਰੀ ਦੁਨੀਆਂ ਦਾ ਫਿਰੇ ਬਾਪ ਬਣਿਆ, ਉਹ ਥੋੜਾ ਮੰਨਦਾ ਸੀ ਬਾਪ ਰਣਜੀਤ ਨੂੰ, ਉਹ ਸਾਰੀ ਦੁਨੀਆਂ ਦਾ ਫਿਰੇ ਬਾਪ ਬਣਿਆ, ਉਹ ਥੋੜਾ ਮੰਨਦਾ ਸੀ ਬਾਪ ਰਣਜੀਤ ਨੂੰ। ਗਾਨਾ ਵਾਲੇ ਪੜਦੇ ਬਾਕੀ ਜਿੱਥੋਂ ਜਿੱਥੋਂ ਪਰੇ ਸਾਰੇ ਹੋ ਗਏ, ਰਹੇ ਉੱਥੇ ਸਰਦਾਰ ਜਾ ਕੇ ਖਾਂਦੇ, ਕਿਤੇ ਕਰੀਏ ਨਾ ਕਿਵੇਂ ਖੱਬੀ ਖਾਣ ਨੂੰ, ਰਿਆ ਸ਼ੇਰਾਂ ਵਾਂਗੂ ਖੇਪਰ ਤੇ ਪੁੱਕਦਾ, ਉਹ ਤਾਂ ਤੁਰ ਗਿਆ ਜਿੱਥੇ ਟੇਕਾ ਮਾਰ ਕੇ, ਨਾ ਸਿੰਘ ਬੱਬਰ ਤੇ ਪੜਿਓ ਕਿਵੇਂ ਹੌਲਦਾਰ ਮਾਰਿਆ ਰੁਮਾਲ ਮੰਗ ਕੇ ਉਹ ਜਾਗੀ ਉੱਤੇ ਛੱਡ ਗਈ ਮਸਾਲ ਵੱਖਰੀ ਉਹ ਲੜ ਕੇ ਸੀ ਮੋਢੇ ਤੇ ਜਵਾਕ ਟੰਗ ਕੇ ਹੁਣ ਭੁੱਲੇ ਕੱਢਣਾ ਬਲੈਕ ਹੌਲ ਦੀ ਮਾਰ ਦਿੱਤੇ ਗੋਰੇ ਕਿਵੇਂ ਸਾਹ ਘੁੱਟ ਕੇ ਪਿਸ਼ਾਵਰ ਨਾ ਮੁੜਿਆ ਕੋਈ ਇੱਥੇ ਵੱਡੇ ਵੱਡੇ ਆ ਕੇ ਥਾਪੀ ਮਾਰਦੇ ਉਹ ਜਦੋਂ ਹਰੀ ਸਿੰਘ ਨਲੂਆ ਸੀ ਭੁੱਕਿਆ ਉਹ ਕਿਲੇ ਹਿੱਟ ਕੇ ਸੀ ਕਾਬਲ ਕੰਧਾਰ ਦੇ ਉਹ ਨਾਕੇ ਮੌਤ ਤੇ ਆ ਰਹਾ ਉੱਤੇ ਠੋਕ ਕੇ ਪਾਈਆਂ ਭਾਜਣਾ ਨਸ਼ੇਰੇ ਵਿੱਚ ਖਾਣ ਨੂੰ ਜਿਹੜੇ ਤੋਂ ਪਥਲੇ ਮੋਢਾ ਦੇ ਕੇ ਮੁੱਕ ਗਏ ਉਹ ਪੁੱਛੀ ਉਹਨਾਂ ਕੋਲੋਂ ਚਿੱਟੇ ਮੁਲਤਾਨ ਨੂੰ ਉਹ ਜਿਹੜੇ ਤੋਂ ਪਥਲੇ ਮੋਢਾ ਦੇ ਕੇ ਮੁੱਕ ਗਏ ਉਹ ਪੁੱਛੀ ਉਹਨਾਂ ਕੋਲੋਂ ਚਿੱਟੇ ਛੇਦੀ ਉੱਤੇ ਕੀਨੇ ਰੱਖ ਕੇ ਜਿਹਦੇ ਕੋਲੋਂ ਸੀ ਪੰਜਾਬ ਸਾਰਾ ਕੰਬਦਾ ਉਹਨੂੰ ਆਖਦੇ ਸੀ ਸਿੱਖ ਪਾਪੀ ਹੱਸ ਕੇ ਕਿਹੜੀ ਤੋਪ ਸੀ ਬਣਾਈ ਬਦਾਲੀਆਂ ਘਰਾਂ ਵਿੱਚੋਂ ਪਿੱਤਲ ਦੇ ਭਾਂਡੇ ਚੁੱਕ ਕੇ ਦੱਸੋ ਬੱਚਿਆਂ ਨੂੰ ਸਾਰਾ ਗੜੀ ਜੰਗ ਦਿੱਲੀ ਵਿੱਚ ਖੌਫ ਸੀ ਉਹਨੂੰ ਘੋੜਿਆਂ ਦੇ ਪਿੱਛੇ ਲੈ ਕੇ ਬੰਨ ਕੇ ਜਿਹਦੀ ਆਸ਼ਕੀ ਚ ਚਿੱਟਾ ਤਾਜ ਬਣਿਆ ਉਹ ਤਾਂ ਮਰ ਗਈ ਸੀ ਚੌਦਵੇਂ ਨੂੰ ਜੰਮ ਕੇ ਤੋਪਾਂ ਕੱਚੀਆਂ ਦੇ ਨਾਲ ਫੇਰ ਕਰਕੇ ਫਤਿਹ ਕਰ ਲਿਆ ਤਿੱਬ ਦਿਲ ਦਾਖ ਨੂੰ ਜਿਹੜੇ ਵੱਡੇ ਵੱਡਿਆਂ ਨੂੰ ਗਏ ਘੁੱਟ ਕੇ ਉਹ ਆਖ ਨਲੂਆ ਡਰਾਉਂਦੇ ਨੇ ਜਵਾਕ ਨੂੰ ਜਿਹੜੇ ਵੱਡੇ ਵੱਡਿਆਂ ਨੂੰ ਗਏ ਘੁੱਟ ਕੇ ਉਹ ਆਖ ਨਲੂਆ ਡਰਾਉਂਦੇ ਮੁੱਛਾ ਚਾਰ ਦੇ ਜਿਹੜੇ ਪੰਨੇ ਤੇ ਪੰਜਾਬ ਹੁੰਦਾ ਲਿਖਿਆ ਗੋਰੇ ਗੁੱਸੇ ਵਿੱਚ ਆ ਕੇ ਉਹਨੂੰ ਸਾੜ ਦੇ ਤੋਪ ਜੇਲ ਵਿੱਚੋਂ ਕੱਢ ਕੇ ਜਵਾਨ ਦੀ ਫਤਿਹ ਕਰ ਲਿਆ ਸੌਖਾ ਸੀ ਲਾਹੌਰ ਨੂੰ ਜਦੋਂ ਪੰਜਾਬੀ ਕੰਧਾਰਾਂ ਵੱਲੋਂ ਟੁੱਟ ਕੇ ਉਹ ਜਿੱਤੇ ਕਰੀਦਾ ਸਪਾਟਣਾ ਕਿਤਾਬੀ ਬਦਾਲੀ ਤੋਂ ਕੁੜੀਆਂ ਕੁਆਰੀਆਂ ਦੇ ਘਰ ਦੱਸ ਕੇ ਹਲਾਕੂ ਵਾਲੀ ਮੌਤ ਦੱਸੋ ਕੌਣ ਮਰਿਆ ਘੋੜੇ ਦੀ ਰਕਾਬ ਵਿੱਚ ਪੈਰ ਫਸ ਕੇ ਸਾਨੂੰ ਕੱਲੂ ਕਾਰੇ ਵੱਡੇ ਵੱਡੇ ਭੁੱਲ ਗਏ ਚੇਤੇ ਕੌਣ ਰੱਖੇ ਕੱਢਣਾਵਾਂ ਛੋਟੀਆਂ ਦਿੱਤੇ ਸੀਸ ਵੱਟ ਕੇ ਜਿਹੜਾ ਸੂਰਮਾ ਕਹਾਉਂਦਾ ਪਾਣੀ ਪੱਤਦਾ ਸਿੰਘਾਂ ਇੱਕੋ ਪੱਛਿਆ ਮਦਾਨ ਛੱਡ ਕੇ ਸਤਿਗੁਰ ਸਿੰਘਾਂ ਸੂਰਾ ਤੱਕ ਪਾ ਗਿਆ ਭੁੱਲ ਕੇ ਪਠਾਨ ਕਹਿੰਦੇ ਅੱਤ ਚੁੱਕਣੀ ਉਹ ਕੁੜੀਆਂ ਸੀ ਕਹਿੰਦੇ ਉੱਥੇ ਸੇਫ ਹੁੰਦੀਆਂ ਜਿੱਥੋਂ ਤੱਕ ਪਾਉਂਦੇ ਸਿੰਘ ਪੱਗ ਸੁੱਕਣੀ ਉਹ ਕੁੜੀਆਂ ਸੀ ਕਹਿੰਦੇ ਉੱਥੇ ਸੇਫ ਹੁੰਦੀਆਂ ਜਿੱਥੋਂ ਤੱਕ ਪਾਉਂਦੇ ਸਿੰਘ ਪੱਗ ਸੁੱਕਣੀ।
ਵਾਹ ਜੀ ਵਾਹ, ਬਹੁਤ ਸੋਹਣਾ ਗੀਤ। ਉਹ ਰੁਕ ਜਾ ਕਿਹੜਾ ਗੀਤ, ਚੰਗਾ ਸੀ ਆ, ਮੈਨੂੰ ਤੇਜਾ ਟੈਲੀਫੋਨ ਆ ਹਟਿਆ, ਵੇਖੀ ਕਿਹੜਾ ਆਉਂਦਾ, ਚੱਕ ਲੋ ਤੁਸੀਂ। ਓਯਾ ਚੱਕ ਹੀ ਨੀ ਹੁੰਦਾ, ਸੋਚੀ ਪੱਛੀ ਲੱਗਣਾ ਚ ਪਤਾ ਨੀ ਕਿੱਧਰ ਨੂੰ ਗਿਆ। ਓ ਹੋ ਹੋ, ਆ ਚੱਕ ਲੋ ਲੈ। ਹੈਲੋ, ਓ ਹਾਂ ਭਾਉ, ਤੇਰਾ ਤੀਜਾ ਟੈਲੀਫੋਨ ਆ ਹਟਿਆ, ਕੀ ਗੱਲ ਹੋਈ ਆ? ਅੱਛਾ, ਮੁਖਾ ਬੋਲਾ, ਮੁਖਾ ਮੁਖੇ ਉਪਰ ਜਾਈ ਲੜ ਪਈ ਆ, ਉਹ ਤਾਂ ਫੇਕ ਹੀ ਹੋਇਆ, ਲੜ ਪਈ ਕਿੱਦਾਂ ਲੜੀ ਆ? ਉਹ ਕੱਲ ਲੜਨਾ ਉਹਦਾ ਬਣਦਾ ਸੀ, ਕੱਲ 20 ਮਿੰਟ ਦੇ ਸੀ, 20 ਮਿੰਟ ਔਰਤਾਂ ਦਾ ਦਿਹਾੜਾ ਸੀ, ਕੋਈ ਨੀ, ਜੇ ਕੱਲ ਲੜ ਪਈ ਕੱਲ ਨੀ, ਮਾਫ਼ ਕਰ ਦੇ, ਸਵੇਰੇ ਵੀ ਲੜ ਪਈ ਆ। ਉਹ ਕੋਈ ਗੱਲ ਨੀ, ਲੜ ਸਾਡੀਆਂ ਵੀ ਲੜਦੀਆਂ, ਸਾਡੀਆਂ ਵੀ ਲੜਦੀਆਂ, ਲੜਦੀਆਂ ਦਾ ਕੀ ਮਤਲਬ, ਲੜਦੀ ਕਹੋ, ਚੁੱਪ ਕਰ ਜਾ, ਬਕਵਾਸ ਨਾ ਕਰ। ਓਏ ਆ ਸਾਡਾ ਉਤਾਈ ਵੀ ਆ, ਨਿਆਣਿਆਂ ਦੀ ਜਿਹੜੀ ਆ ਉਹ ਵੀ ਮੈਨੂੰ ਪੈ ਜਾਂਦੀ ਟੁੱਟ ਕੇ, ਲਾਹੌਰ ਉਹ ਬੋਲਦੀ ਨੇ ਔਰ ਗੂੰਗੀ ਆ। ਉਹ ਕੋਈ ਗੱਲ ਨੀ ਹੁੰਦੀ, ਬਾਲਾ ਨੀ ਬੋਲੀ ਦਾ ਹੁੰਦਾ, ਚੁੱਪ ਕਰ ਜਾਈਦਾ ਹੁੰਦਾ, ਇੱਕ ਚੁੱਪ ਤੇ 100 ਸੁੱਖ। ਸਿਆਣਿਆਂ ਨੇ ਐਵੇਂ ਨੀ ਕਿਹਾ, ਸੁੱਖ ਤੇ ਇੱਕ ਹੀ ਨੀ ਮਾਣ, 100 ਸੁੱਖਾਂ ਦੀ ਗੱਲ ਸਿਆਣਿਆਂ ਨੇ ਕਰ ਦਿੱਤੀ। ਮੈਂ ਤਾਂ ਤੈਨੂੰ ਕਹਿੰਦਾ ਵੀ ਜੇ ਤੂੰ ਹਰ ਚੁੱਪ, ਅੱਛਾ ਉਹਨੇ ਮੈਂ ਆਣ ਕੇ ਸਮਝਾ ਦੂੰਗਾ, ਕੁਝ ਨੀ ਮੇਰੇ ਸਮਝਾਇਆ ਤੇ ਕੀ ਹੋਣਾ, ਮੈਂ ਉਹਦਾ ਸਮਝਾ ਦਊਂਗਾ। ਜੇ ਤਾਂ ਸਮਝ ਜਾਵੇ ਤਾਂ ਫੇਰ ਠੀਕ ਠੀਕ ਆ, ਪਰ ਸਮਝਣਾ ਨੀ ਉਹਨੇ ਮੇਰੇ ਹਿਸਾਬ ਨਾਲ। ਜੇ ਕੱਲ ਵੀ ਲੜੀ ਆ ਤੇ ਅੱਜ ਵੀ ਲੜੀ ਆ, ਤੂੰ ਚੁੱਪ ਰਹਿ, ਹੋ ਸਕਦਾ ਸਮਝਾਉਣ ਦੇ ਚੱਕਰ ਚ ਕੰਮ ਜ਼ਿਆਦਾ ਵੀ ਲੱਗ ਜਾ। ਉਹ ਜਿਹੜਾ ਕੋਈ ਬਾਹਰੋਂ ਬੰਦਾ ਸਮਝਾਉਣ ਆਉਂਦਾ, ਫੇਰ ਉਹ ਇਸ ਚੀਜ਼ ਦਾ ਨਮੋਸ਼ੀ ਮੰਨਦੀਆਂ ਬੀਬੀਆਂ, ਬਈ ਹੋਰ ਕੋਈ ਕਿੱਦਾਂ ਮੈਨੂੰ ਕੋਈ ਗੱਲ ਕਹਿ ਜਾ, ਤੂੰ ਕਹਿ ਜਵੇ ਤੇ 100 ਵਾਰ ਕਹਿ ਜਵੇ। ਆਹੋ, ਬਾਕੀ ਠੀਕ ਆ, ਕੋਈ ਨੀ ਮੈਂ ਆਣ ਕੇ ਦੱਸ ਦਊਂਗਾ, ਤੇ ਮੈਂ ਆ ਜਾਣਾ, ਕੋਈ ਨੀ ਮੈਂ 12 ਵਜੇ ਨਾ ਆਊਂਗਾ ਦੁਪਹਿਰ ਨੂੰ, ਤੇ ਜਾਂ ਸ਼ਾਮ ਦਾ ਰੱਖ ਲਾ, ਸ਼ਾਮ ਦਾ ਹੀ ਰੱਖ ਲਾ, ਚਲੋ ਸ਼ਾਮ ਠੀਕ ਆ, ਓਕੇ ਬਾਏ। ਕੀ ਆ ਆਣਾ ਕਰਦੀ ਲੜਦੀ, ਤੇਰੇ ਨਾਲ ਕੋਈ ਲੈਦਾ ਹੁੰਦਾ, ਉਹ ਲੜਾਈ ਝਗੜੇ ਹਰ ਘਰ ਦੇ ਵਿੱਚ ਹੁੰਦਾ, ਇਹਨਾਂ ਤਾਂ ਪੰਚਾਇਤ ਬਸ ਇਸੇ ਕਵਾਂ ਜੀ ਰਹੂ, ਬਾਕੀ ਪਤਾ ਕੁਝ ਨਹੀਂ, ਕਹਿਣਾ ਕੀ ਚਾਹੁੰਦਾ, ਮੈਨੂੰ ਇਹ ਗੱਲ ਨੀ ਸਮਝ ਆਉਂਦੀ, ਲੜਦੀ ਬਹੁਤ ਆਇਆ। ਤੇ ਤੁਸੀਂ ਕਹਾਣੀ ਸੁਣਾਓ ਤਾਇਆ ਜੀ, ਕਹਾਣੀ ਕਿਹੜੀ ਰਹਿ ਗਈ ਸੀ? ਉਹ ਲਾ ਕਹਾਣੀ ਤੇ ਮੈਂ ਤੈਨੂੰ ਸੁਣਾਉਣੀ, ਕਹਾਣੀ ਸੁਣਾਉਣੀ ਆ ਪਾਲੇ ਕੇ ਉਧਰ ਸ਼ਹਿਰ ਵਾਲੇ ਪਾਸੇ ਦੀ, ਜਿਹੜਾ ਹੁਸ਼ਿਆਰਪੁਰ ਜ਼ਿਲ੍ਹਾ ਨਾ ਪਾਲੇਗਾ ਜੀ, ਪਾਲੇ ਦੇ ਜ਼ਿਲ੍ਹੇ ਦੇ ਵਿੱਚ ਪਿੰਡ ਸੀ ਲਾਲ ਸਿੰਘੀ। ਕਿਹੜੀ? ਲਾਲ ਸਿੰਘੀ, ਗਿੱਦੜ ਸਿੰਘੀ ਤੇ ਸੁਣਿਆ ਸੀ, ਉਹ ਗਿੱਦੜ ਸਿੰਘੀ ਪਿੰਡ ਦਾ ਨਾਂ, ਫੜਾ ਉੱਤੇ ਰਿਹਾ ਲਾਲ ਸਿੰਘੀ ਪਿੰਡ ਦੇ ਵਿੱਚ। ਅੱਛਾ ਮੇਰੀ ਇੱਕ ਗੱਲ ਸੁਣ ਲਓ ਧਿਆਨ ਨਾਲ
ਜੀ,
ਕਹਾਣੀ ਮੈਂ ਸੁਣਾਉਣੀ ਤਾਂ ਵਿੱਚ ਵਿੱਚ ਗੀਤ ਮੈਂ ਚਲਾਊਂਗਾ, ਚਲਾ ਦਿਓ। ਲਵੇ ਆਪਣੇ ਪਾਲੇ ਜਾਂ ਪਸੋੜੇ ਦਿਆਲ ਨੇ ਮੈਨੂੰ ਕਹਾਣੀ ਦਾ ਛੇੜ ਕੇ, ਤੇ ਬਾਕੀ ਜਿਹੜੇ ਸੱਜਣ ਵੇਲੇ ਆ ਭਾਈ ਹੁਣ ਬਹਿ ਜਾਣ ਆਪਣੀਆਂ ਕਹਾਣੀਆਂ ਆਪਣੇ ਗੀਤਾਂ ਨੂੰ ਲੈ ਕੇ, ਹਲੇ 2 ਮਿੰਟ ਲੱਗਣਗੇ। ਜਿਵੇਂ ਉਹ ਬਹਿ ਗਿਆ ਜੰਗਲ ਪਾਣੀ, ਤੇ ਜੰਗਲ ਪਾਣੀ ਬਹਿ ਗਿਆ, ਅੱਛਾ ਤੂੰ ਛਦਾਈਆ ਵੀ ਤੂੰ ਜੇ ਬਹਿ ਗਿਆ ਤੇ ਤੂੰ ਬਾਥਰੂਮ ਵੀ ਦੇਖ ਲਾ ਕਿਤੇ ਜੇ ਵੜ ਗਿਆ, ਬੁੜੀਆਂ ਵਾਲੇ ਬਾਥਰੂਮ ਚ ਵੜ ਗਿਆ, ਤੇ ਉਹ ਜਿਹੜਾ ਬੈਠਾ ਹੁੰਦਾ ਬਾਹਰ ਪੈਸੇ ਲੈਣ ਵਾਲਾ ਕਿੱਥੇ, ਉਹ ਮੈਂ ਤੈਨੂੰ ਦੱਸਦਾ ਪਹਿਲਾਂ ਦੀ ਆ ਲੋਲੀ ਦੀ ਗੱਲ ਦੱਸਦਾ, ਦਾਰੂ ਪੀਤੀ ਤੇ ਮੈਨੂੰ ਨਾਲ ਲੈ ਗਿਆ ਜਿਲ੍ਹਾ ਤੈਨੂੰ, ਉਹ ਮੈਨੂੰ ਕਹਿੰਦਾ ਭਾਊ ਵਿਸ਼ਾਮ ਹੁੰਦਾ ਤੇ ਕਰਿਆ ਵਾ ਜੀ, ਤੇ ਮੈਂ ਕਿਹਾ ਮੈਂ ਸੀੜੀ ਮਾਰਨੀ ਆ ਜਾਂ ਕਰਿਆ, ਉਹ ਵੇਲੇ ਮੇਰੇ ਹਿਸਾਬ ਨਾਲ ਮੈਨੂੰ ਕਹਿੰਦਾ ਮੇਰੇ ਨਾਲ ਚੱਲ, ਉਹ ਮੈਂ ਕਿਹਾ ਨਾਲ ਜਾ ਕੇ ਮੈਂ ਕਰਨਾ ਵਾ ਜਾਂ ਚੱਲ ਜਾ, ਉਹ ਮੈਨੂੰ ਕੀ ਪਤਾ ਸੀ ਵੀ ਮੈਨੂੰ, ਮੈਂ ਸੋਚਿਆ ਵੀ ਨਾਲ ਹੀ ਚੱਲ ਜਾਂਦਾ ਗੱਲ ਚੰਗਾ। ਅੱਛਾ ਉਹ ਨਾ ਵੀ ਜੇ ਤੈਨੂੰ ਨਹੀਂ ਪੜ੍ਹਨਾ ਆਉਂਦਾ ਤੇ ਬੰਦਾ ਬੁੜੀ ਬਣਿਆ ਵੇਖ ਲਾ ਉੱਤੇ।
ਅੱਛਾ
ਉਹਨੇ ਤਾ ਦੇਖਿਆ ਨਾ ਆ ਵੇਖਿਆ, ਬੰਦਾ ਦੇ ਬੁੜੇ ਬਾਹਰ ਬੈਠੇ ਆ ਜੀ ਕਿਹੜੇ ਉਹ ਜਿਹੜੇ ਬਾਥਰੂਮ ਦੇ ਪੈਸੇ ਨੀ ਲੈਂਦੇ ਹੁੰਦੇ ਬੁੜੀ ਵਾਲੇ ਜੀ ਆ ਵੜਿਆ ਬਾਥਰੂਮ ਚ ਹੋਰ ਜਾ ਕੇ ਅੰਦਰ ਕੁੰਡੀ ਲਾ ਲਈ ਮੈਂ ਤਾਂ ਪਤਾ ਹੀ ਨੀ ਸੀ ਲੱਗਣਾ ਮੈਂ ਜਦੋਂ ਬਾਹਰ ਵੇਖਿਆ ਮੈਂ ਇਹ ਤਾਂ ਬੁੜੀ ਬਣੀ ਬਾਹਰ ਬੰਦੇ ਬੰਦਿਆ ਉਹ ਜਾ ਕੇ ਵੜ ਗਿਆ ਤੇ ਉਹ ਜਿਹੜੇ ਬੰਦਾ ਤੇ ਬੁੜੀ ਉਹ ਕੁੰਡੀ ਖੜਕਾਈ ਜਾਣ ਏਦਾਂ ਉਹ ਖੋਲ ਬੁਆ ਓਏ ਬੁੜੀਆਂ ਉਹ ਆਂਦਾ ਹਲੇ ਲੱਗਣਗੇ 15-20 ਮਿੰਟ ਤਾਂ ਮੈਨੂੰ ਹੁਣ ਨੀ ਮੈਂ ਖੋਲਦਾ 15-20 ਕਹਿੰਦਾ ਮੈਨੂੰ 15-20 ਮਿੰਟ ਹੁਣ ਲੱਗਣਗੇ ਉਹ ਮੈਂ ਉਹ ਕਹਿੰਦਾ ਖੱਚ ਬੰਦਾ ਤੂੰ ਹਲਾਨਾ ਬੰਦਾ ਉਹ ਗਾਲਾਂ ਕੱਢੀ ਜਾਵੇ ਬੰਦਾ ਹੀ ਕਹਿੰਦਾ ਤੈਨੂੰ ਇਹ ਨੀ ਪਤਾ ਬੰਦਿਆਂ ਵਾਲਾ ਬੁੜੀਆਂ ਵਾਲਾ ਮੈਂ ਆਵਾਜ਼ ਮੈਂ ਕਿਹਾ ਪਾਊ ਕੀ ਵਾ ਕਹਿੰਦਾ ਯਾਰ ਛਡਾਈ ਕੋਈ ਬੁੜੀਆਂ ਵਾਲੇ ਬਾਥਰੂਮ ਚ ਵੜ ਕੇ ਅੰਦਰ ਕੁੰਡੀ ਲਾ ਕੇ ਬਹਿ ਗਿਆ ਤੇ ਖਰੇ ਜੰਗਲ ਬਣੀ ਜਾਇਆ ਮੈਂ ਜੰਗਲ ਬਣੀ ਗਿਆ ਬੰਦਾ ਮੈਂ ਸਾਡਾ ਉਹ ਕਹਿੰਦਾ ਤੂੰ ਹੀ ਸ਼ਰਮ ਕਰ ਮੈਂ ਸ਼ਰਮ ਕਰ ਮੈਂ ਤੈਨੂੰ ਇਦਾਂ ਛੱਡਿਆ ਉਹ ਚਲੇ ਗਿਆ ਇਧਰ ਨੂੰ ਮੈਂ ਕਿਹਾ ਪਾਊ ਹੁਣ ਜਿਹੜੇ ਕੰਮ ਹੋ ਗਿਆ ਉਹਨੂੰ ਕਰ ਲੈਂਦੇ ਤੇ ਜਿੰਨੇ ਤੁਸੀਂ ਪੈਸੇ ਲੈਣੇ ਆ ਕੋਈ ਨੀ ਲੈ ਲਿਓ ਤੇ ਪੈਸੇ ਕਹਿੰਦਾ ਅਸੀਂ ਕਹਿੰਦਾ ਬਹੁਤ 1500-1600 ਰੁਪਈਆ ਲੈਣਾ 5 ਰੁਪਈਆ ਬੁੜੀਆਂ ਨੂੰ ਪਤਾ ਲੱਗ ਗਿਆ ਬੰਦਾ ਬਾਥਰੂਮ ਚ ਵੜਿਆ ਤੇ ਬੁੜੀਆਂ ਨੇ ਬਾਥਰੂਮ ਹੀ ਛੱਡ ਕੇ ਉਧਰਲੇ ਪਾਸੇ ਨੂੰ ਚਲੇ ਗਈਆਂ ਉਹ ਬਾਥਰੂਮ ਤੇ ਤੈਨੂੰ ਪਤਾ ਅੱਡੇ ਚ ਕਈ ਹੁੰਦੇ ਆ ਉਹ ਕਹਿੰਦਾ ਮੈਂ ਹੁਣ 5 ਨਹੀਂ ਲੈਣੇ ਹੁਣ ਮੈਂ 50 ਲੈਣੇ ਆ ਕਹਿੰਦਾ 10 ਬੁੜੀਆਂ ਮੇਰੇ ਵੇਹਦੇ ਵੇਹਦੇ ਮੁੜ ਗਈਆਂ ਅੱਛਾ ਫਿਰ ਆਇਆ 15-20 ਮਿੰਟ ਲਾ ਕੇ ਤੇ ਫਿਰ ਉਹਨੂੰ ਪੈਸੇ 50 ਰੁਪਈਏ ਦਿੱਤੇ 50 ਚੋਂ ਕਹਿੰਦਾ ਇੰਨੀ ਮਹਿੰਗੀ ਜੰਗਲ ਪਾਣੀ ਕਰਨਾ ਤੇ ਸਾਰੇ ਪਿੰਡ ਨੂੰ ਦੱਸਦਾ ਪਰੇ ਕਹਿੰਦਾ ਸ਼ਹਿਰ ਚ ਤੇ ਹਗਣਾ ਹੀ ਬੜਾ ਕਹਿੰਦਾ ਮੁਸ਼ਕਿਲ ਹੋਇਆ ਉਹ ਤਾਇਆ ਜੀ ਕੋਈ ਰੋਟੀ ਖਾਂਦਾ ਹੋਊਗਾ ਕੀ ਗੱਲ ਕਰਨੀ ਉਹਨੇ ਮੇਰੀ ਗੱਲ ਦਾ ਮਤਲਬ ਇਹ ਸੀ ਵੀ ਉਹ ਲੋਲੀ ਦੀ ਗੱਲ ਸੁਣੋ ਹੁਣ 15-20 ਮਿੰਟ ਮੈਨੂੰ ਲੱਗਣਗੇ ਕਹਾਣੀ ਸੁਣਾਉਣ ਨੂੰ ਆਪ ਹੁਣ ਥੋੜਾ ਜਿਹਾ ਇੰਤਜ਼ਾਰ ਕਰੋ ਮੇਰਾ ਮਤਲਬ ਇਹ ਸੀ ਮੇਰਾ ਮਤਲਬ ਕੋਈ ਰੋਟੀ ਪਾਣੀ ਚਾਹ ਲਿਆ ਫੜਾਓ ਵੀ ਉਹ ਨੀ ਸੀ ਮਤਲਬ ਅੱਛਾ ਗੱਲ ਮੈਂ ਸੁਣਾਉਣ ਲੱਗਾ ਜਿਹੜੀ ਹੁਸ਼ਿਆਰਪੁਰ ਦੀ ਗਾਣੇ ਮਿਲ ਗਈ ਜਿਹੜੇ ਮੈਂ ਕਹੂੰਗਾ ਉਹ ਲਾ ਦੇਈ ਤੈਨੂੰ ਮੈਂ ਦੱਸੀ ਜਾਣਾ ਸੀਗੀ ਤੇ ਉਹ ਹੁਸ਼ਿਆਰਪੁਰ ਦਾ ਪਿੰਡ ਸੀ ਲਾਲ ਸਿੰਘ ਜੀ ਉਥੋਂ ਦੀ ਕਹਾਣੀ ਆ ਰੋਡਾ ਤੇ ਜਲਾਲੀ ਮੇਰੇ ਹਿਸਾਬ ਨਾਲ ਕਿਸੇ ਨੇ ਸੁਣੀ ਨੀ 17ਵੀਂ ਸਦੀ ਦੀ ਇਹ ਕਹਾਣੀ ਆ ਜਿਹੜੇ ਲਾਲ ਸਿੰਘ ਜੀ ਪਿੰਡ ਦੇ ਲੋਕ ਰਹਿੰਦੇ ਉਹਨਾਂ ਨੂੰ ਪਤਾ ਜਾਂ ਹੁਸ਼ਿਆਰਪੁਰ ਨੂੰ ਪਤਾ ਨੀ ਪਾਲੇ ਨੂੰ ਪਤਾ ਹੋਊਗਾ ਕਿ ਨਹੀਂ ਕੁਛ ਹੋਰ ਚੰਦ ਤੇ ਬੂਟਾ ਗੁਜਰਾਤੀ ਇਹ ਕਹਾਣੀ ਬਹੁ ਵਾਰ ਸੁਣਾ ਹਟਿਆ ਇਹ ਕੌਣ ਇਹ ਕਹਾਣੀਆਂ ਜਿਹੜੇ ਸੁਣਾਉਂਦੇ ਹੁੰਦੇ ਤੇ ਬਲਖ ਬੁਖਾਰੇ ਦਾ ਬਲਖ ਬੁਖਾਰਾ ਸੁਣਿਆ ਬਲਖ ਬੁਖਾਰਾ ਜੀ ਬਲਖ ਬੁਖਾਰੇ ਦਾ ਜੰਮਪਾਲ ਸੀ ਜਿਹਦਾ ਨਾਂ ਸੀ ਰੋਡਾ ਜੀ ਸ਼ਹਿਰ ਤੋਂ ਵੀ ਰੋਡਾ ਸੀ ਤੇ ਨਾਂ ਵੀ ਉਹਦਾ ਰੋਡਾ ਪਾਤਾ ਤੇ ਮਾਂ ਦੀ ਮੌਤ ਹੋ ਗਈ ਮਾਂ ਦੀ ਮੌਤ ਦੇ ਵਿੱਚ ਵਿਰਾਗ ਉਹਨੂੰ ਪੈ ਗਿਆ ਪ੍ਰੇਮੀ ਤੇ ਪ੍ਰੇਮਿਕਾ ਪਤੀ ਤੇ ਪਤਨੀ ਦੇ ਵਿਰਾਗ ਚ ਤੂੰ ਆਸ਼ਕ ਜਿਹੜੇ ਫਕੀਰ ਹੁੰਦੇ ਵੇਖੇ ਮਾਂ ਦੀ ਮੌਤ ਨੇ ਇਹਨਾਂ ਚ ਜੋੜ ਕੇ ਰੱਖਤਾ ਫਕੀਰ ਹੀ ਬਣ ਗਿਆ ਰੋਡਾ ਤੇ ਰੋਡਾ ਪਾਕਪਟਨ ਚਲ ਗਿਆ ਜੀ ਪਾਕਪਟਨ ਤੋਂ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਸੀ ਲਾਲ ਸਿੰਘ ਜੀ ਪਾਲੇ ਨੂੰ ਪਤਾ ਹੋਣਾ ਇਹਨਾਂ ਦੇ ਲਾਗੇ ਹੀ ਹੋਣਾ ਉੱਥੇ ਮਾਲਪੁਰ ਵਾਲਿਆ ਚੰਗਾ ਤੇਰਾ ਫੈਨ ਉਹ ਨਾ ਉੱਥੇ ਜਾ ਪਹੁੰਚਿਆ ਸੀ ਪਾਕਪਟਨ ਤੋਂ ਆਇਆ ਸੀ ਬਲਖ ਬੁਖਾਰੇ ਉਹਨਾਂ ਲਾਲ ਸਿੰਘ ਜੀ ਜਾਨ ਡੇਰਾ ਲਾਇਆ ਫਕੀਰ ਹੋ ਗਿਆ ਪਿੰਡ ਤੋਂ ਅੱਧ ਕੁ ਮੀਲ ਦੀ ਦੂਰ ਤੇ ਜਾ ਕੇ ਤੇ ਚੜ੍ਹਦੇ ਵਾਲੇ ਪਾਸੇ ਨੂੰ ਨਾ ਨਦੀ ਵਗਦੀ ਸੁਹਾ ਨਦੀ 17ਵੀਂ ਸਦੀ ਦੀਆਂ ਗੱਲਾਂ ਕਰਦਾ ਹੁਣ ਤਾਂ ਨਦੀਆਂ ਨਾਲੇ ਨਾਲੇ ਬਣੇ ਹੋਣ ਨਾਲੀਆਂ ਵੀ ਦੇ ਉਹ ਬੜਾ ਸੋਹਣਾ ਬਾਗ ਸੀ ਨਦੀ ਦੇ ਕੰਢੇ ਦੇ ਵਿੱਚ ਉਸ ਬਾਗ ਚ ਡੇਰੇ ਮੈਂ ਲਾਏ ਜਦੋਂ ਬਾਗ ਚ ਡੇਰੇ ਲਾ ਤੇ ਤੇ ਬਾਲੀ ਉਮਰ ਨਹੀਂ ਸੀ ਉਹਦੀ ਰੋਡੇ ਜੀ ਟਿੱਕੀਆਂ ਬਾਹੀਆਂ ਬਣਿਆ ਦਾ ਜਵਾਨ ਸੀ ਗੇਰੂਏ ਰੰਗ ਦੇ ਲੀੜੇ ਪਾਏ ਉਹਦੇ ਤੇ ਛੇ ਰੰਗਾ ਉਹਦਾ ਮਤਲਬ ਦਗ ਦਗ ਕਰਦਾ ਮੁਖੜਾ ਸੋਹਣਾ ਤੇ ਇੰਨਾ ਸੋਹਣਾ ਉਤੋਂ ਗੇਰੂਆ ਰੰਗ ਹੋਵੇ ਤੇ ਉਤੋਂ ਦੇਦਾਂ ਦੇ ਲੀੜੇ ਉਦਾਂ ਦਾ ਮੂੰਹ ਦਾ ਰੰਗ ਤੇ ਬੰਦਾ ਜਵਾਨ ਪੂਰਾ ਹੋਵੇ ਤੇ ਮੈਂ ਕਹਿੰਦਾ ਕਹਾਂ ਬਾਈ ਵੇਖ ਕੇ ਬੰਦਾ ਤੇ ਉਹਦਾ ਰੂਪ ਨਹੀਂ ਚੱਲਿਆ ਜਾਂਦਾ ਤੇ ਉਤੋਂ ਹੋਵੇ ਸਾਧੂ ਸਾਧੂ ਦੇ ਮੂੰਹ ਤੇ ਵੈਸੇ ਹੀ ਜਲਾਲ ਹੁੰਦਾ ਜੇ ਸਾਧੂ ਹੋਵੇ ਸਹੀ ਸਾਧੂ ਜੇ ਸਾਧੂ ਵੀ ਪਖੰਡੀ ਆ ਉਹਦੇ ਮੂੰਹ ਤੇ ਨੂਰ ਸਵਾਹ ਹੋਣਾ ਇਹ ਹੋਣਾ ਵੀ ਪੈਸਾ ਕੋਈ ਦੇ ਜਾਵੇ ਸਹੀ ਤੇ ਕੋਈ ਉਦਾਂ ਦਾ ਮਲਕੀਤ ਵਰਗਾ ਟਕਰ ਗਿਆ ਤੇ ਦਾਨ ਪੁੰਨ ਦੇ ਚੱਕਰ ਚ ਫੁੰਡ ਲਾਂਗੇ ਤੇ ਠੀਕ ਠੀਕ ਆ ਪਰ ਜਿਹੜਾ ਸਾਧੂ ਆ ਉਹਦੇ ਨੂਰ ਬੜਾ ਚਿਹਰੇ ਦਿੰਦਾ ਇੰਨਾ ਸੋਹਣਾ ਦੇਸਣ ਰੱਖਿਆ ਤੇ ਅੱਖਾਂ ਰੱਜ ਰੱਜ ਜਾਂਦੀਆਂ ਸੀ ਉਹਨੂੰ ਵੇਖ ਕੇ ਤੇ ਪਿੰਡ ਦੇ ਵਿੱਚ ਫਕੀਰ ਦੀ ਚਰਚਾ ਹੋਵੇ ਪਿੰਡ ਚ ਸਾਧੂ ਆਇਆ ਸਾਧੂ ਆਇਆ ਆਇਆ ਸਾਧੂ ਕਾਹੇ ਨੂੰ ਤੇ ਬਾਬੇ ਵਾਲੇ ਰਾਏ ਨੂੰ ਕਹਿੰਦੇ ਤੇ ਕਹਿੰਦੇ ਜਦੋਂ ਸਾਧੂ ਆ ਜਾ ਤੇ ਸ਼ਰਧਾਲੂ ਚ ਪੈਦਾ ਇੱਦਾਂ ਹੋ ਜਾਂਦੇ ਆ ਜਿੱਦਾਂ ਤੂੰ ਹੁਣ ਪੁੱਛਦਾ ਹੀ ਕੀ ਤਾਂ ਮੈਂ ਕੀ ਹੁਣ ਤੈਨੂੰ ਦੱਸ ਦਿੰਦੇ ਮੈਂ ਤੂੰ ਕਹਿੰਦੀ ਸ਼ਰਧਾਲੂ ਤੋਂ ਵੱਟਦੇ ਪੈਣ ਬਾਬਾ ਆਉਣ ਵਾਲਾ ਹੋਵੇ ਮੱਥਾ ਟੇਕਣਾ ਤੇ ਕਮੀਆਂ ਕੋਈ ਬੰਦਾ ਪਵਾਂ ਸਹੀ ਸਾਧੂ ਤੋਂ ਰਾਵਾਂ ਨਾਵਾਂ ਹੋਊ ਮੇਰੇ ਲੀੜੇ ਪਾ ਦੇ ਤੂੰ ਭਗਵੇਂ ਤੇ 1500-1600 ਸ਼ਰਧਾਲੂ ਤੂੰ ਮੈਂ ਵੀ ਨੀ ਕਿਤੇ ਜਾਣ ਦਿੰਦਾ 1500-1600 ਸ਼ਰਧਾਲੂ ਕੀ ਜ਼ਿਆਦਾ ਕਹਿ ਦੇ ਥੋੜੇ ਹਲੇ ਮੈਂ ਤੈਨੂੰ ਉੱਕਾ ਪੁੱਕਾ ਦੱਸ ਦਾਂਗਾ 1500-1600 ਨੇ 25-30,000 ਲੈ ਆਉਣਾ ਸ਼ਰਧਾਲੂ ਪੈਦਾ ਹੋ ਗਿਆ ਉੱਥੇ ਜੀ ਪਤਾ ਲੱਗਾ ਵੀ ਸਾਧੂ ਆਇਆ ਜੀ ਸਾਡੇ ਪਿੰਡ ਬੜੀਆਂ ਕਰਾਮਾਤੀ ਕਥਾ ਉਹਦੇ ਵੱਲ ਘੜੀਆਂ ਜਾਣ ਲੱਗ ਪਈਆਂ ਤੇਰੇ ਮੇਰੇ ਅੱਗੇ ਨੇ ਐਵੇਂ ਘੜਦੀਆਂ ਕਿਸੇ ਦੀ ਮੱਝ ਗਵਾਚ ਗਈ ਲੋਲੀ ਅੜਕੇ ਸੀ ਤੇ ਉਹ ਜਾ ਕੇ ਤੇ ਰੋਡੇ ਸਾਧੂ ਨੂੰ ਕਹਿੰਦਾ ਬਾਬਾ ਜੀ ਸਾਡੀ ਮੱਝ ਗਵਾਚ ਗਈ ਉਹ ਬਾਬੇ ਦੀਆਂ ਲੱਤਾਂ ਘੁੱਟੀ ਜਾਵੇ ਉਹ ਕਹਿੰਦਾ ਤੂੰ ਲੱਤ ਨਾ ਵੱਡੀ ਛੋਟੀ ਕਰ ਦੇ ਉਹ ਕਹਿੰਦਾ ਜਾ ਤੇਰੀ ਘਰੇ ਜਾਏਗਾ ਮੱਝ ਮਿਲ ਜਾਊ ਉਹ ਜਦੋਂ ਘਰੇ ਗਿਆ ਤੇ ਉਹਦੀ ਮੱਝ ਘਰੇ ਉੱਥੇ ਖੁਰਲੀ ਚ ਖੜੋਤੀ ਗਈ ਤੇ ਕਿਤੇ ਪੱਠਿਆਂ ਦੁਖੋਂ ਹੋਊਗੀ ਰੱਜ ਰੁਜ ਕੇ ਘਰ ਆ ਗਈ ਤੇ ਰੋਡਾ ਜੀ ਰੋਡਾ ਬਾਬਾ ਕਰ ਛੱਡੀ ਉਹਨੇ ਸਾਰੇ ਪਿੰਡ ਨੂੰ ਸੱਦ ਦਿੱਤੀ ਬਾਬਾ ਗੁਆਚੀਆਂ ਮੱਝਾਂ ਵੀ ਲੱਭ ਲਿਆਉਂਦਾ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਬਾਬਾ ਇੱਦਾਂ ਦਾ ਲੈ ਬਈ ਉਹ ਕਦਾ ਖੁਸ਼ ਹੋਇਆ ਦੁਨੀਆਂ ਹੋਰ ਕੀ ਲਿਖੇ ਵੀ ਲੈ ਰੋਡਾ ਬਾਬਾ ਤੇ ਇੱਕ ਆਈ ਦਲਵੀਰ ਕੌਰ ਆ ਗਈ ਤੇ ਉਹ ਕਹਿੰਦੀ ਬਾਬਾ ਜੀ ਤੇ ਗਾਂ ਸਾਡੀ ਦੁੱਧ ਨਹੀਂ ਦਿੰਦੀ ਵੀ ਜੇ ਗਾਂ ਸਾਡੀ ਦੁੱਧ ਦੇ ਦੇਵੇ ਨਾ ਬਾਬਾ ਜੀ ਬਈ ਅਸੀਂ ਜਿਹੜਾ ਦੁੱਧ ਚੋਈਏ ਪਹਿਲਾ ਦੁੱਧ ਜਿਹੜਾ ਜਦੋਂ ਚੋਈਏ ਅਸੀਂ ਦੁੱਧ ਦੇਣ ਲੱਗ ਜਾਵੇ ਪਹਿਲੀ ਜਿਹੜੀ ਦੁੱਧ ਵਾਰ ਉਹ ਤੁਹਾਡੇ ਜਿਹੜਾ ਆ ਰਹੀਏ ਅੱਛਾ ਉਹ ਕਹਿੰਦਾ ਵੀ ਜਾ ਦੁੱਧ ਦਊਗੀ ਮੱਝ ਗਾਂ ਜਿਹੜੀ ਚੋਦੋ ਉਹ ਪਹਿਲੇ ਆਮ ਜਿਹੜੇ ਟਰੈਡੀਸ਼ਨਲ ਬਾਬੇ ਸੀ ਉਹ ਪੇੜਾ ਦਿੰਦੇ ਫੂਕ ਮਾਰ ਕੇ ਉਹ ਬੁੜੀ ਪੇੜਾ ਲੈ ਕੇ ਹੱਥ ਚ ਫੜ ਕੇ ਬੈਠੀ ਨੀ ਬਾਬੇ ਇੱਦਾਂ ਕਿੱਦਾਂ ਦੁੱਧ ਦੇ ਦੋਗੇ ਪੇੜੇ ਦੇ ਤਾਂ ਫੂਕ ਮਾਰੀ ਨੀ ਤੇ ਜਿਹੜਾ ਰੋਡਾ ਸੀ ਉਹ ਕਹਿੰਦਾ ਹੁਣ ਤੁਹਾਨੂੰ ਗੁਜਾਇਆ ਫੂਕਾਂ ਮਾਰਨਾ ਤੇ ਹੁਣ ਮੈਂ ਦੱਸ ਕਿੱਦਾਂ ਕਰਾਂ ਤੇ ਧਾਰਾਂ ਗਊ ਦਊਗੀ ਫਿਰ ਉਹ ਰੋਡੇ ਨੇ ਸੋਚਿਆ ਸਿਆਣਾ ਸੀ ਪਾਰੋਂ ਆਇਆ ਸੀ ਉਹ ਆਂਦਾ ਵੀ ਜੇ ਇਹਨਾਂ ਨੇ ਪੇੜੇ ਚ ਇਹਨਾਂ ਨੂੰ ਲੱਗਦਾ ਵੀ ਪੇੜੇ ਨੇ ਦੁੱਧ ਦੇਣਾ ਤੇ ਉਹ ਆਂਦਾ ਲਿਆ ਵਾ ਫੂਕ ਮਾਰ ਦੇਣਾ ਉਹਦਾ ਜਾਨ ਛੱਡਦੇ ਨੀ ਉਹਨੇ ਫੂਕ ਮਾਰਤੀ ਤੇ ਜਾ ਕੇ ਪੇੜਾ ਗਾਂ ਨੂੰ ਖਵਾਇਆ ਗਾਂ ਤੇ ਖਰੇ ਓਦਾਂ ਹੀ ਦੁੱਧ ਦੇ ਦਿੰਦੀ ਤੇ ਪੇੜੇ ਨਾਲ ਉੱਥੇ ਧਾਰਾਂ ਹੀ ਧਾਰਾਂ ਦੁੱਧ ਬਾਲਟੀ ਭਰ ਗਈ ਜੀ ਬਾਲਟੀ ਭਰੀ ਜਾਣੀ ਦੋ ਦਿਨ ਦੀ ਤੇ ਉਹ ਮਿਲੀ ਨੀ ਸੀ ਤੇ ਬਾਲਟੀ ਭਰ ਗਈ ਉਹ ਬਾਬੇ ਨੂੰ ਦੇ ਗਈ ਬਾਬੇ ਹੋਰਾਂ ਨੇ ਖੀਰ ਬਣਾ ਬਣਾ ਖਾਧੀ ਤੇ ਕਿਸੇ ਦਾ ਜਵਾਕ ਢਿੱਲਾ ਮੱਠਾ ਹੋ ਗਿਆ ਤੇ ਉਹਨੇ ਬਾਬਾ ਜੀ ਝਾੜਾ ਕਰ ਦੋ ਅਸਲ ਚ ਜਿਹੜੇ ਸ਼ਰਧਾਲੂ ਚ ਨਾ ਸਕੀਮਾਂ ਬਾਬਿਆਂ ਨੂੰ ਆਪ ਹੀ ਦੱਸ ਦਿੰਦੇ ਵੀ ਤੁਸੀਂ ਏਦਾਂ ਕਰੋ ਆ ਪੇੜੇ ਨੂੰ ਫੂਕ ਮਾਰੋ ਉਹ ਆਹ ਕਹਿ ਦਿਓ ਉਹ ਕਰ ਦਿਓ ਉਹ ਬਾਬਾ ਕਹਿੰਦਾ ਵੀ ਹੋਜੂ ਠੀਕ ਕਹਿੰਦੇ ਨਹੀਂ ਨਹੀਂ ਝਾੜਾ ਤੁਸੀਂ ਕੀਤਾ ਨੀ ਉਹ ਕਹਿੰਦਾ ਉਹ ਕਿੱਦਾਂ ਹੁੰਦਾ ਇਹੋ ਜੀ ਤੁਸੀਂ ਮੁੰਡੇ ਦੇ ਹੱਥ ਤੇ ਸਿਰ ਤੇ ਹੱਥ ਰੱਖ ਕੇ ਫੂਕ ਮਾਰ ਦਿਓ ਮੱਥੇ ਤੇ ਬਾਬੇ ਨੇ ਮਾਰਤੀ ਤੇ ਮੁੰਡਾ ਨੌ ਵਰਨੋ ਬਾਬੇ ਨੂੰ ਦੱਸੀ ਜਾਂਦਾ ਸ਼ਰਧਾਲੂ ਆਪ ਹੀ ਦੱਸੀ ਜਾਂਦੇ ਵੀ ਕਿੱਦਾਂ ਕਿੱਦਾਂ ਤੁਸੀਂ ਕਿਹੜੀ ਕਿਹੜੀ ਗੱਲ ਕਿੱਦਾਂ ਕਹਿਣੀ ਬਾਬਾ ਫਿਰ ਉਹ ਕੰਮ ਚ ਲੈ ਆਉਂਦਾ ਵੀ ਹਾਂ ਜੇ ਮੈਨੂੰ ਇਹ ਦੱਸ ਦੇ ਇੱਦਾਂ ਕਰਾਂਗੇ ਇਸ ਕਰਕੇ ਵੀ ਘਰ ਘਰ ਦੇ ਵਿੱਚ ਚਰਚਾ ਹੋ ਗਈ ਫਕੀਰ ਦੀ ਫਕੀਰ ਹੈ ਵੀ ਅਸਲੀ ਸੀ ਨਕਲੀ ਦੇ ਬਹੁਤ ਬੜੇ ਫਾਇਦੇ ਤੇ ਦੁਨੀਆਂ ਉਹਨੂੰ ਪੂਜਣ ਲੱਗ ਪਈ ਬਈ ਬਾਬਾ ਜਿਹੜੇ ਕੰਮ ਹੀ ਕਹਿ ਦੇਵੇ ਉਹ ਹੀ ਹੋ ਜਾਂਦੇ ਤੇ ਦੁਨੀਆਂ ਮਾਈਆਂ ਬਣ ਸਵਰ ਕੇ ਸੋਹਣੇ ਸੋਹਣੇ ਲੀੜੇ ਰੱਤੇ ਪਾ ਕੇ ਤੇ ਦਰਸ਼ਨਾਂ ਦੀ ਬਾਬਿਆਂ ਦੀ ਆਉਂਦੀਆਂ ਨਹੀਂ ਤੇ ਨੀਣੇ ਨਿਆਣਾ ਕੋਈ ਬਿਮਾਰ ਉਹਨੂੰ ਲੈ ਆਉਂਦਾ ਜਾਂ ਹੋਰ ਤੇ ਮਨ ਦੀਆਂ ਮੁਰਾਦਾਂ ਪਾ ਤੇ ਬਾਬੇ ਤੋਂ ਸੀਸਾ ਜਿਹੜੀ ਚੀਜ਼ ਕਿਆ ਕਰਨ ਬਾਬਾ ਕਹੇ ਹੋਜੂ ਹੁਣ ਬਾਬਾ ਕੀ ਕਹੇ ਨਹੀਂ ਹੋ ਸਕਦਾ ਬਾਬੇ ਨੇ ਕਹਿੰਦਾ ਹੋਜੂ ਰੋਜ਼ ਜੋ ਕੰਮ ਹੋ ਜਾਏ ਤੇ ਹੋ ਜਾਏ ਤੇ ਅਵਲ ਦੋ ਬੋਲਾਂ ਚ ਬਰਕਤ ਬੜੀ ਸੀ ਤੇ ਦੁੱਖ ਸੁੱਖ ਕੋਈ ਆਪਦਾ ਫੁੱਲ ਲੈਂਦਾ ਤੇ ਰੋਡਾ ਜਿਹੜਾ ਦੁੱਖ ਸੋਲ ਫੁੱਲਦਾ ਉਹ ਮੇਰੇ ਕੱਪੜੇ ਧਿਆਨ ਨਾਲ ਸੁਣਦਾ ਹਾਂ ਤੇ ਜਿਹੜਾ ਕੋਈ ਦੁੱਖ ਸੁਣਾਉਂਦਾ ਜੇ ਸੁਣਨ ਵਾਲਾ ਧਿਆਨ ਨਾਲ ਸੁਣੇ ਦੁੱਖ ਤੇ ਅੱਧਾ ਦੂਰ ਉਹਦਾ ਉਦਾਂ ਹੀ ਹੋ ਜਾਂਦਾ ਤੇ ਬੁੜੀਆਂ ਨੇ ਕਹਿਣਾ ਹਾਂ ਰੋਡੇ ਬਾਬੇ ਨੂੰ ਗੱਲ ਸੁਣਾਈ ਮੇਰਾ ਦੁੱਖ ਦੂਰ ਹੋ ਗਿਆ ਤੇ ਦੁੱਖ ਤੇ ਭਾਵੇਂ ਤੁਸੀਂ ਕਿਸੇ ਨੂੰ ਵੀ ਸੁਣਾ ਦੁੱਖ ਦੂਰ ਹੀ ਹੋ ਜਾਣਾ ਤੇ ਸਾਰਿਆਂ ਦੇ ਦਿਲ ਮੋਏਗਾ ਬਾਬੇ ਉਹ ਤੇ ਪਿਆਰ ਮੁਹੱਬਤ ਦੀ ਕਹਾਣੀ ਪਿਆਰ ਮੁਹੱਬਤ ਵੀ ਕਰਨੇ ਆ ਰੋਜ਼ਾ ਦੋ ਮਿੰਟ ਅੱਗੇ ਚੱਲ ਲੈ ਅੱਛਾ ਇਸੇ ਪਿੰਡ ਦੇ ਵਿੱਚ ਲੋਹਾਰਾਂ ਦੀ ਧੀ ਸੀ ਜੀ ਲਾਲੀ ਅੱਛਾ ਅੱਛਾ ਹੁਣ ਵੇਖੀ ਕਿੱਧਰ ਨੂੰ ਗਾਣੀ ਯਾਰ ਜਿਹੜੀ ਜਲਾਲੀ ਸੀ ਲੋਹਾਰਾਂ ਦੀ ਸੀ ਤੇ ਬੜੀ ਸੋਹਣੀ ਸੀ ਰੂਪ ਬੜਾ ਤੇ ਬਹੁਤ ਹੀ ਸੁੰਦਰ ਸੀ ਤੇ ਉਹਨੂੰ ਕੋਈ ਸੋਹਣਾ ਗੱਭਰੂ ਹਲੇ ਤੱਕ ਜਚਿਆ ਹੀ ਨਹੀਂ ਸੀ ਵੀ ਜਿਹੜਾ ਉਹਦਾ ਦਿਲ ਜਿੱਤ ਲੈਂਦਾ ਤੇ ਨੱਕ ਥੱਲੇ ਕਿਸੇ ਨੂੰ ਆਉਣ ਦਿੰਦੀ ਨਹੀਂ ਸੀ ਮਲਕੀ ਦਰਗੇ ਲੱਲੀ ਫੱਲੀ ਤੋਂ ਵੇਖ ਕੇ ਨਾ ਥੋਕੀ ਜਾਂਦੀ ਸੀ ਤੇ ਸਾਰੇ ਜਲਾਲੀ ਨੂੰ ਕਹਿੰਦੇ ਸੀ ਜਲਾਲੀ ਵਰਗੀ ਕੋਈ ਸੋਹਣੀ ਨੀ ਹੀਰ ਵੀ ਉਹਦੇ ਨਾਲ ਥੋੜੀ ਜਿਹੀ ਘੱਟ ਹੀ ਸੋਹਣੀ ਹੋਊਗੀ ਉਹ ਏਦਾਂ ਸਾਰਿਆਂ ਨੂੰ ਲੱਗਦਾ ਹੁੰਦਾ ਤੇ ਉਹ ਪਹਾੜਾਂ ਦੀ ਪਰੀ ਉਹਦਾ ਨਾਂ ਰੱਖਿਆ ਸੀ ਤੇਰੇ ਵਰਗਿਆਂ ਨੇ ਲੰਡੂ ਆਸ਼ਕਾ ਨੇ ਪਹਾੜਾਂ ਦੀ ਪਰੀ ਹੈ ਜੀ ਪਹਾੜਾਂ ਦੀ ਪਰੀ ਆਹੋ ਤੇਰੇ ਅੱਗੇ ਨਾਂ ਹੀ ਰੱਖ ਲੈਂਦੇ ਕਈ ਇਹ ਤਾਂ ਫਲਾਣਾ ਜੀ ਤੇਂਗੜਾ ਜੀ ਜਲਾਲੀ ਨੇ ਵੀ ਜਦੋਂ ਸੁਣੀ ਰੋਡੇ ਦੀ ਸਿਰ ਤੋਂ ਜਿੰਨੀਆਂ ਸਿਰ ਤੋਂ ਸਲਾਹ ਉਹਨੇ ਰੋਡੇ ਦੀਆਂ ਸੁਣੀਆਂ ਸੀ ਵੀ ਰੋਡਾ ਬਾਬਾ ਆਇਆ ਰੋਡਾ ਬਾਬਾ ਆਇਆ ਤੇ ਇੱਕ ਦਿਨ ਉਹ ਸਹੇਲੀਆਂ ਦੇ ਨਾਲ ਬਾਗ ਚ ਜਾ ਪਹੁੰਚੀ ਤੇ ਰੋਡੇ ਦੀ ਸਮਾਧੀ ਲਾਈ
ਜੀ
ਗਾਣਾ ਮਲਕੀ ਤਿਆਰ ਕਰ ਲਈ ਇਹ ਚੱਲਣਾ ਹੀ ਹੋਏਗਾ ਚੱਲਣਾ ਹੀ ਠੀਕ ਆ ਮੈਂ ਕਹਾਣੀ ਸੁਣਾਈ ਜਾ ਤੇ ਅੱਧੇ ਵਿੱਚੋਂ ਵਾਸੀਆਂ ਲੈ ਕੇ ਤੇ ਸੌਂ ਜਾਣਾ ਤੇ ਰੇੜੂਆ ਬੰਦ ਕਰ ਜਾਣਾ ਤੇ ਕਹਾਣੀ ਸੁਣਨ ਵਾਲੇ ਰਹਿ ਜਾਣਾ ਤੂੰ ਤੇ ਮੈਂ ਤੇ ਉਹਨੇ ਸਮਾਧੀ ਲਾਈ ਸੀਗੀ ਤੇ ਚੱਲੂਗੇ ਵਿੱਚ ਵਿੱਚ ਜਿਹਨਾਂ ਨੂੰ ਮੈਂ ਦੱਸਿਆ ਨਾ ਉਹ ਮੈਂ ਤਾਂ ਪਹਿਲਾਂ ਤਾਂ ਦੱਸ ਦਿੱਤਾ ਲੋਲੀ ਦੀ ਗੱਲ ਹੁਣ ਲੱਗਣਗੇ 15-20 ਮਿੰਟ ਵਾਲੇ ਤੇ ਉਹ ਨਾ ਸਮਾਧੀ ਲਾਈ ਹੋਈ ਤੇ ਸਾਰੀਆਂ ਨਮਸਕਾਰ ਕਰਕੇ ਬਹਿ ਗਈਆਂ ਬੀਬੀਆਂ ਕੁੜੀਆਂ ਜਿਹੜੀਆਂ ਰੋਡੇ ਨੇ ਅੱਖ ਲੱਗੀਆਂ ਵੀ ਪਤਾ ਤਾਂ ਲੱਗ ਗਿਆ ਵੀ ਕੁੜੀਆਂ ਆਈਆਂ ਕਿੱਦਾਂ ਪਤਾ ਲੱਗ ਗਿਆ ਉਹ ਝਾਂਜਰਾਂ ਝੁੰਜਰਾਂ ਛਣਕ ਦੀਆਂ ਪਤਾ ਲੱਗ ਗਈਆਂ ਦਾ ਤੇ ਉਹ ਮਾਤ ਰਿਹਾ ਆਪਣੀ ਮਗਦੀ ਜਲਾਲੀ ਸਿਮਰਨ ਕਰਦੇ ਹੋਏ ਜਿਹੜਾ ਉਹ ਰੱਬ ਦਾ ਨਾਮ ਲੈਂਦੇ ਹੋਏ ਰੋਡੇ ਵੱਲ ਤੱਕਦੀ ਸੀ ਹੱਸਦੀ ਸੀ ਦੇਖ ਗਲੀ ਤੇ ਉਹਨੂੰ ਐਂ ਲੱਗਿਆ ਵੀ ਗੱਭਰੂ ਹੋਵੇ ਤਾਂ ਤੇਰੇ ਵਰਗਾ ਨਹੀਂ ਤੇ ਫਿਰ ਨਾ ਹੀ ਹੋਵੇ ਕਿੱਦਾਂ ਦਾ ਉਹਨੂੰ ਖਿਆਲ ਆਇਆ ਤੇ ਉਧਰ ਰੋਡਾ ਵੀ ਹੁਸਨ ਦਾ ਬੁੱਤ ਬਣ ਕੇ ਬੈਠਾ ਰਿਹਾ ਤੇ ਜਦੋਂ ਉਹਦਾ ਜਲਾਲ ਦੇਖਿਆ ਚਿਹਰਾ ਦਗਦਾ ਕਰਦਾ ਉਤੋਂ ਗੇਰੂਏ ਕੱਪੜੇ ਗੇਰੂਆ ਰੰਗ ਮੱਥੇ ਤੇ ਚਮਕ ਚਿਹਰੇ ਤੇ ਨੂਰ ਜਲਾਲੀ ਉਹਨੂੰ ਦੇ ਵਿੱਚ ਜੀ ਸਾਰੀਆਂ ਖਲੋ ਗਈਆਂ ਤੇ ਕਹਿੰਦੀਆਂ ਨੀ ਚੱਲ ਨੀ ਜਲਾਲੀ ਚੱਲ ਚੱਲੀਏ ਉਹ ਤੇ ਜਲਾਲੀ ਉਹਨੂੰ ਵੇਖ ਕੇ ਕੱਲੀਏ ਸੀ ਕਹਿੰਦੀ ਕਹਿੰਦੀ ਚੱਲ ਜਦੋਂ ਕਹਿੰਦੇ ਨੀ ਚੱਲ ਜਲਾਲੀਏ ਉਹ ਜਦੋਂ ਦੰਦ ਘੜੀ ਜਾ ਵਿਆ ਸੀ ਬੈਠੀ ਦੇਖੀ ਆ ਤੇ ਉਹ ਰੋਡੇ ਦੀ ਮੇਰੇ ਅੱਗੇ ਦੀ ਅੱਖ ਖੁੱਲ ਗਈ ਤੇ ਜਦੋਂ ਉਹਨੇ ਅੱਖ ਖੋਲੀ ਤਾਂ ਉਹਨੇ ਸਾਹਮਣੇ ਕੀ ਹੋਇਆ ਦੂਸਰੀਆਂ ਤੇ ਖੜੋ ਗਈਆਂ ਨਾ ਬੈਠੀ ਤੇ ਜਲਾਲੀ ਰਹੀ ਸਾਹਮਣੇ ਹੱਥ ਜੋੜੇ ਹੋਏ ਜਲਾਲੀ ਦੇ ਤੇ ਉਹਨੂੰ ਵੇਖ ਕੇ ਮੁਸਕਰਾ ਰਹੀ ਜੀ ਗੁਲਾਬ ਦੇ ਫੁੱਲ ਵਰਗਾ ਜਿਹੜਾ ਖਿਲਿਆ ਜਲਾਲੀ ਦਾ ਚਿਹਰਾ ਵੇਖ ਕੇ ਤੇ ਰੋਡਾ ਵੇਖਦਾ ਵੀ ਹੁਸਨ ਪਰਮਾਤਮਾ ਹੁਸਨ ਬਣ ਕੇ ਜਲਾਲੀ ਦੇ ਰੂਪ ਚ ਮੇਰੇ ਸਾਹਮਣੇ ਆਣ ਖੋਲਦਾ ਤੇ ਰੋਡਾ ਆਹਾ ਹਾ ਹਾ ਪਰਮਾਤਮਾ ਦੇ ਗੁਣ ਗਾਉਂਦਾ ਹੋਇਆ ਅਸ਼ਕੇ ਅਸ਼ਕੇ ਕਰਦਾ ਫਿਰੇ ਤੇ ਕਦੇ ਉਹ ਬਾਗ ਵੀ ਖਿੜਿਆ ਬਹਾਰ ਤੇ ਉਹ ਕਹਿੰਦੇ ਨਾ ਹੁਸਨ ਇਸ਼ਕ ਨੇ ਪਾਈਆਂ ਬਾਹਾਂ ਗੀਤ ਇੱਥੇ ਗਾਣਾ ਹੈ ਕਿ ਚੱਲਦਾ ਇਹ ਹੁਸਨ ਤੇ ਐਸਾ ਗੀਤ ਸੁਣਾ ਨਾ ਜਿਹੜੀ ਹਾਲਾਤ ਦੇ ਅਨੁਸਾਰ ਵੀ ਹੁਸਨ ਤੇ ਇਸ਼ਕ ਦਾ ਮੇਲ ਹੋ ਰਿਹਾ ਤੇ ਓਹਨਾ ਦਾ ਗੀਤ ਸੈਟ ਫਿਰ ਤੈਨੂੰ ਮੈਂ ਸੁਣਾਉਣਾ ਇਸ਼ਕ ਦਾ ਲਓ ਫਿਰ ਜੀ ਉਹ ਸੁਣਾ ਦੇ
ਸਾਰੇ ਜੰਗ ਤੋਂ ਨਮਾਜ਼ ਨਾਲੇ ਨੀਤ ਵੱਖਰੀ ਇਹਨਾਂ ਆਸ਼ਕਾਂ ਦੀ ਹੁੰਦੀ ਹੈ
ਆਸ਼ਕਾਂ ਦੀ ਹੁੰਦੀ
ਸੱਚੇ ਆਸ਼ਕਾਂ ਦੀ ਹੁੰਦੀ ਹੈ ਮਸੀਤ ਵੱਖਰੀ ਸਾਰੇ ਜੰਗ ਤੋਂ ਨਮਾਜ਼ ਨਾਲੇ ਨੀਤ ਵੱਖਰੀ
ਸਾਰੇ ਜੰਗ ਤੋਂ
ਸਾਰੇ ਜੱਗ ਤੋਂ
ਸਾਰੇ ਜੱਗ ਤੋਂ ਨਮਾਜ਼ ਨਾਲੇ ਨੀਤ ਵੱਖਰੀ ਹੋਏ
ਸਾਰੇ ਜੱਗ ਤੋਂ ਨਮਾਜ਼ ਨਾਲੇ ਨੀਤ ਵੱਖਰੀ ਸਾਰੇ ਜੱਗ ਤੋਂ ਨਮਾਜ਼ ਨਾਲੇ ਨੀਤ ਵੱਖਰੀ ਸਾਰੇ ਜੱਗ ਤੋਂ ਨਮਾਜ਼ ਨਾਲੇ ਨੀਤ ਵੱਖਰੀ ਇਹਨਾਂ ਆਸ਼ਕਾਂ ਦੀ ਹੁੰਦੀ
ਆਸ਼ਕਾਂ ਦੀ ਹੁੰਦੀ
ਇਹਨਾਂ ਆਸ਼ਕਾਂ ਦੀ ਹੁੰਦੀ ਹੈ ਮਸੀਤ ਵੱਖਰੀ ਸਾਰੇ ਜੱਗ ਤੋਂ ਸਾਰੇ ਜੱਗ ਤੋਂ
ਸਾਰੇ ਜੱਗ ਤੋਂ ਨਮਾਜ਼ ਨਾਲੇ ਨੀਤ ਵੱਖਰੀ
ਲੋ ਜੀ ਤਾਜੀ ਗੀਤ ਸੁਣਾਤਾ ਜੀ ਉਹ ਗੀਤ ਚੰਗਾ ਸੀ ਅਲੀ ਮੌਲਾ ਅਲੀ ਮੌਲਾ ਅਲੀ ਅਲੀ ਸੁਣਾਤਾ ਵੇ ਅਲੀਆਂ ਦੇ ਅਲੀ ਅਲੀਆਂ ਦੇ ਅਲੀ ਦਾ ਬਲੀਆਂ ਦੇ ਬਲੀ ਬਹੁਤ ਸੋਹਣਾ ਗੀਤ ਸੀ ਚੰਗਾ ਸੀ ਕੀ ਗੋਦਾ ਮੈਂ ਤੇ ਕਹਿੰਦਾ ਚੰਗਾ ਹਮਿਲ ਕੀ ਦਾ ਲੈ ਵੀ ਸ਼ੇਰ ਵਗਿਆ ਵੇ ਅੱਗੇ ਆਪਾਂ ਨਾ ਗੀਤ ਸੰਗੀਤ ਵਾਲੀਆਂ ਧੁਕੀਆਂ ਮਿਲ ਲੈਣੀਆਂ ਜਿਹੜਾ ਗੀਤ ਸੁਣਾਉਣਾ ਨਾ ਬੋਲ ਉਹ ਚੰਗਾ ਹੀ ਸੁਣਾਉਣਾ ਮੇਰੇ ਪੁੱਤ ਨੇ ਲਓ ਤਾਇਆ ਜੀ ਗੀਤ ਤੁਸੀਂ ਜਿੰਨੇ ਕਹੋਗੇ ਸੁਣਾ ਦਾਂਗੇ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਗੱਲਬਾਤ ਕਰਨ ਦੇ ਨਾਲ ਆਪਾਂ ਸਰੋਤਿਆਂ ਦੇ ਨਾਲ ਗੱਲਬਾਤ ਵੀ ਕਰ ਲਈਏ ਫਿਰ ਬਹੁਤ ਸਾਰੇ ਸਰੋਤੇ ਤਾਇਆ ਜੀ ਰਹਿ ਜਾਣਗੇ ਗੱਲਬਾਤ ਦੇ ਉਹ ਸਰੋਤਿਆਂ ਨਾਲ ਤਾਂ ਬਹੁਤ ਸਾਂਝਾਂ ਪਾਉਣੀਆਂ ਪਾਉਣੀਆਂ ਵੀ ਵਾਰ ਜ਼ਰੂਰ ਆ ਮਿਲਕੀ ਤਿਆ ਉਹ ਪੁੱਤਰ ਮਿਲਕੀ ਤਿਆ ਇਧਰ ਆ ਕੇ ਤੂੰ ਗੀਤ ਸੰਗੀਤ ਵਾਲੀਆਂ ਚੁੱਕੀਆਂ ਮੇਲ ਇਹ ਨਾ ਹੋਵੇ ਰਹਿ ਜਾਣਾ ਆਪਣੇ ਕੋਲ ਉਹ ਕਹਾਣੀ ਹੈਗੀ ਲੰਮੀ ਇਸ ਕਰਕੇ ਪਹਿਲਾਂ ਆਪਾਂ ਕਹਾਣੀ ਵਾਲੇ ਪਾਸੇ ਨੂੰ ਹੋ ਤੁਰੀਏ ਜੀ ਤੇ ਕਹਾਣੀ ਤੁਸੀਂ ਤਾਇਆ ਜੀ ਫਿਰ ਸੁਣਾ ਦਿਓ ਕੋਈ ਗੱਲ ਨੀ ਪਹਿਲਾਂ ਆਪਾਂ ਸਰੋਤਿਆਂ ਦੇ ਨਾਲ ਸਾਂਝਾਂ ਜਿਹੜੀਆਂ ਉਹ ਪਾ ਲਈਏ ਆਹ ਲੈ ਵੀ ਮਲਕੀਤ ਪਹਿਲੀ ਗੱਲ ਆਪਣੀ ਸਰੋਤਿਆਂ ਨਾਲ ਕਰੀਏ ਆਪਾਂ ਪਹਿਲਾਂ ਕਿਹੜੀ ਗੱਲ ਉਹ ਕਹਿੰਦੇ ਆ ਫਿਰ ਬਾਕੀ ਜਿਹੜੀਆਂ ਰਹਿ ਗਈਆਂ ਗੱਲਾਂ ਬਾਤਾਂ ਫਿਰ ਰਹੀ ਜੀ ਤੇ ਇਧਰ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਪਹੁੰਚੇ ਹੋਏ ਨੇ ਯੁਵਰਾਜ ਪਾਜੀ ਹੋਰੀ ਦੁਆ ਗਦਰ ਵਾਲੇ ਲੈ ਬਈ ਯੁਵਰਾਜ ਕੱਲ ਤੇ ਕਹਾਣੀ ਵਾਲੀ ਗੱਲ ਸੀ ਅੱਜ ਅਸੀਂ ਲੱਗੇ ਸੁਣਾਉਣਾ ਕੱਲ ਰਹਿ ਗਈ ਅੱਜ ਸੁਣ ਲਈ ਤੇ ਅੱਗੇ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਯੁਵਰਾਜ ਪਾਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਕੀ ਕਹਿੰਦੇ ਤਾਇਆ ਜੀ ਮੱਥਾ ਟੇਕਦਾ ਜੀ ਆਵਾਜ਼ਾਂ ਰਹਿ ਬਹੁਤ ਜਵਾਨੀਆਂ ਮਾਣ ਮਾਰ ਲੰਮੀ ਲੰਮੀ ਉਮਰ ਕਰੇ ਵਿਕਰਮਜੀਤ ਸਿੰਘ ਜੀ ਕਹਿੰਦੇ ਦਾ ਲਲਕਾਰੇ ਗੀਤ ਸੁਣਾ ਦਿਓ ਜੀ ਮਾਰਦਾ ਫਿਰੇ ਲਲਕਾਰੇ ਗੜੀ ਦੇ ਵਿੱਚ ਇਹ ਤਾਂ ਨੀ ਮੈਨੂੰ ਪਤਾ ਏਦਾਂ ਦਾ ਹੁਣ ਗੀਤ ਵੇਖ ਲੈ ਤੇ ਤਾਇਆ ਜੀ ਹੁਣ ਆਪਾਂ ਕਹਿ ਨੀ ਸਕਦੇ ਗੀਤ ਸੁਣਨ ਤੋਂ ਬਾਅਦ ਪਤਾ ਲੱਗੂ ਆਹੋ ਦਾ ਤੇ ਹੈ ਤੇ ਤੇਰੀ ਗੱਲ ਠੀਕ ਆ ਪਤਾ ਤੇ ਫਿਰ ਹੀ ਲੱਗਣਾ ਵੀ ਜਦੋਂ ਆਪਾਂ ਸੁਣ ਲਿਆ ਸੁਣੇ ਤੋਂ ਪਹਿਲਾਂ ਨੀ ਆਪਾਂ ਨੂੰ ਪਤਾ ਲੱਗਾ ਵੀ ਕਿਹੜਾ ਗੀਤ ਕਿੱਦਾਂ ਵਾ ਜੀ ਤੇ ਇਧਰ ਅਮਨ ਗਿੱਲ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਮਲਕੀਤ ਭਾਜੀ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਫਤਿ ਸ੍ਰੀ ਅਕਾਲ ਉਹ ਗਿੱਲ ਸਾਹਿਬ ਗਿੱਲ 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 ਸਾੜਾ ਗਿੱਲ ਕਹਿੰਦੇ ਜੀ ਕੀ ਹਾਲ ਚਾਲ ਤੁਹਾਡੇ ਠੀਕ ਆ ਹਾਲ ਚਾਲ ਗਿੱਲ ਸਾਹਿਬ ਚੰਗੇ ਆ ਬਾਈ ਚਾਹਵਾਂ ਪੁੱਤੀਆਂ ਹੀ ਛਕੀ ਜਾਂਦੇ ਆ ਜਿੰਨਾ ਜਿਹਾ ਚਾਹ ਵਾ ਉਹਨਾਂ ਜਿਹਾ ਸਾਡੇ ਸਾਹ ਵਾ ਚਾਹ ਵਾ ਇਹ ਤਾਂ ਨਵਾਂ ਹੀ ਸੁਣਿਆ ਉਹ ਜਿੱਥੇ ਕਹਿੰਦੇ ਚਾਹ ਉੱਥੇ ਰਾਹ ਤੇ ਪਾ ਦਿੰਦੇ ਆ ਗਾ ਤੇ ਦੇਖਣ ਲੱਗ ਜਾਂਦੇ ਆ ਰਾਹ ਤੇ ਤੁਸੀਂ ਫਿਰ ਆਪੇ ਕਹਿਣਾ ਵਾਹ ਵਾਹ ਕਹਿੰਦੇ ਤਾਂ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਮੈਂ ਵੀ ਉਹੀ ਕਹਿਣਾ ਵਾਹ ਵਾਹ ਤੇ ਆਪੇ ਗਿਆ ਇਹ ਸਾਰੇ ਹੱਲ ਸਾਰੇ ਮਸਲੇ ਮਸੈਲ ਕਿਆ ਰਹੀਆ ਸਤਿੰਦਰ ਸਰਤਾਜ ਦਾ ਗੀਤ ਸੁਣਨਾ ਜੀ ਗੁਰਮੁਖੀ ਦਾ ਬੇਟਾ ਗੁਰਮੁਖੀ ਦਾ ਮਾਇਆ ਗੁਰਮੁਖੀ ਦਾ ਬੇਟਾ ਤੇ ਮੈਨੂੰ ਟੋਲ ਦੇਣੇ ਅਖਰ ਵਾਹ 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 ਗਾਣਾ ਸੁਣਾ ਮਨਦੀਪ ਵੀਰ ਜੀ ਐਗਜ਼ਿਟ ਪੋਲ
ਤਾਂ ਤੁਹਾਡੇ ਅੰਦਾਜ਼ੇ ਤੋਂ ਬਿਲਕੁਲ ਉਲਟੇ ਆ ਕੇ ਨੇ। ਤੁਸੀਂ ਤਾਂ ਕਹਿੰਦੇ ਸੀ ਕਿ ਝਾੜੂ ਨੂੰ 4-5 ਸੀਟਾਂ ਹੀ ਆਉਣੀਆਂ ਨੇ, ਇਹ ਤਾਂ ਕਹਿੰਦੇ ਨੇ ਆਪ ਨੂੰ ਸਭ ਤੋਂ ਵੱਧ ਸੀਟਾਂ ਮਿਲ ਰਹੀਆਂ ਨੇ, ਤਾਂ ਜਾਂ ਤਾਂ ਤੁਹਾਡਾ ਰਾਜਨੀਤੀ 'ਚ ਹੱਥ ਮਾੜਾ ਜਾਂ ਪੋਲ ਵਾਸਤੇ ਗਲਤ ਨੇ। 7-8 ਤੋਂ ਵੱਧ ਮੈਂ ਕਿਹਾ ਸੀ, 7-8 ਹੱਦ ਆ ਸਕਦੀਆਂ, ਮੇਰਾ ਤੇ ਮੰਨਣਾ ਹੈ। ਪੋਲ ਐਗਜ਼ਿਟ ਪੋਲ ਤੇ ਹੁਣ ਭਾਜੀ ਬੇਸਿਕਲੀ ਹੁਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੂਗਾ, ਹੁਣ ਕੱਲ ਦਾ ਦਿਨ ਰਹਿ ਗਿਆ, ਕੱਲ ਤੋਂ ਪਤਾ ਲੱਗ ਜਾਣਾ। ਇਹਨੂੰ ਬੜਾ ਪਤਾ, ਇਹ ਕਿਹੜਾ ਬਹੁਤ ਰਾਜਨੀਤੀ ਜਾਂਦਾ ਨਹੀਂ ਰਾਜਨੀਤੀ ਤਾਂ ਜੀ, ਮੈਂ ਤੇ ਹਵਾ ਦਾ ਰੁੱਖ ਦੇਖਦਾ ਕਿੱਧਰ ਨੂੰ ਜਾਂਦਾ, ਤੇ ਐਨਾਲਿਸਿਸ ਮੇਰਾ ਉਸੇ ਹਿਸਾਬ ਨਾਲ ਹੀ ਆ। ਮੈਨੂੰ ਐ ਲੱਗਦਾ, ਬਹੁਤ ਸਾਰੇ ਕਹਿੰਦੇ ਨੇ ਜੀ ਝਾੜੂ ਦੀ ਸਰਕਾਰ ਆ, ਜਿਹੜੀ ਸਰਕਾਰ ਤੇ ਝਾੜੂ ਦੀ ਇਸ ਵਾਰ ਮਿਕਸ ਸਰਕਾਰ ਆ ਸਕਦੀ ਆ। ਹਾਂ, ਇੱਕ ਤਰਫਾ ਫੈਸਲਾ ਭਾਵਾਂ ਨਾ ਹੋਵੇ ਪਰ ਮਿਕਸ ਸਰਕਾਰ ਆ ਸਕਦੀ ਹੈ, ਕੁਝ ਜਿਹੜੇ ਗੱਠਜੋੜ ਦੇ ਨਾਲ ਹੀ ਗੱਲ ਬਣ ਸਕਦੀ ਹੈ। ਉਹ ਗੱਠਜੋੜ ਦਾ ਤਾਂ ਮੈਨੂੰ ਪਤਾ ਨਹੀਂ। ਤੇ ਕਹਿੰਦੇ ਤਾ ਜੀ ਕਹਾਣੀ ਵਾਲਾ ਨਜ਼ਾਰਾ ਬਣਦਾ ਤਾ ਜੀ ਜਲੰਧਰ ਵਾਲੀ ਲੋਲੀ ਵਾਲੀ ਕਹਾਣੀ, ਲੋਲੀ ਵਾਲੀ ਤਾਂ ਮੈਨੂੰ ਚੰਗੀ ਲੱਗੀ, ਉਹ ਭੋਰਾ ਗਾ, ਤੇ ਜਿਹੜੀ ਹਲੇ ਰੋਡਾ ਜਲਾਲੀ ਵਾਲੀ ਆ ਇਹ ਤਾਂ ਹਲੇ ਤੁਹਾਨੂੰ ਸੁਣਿਆ ਉਦੋਂ ਲੋਲੀ ਵਾਲੀ ਲੋਲੀ ਤਾਂ ਹੈ ਜੀ, ਮੈਂ ਤਾਂ ਹੈਰਾਨ ਆ ਬੁੜੀਆਂ ਵਾਲੇ ਚ ਵੜ ਗਿਆ, ਉਹਨੂੰ ਪਤਾ ਹੀ ਨਹੀਂ ਯਾਰ, ਪਤਾ ਕੀ ਲੱਗਣਾ ਉੱਥੇ ਜਿਹੜੇ ਬੰਦੇ ਨੂੰ ਕੰਮ ਕਾਹਲੇ ਆਇਆ ਹੋਵੇ, ਉਹਦੀ ਸੁੱਧ ਬੁੱਧ ਨਿਕਲ ਜਾਂਦੀ ਆ, ਉਹ ਖਾ ਕੇ ਵੀ ਸਵੇਰੇ ਜ਼ਿਆਦਾ ਹੀ ਖਾਇਆ ਹੋਣਾ, ਉਹ ਇਸ਼ਕ ਚ ਬੰਦਾ ਅੰਨਾ ਹੋ ਜਾਂਦਾ, ਜਦੋਂ ਜੰਗਲ ਪਾਣੀ ਵੀ ਆਉਂਦਾ ਕਾਹਲੀ ਉਦੋਂ ਅੰਨਾ ਹੀ ਹੋ ਜਾਂਦਾ, ਉਦੋਂ ਨਹੀਂ ਪਤਾ ਲੱਗਦਾ ਕੁਛ ਵੀ। ਤੇ ਮੇਰਾ ਤੇ ਆਪ ਇੱਦਾਂ ਇੱਕ ਵਾਰ ਹੋ ਹਟਿਆ, ਮੈਂ ਹੁਣ ਉਹਦਾ ਕਹਿਣਾ ਉਦੋਂ ਮੈਂ ਥੋੜਾ ਨਿੱਕਾ ਸੀ ਬਾਲਾ। ਅੱਛਾ ਕੀ ਹੋਇਆ ਸੀ? ਉਹ ਚੁੱਪ ਕਰ ਜਾ ਤੂੰ ਅੱਗੇ ਚੱਲ, ਉਹ ਸੁਣਿਆ। ਚੰਦਨ ਸੰਧੂ ਸਾਹਿਬ ਆਏ ਨੇ ਕਿੰਨੇ, ਸਤਿ ਸ੍ਰੀ ਅਕਾਲ ਤਾਇਆ ਜੀ, ਵਾਹਿ ਸ੍ਰੀ ਅਕਾਲ। ਉਹ ਬਾਲਾ ਕਹਿੰਦਾ ਨਾ ਕਹਿੰਦਾ ਨਾ, ਬੜਾ ਚਿਰ ਹੋ ਗਿਆ ਬਈ, ਤੂੰ ਸਾਨੂੰ ਰਾਸ਼ਨ ਹੀ ਨੀ ਦਿੱਤੇ, ਕੀ ਗੱਲ ਹੋ ਗਈ? ਬੀਜੀ ਬਾਲਾ ਕਿਤੇ ਹੋ ਗਿਆ ਮੇਰੇ ਹਿਸਾਬ ਨਾਲ, ਚਿਰ ਵਗੈਰਾ ਬਾਲਾ ਬੀਜੀ ਨਾ ਹੋਇਆ ਕਰ, ਕਿਤੇ ਸਾਨੂੰ ਵੀ ਟਾਈਮ ਦੇ ਦਿਆ ਕਰ। ਸਿਹਤਾਂ ਕਹਿੰਦੇ ਔਰੇਡ ਨੇ, ਸਿਹਤਾਂ ਔਰੇਡ ਆ, ਸਿਹਤਾਂ ਬਿਲਕੁਲ ਔਰੇਡ ਆ, ਤੂੰ ਆਪਣਾ ਦੱਸ ਕਿਦਾਂ? ਤੇ ਕਹਿੰਦੇ ਜੀ ਅਰਦਾਸ ਕਰਨੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ, ਜੇ ਅਕਾਲ ਪੁਰਖ ਸਾਡੀ ਤਾਂ ਤੂੰ ਸੋਨੀ ਕਰੇ ਨਹੀਂ ਸੋਨੀ। ਤੇ ਚੰਦਨ ਸੰਧੂ ਸਾਹਿਬ ਦੀ ਤੇ ਸੁਣੋ ਨਾ ਮਹਾਰਾਜ, ਅਕਾਲ ਪੁਰਖ ਥੋੜੀ ਜਿਹੀ ਤੇ ਸਾਡੀ ਵੀ ਬੇਨਤੀ ਤੇ ਸਵੀਕਾਰ ਕਰੋ, ਉਹ ਬਾਲੀ ਨਹੀਂ ਤੇ ਥੋੜੀ ਬਹੁਤੀ ਸਾਡੀ ਸੁਣ ਲਓ ਨਾ। ਕਹਿੰਦੇ ਆ ਕਿ ਤਾਇਆ ਜੀ ਗਾਣਾ ਸੁਣਾ ਦਿਓ ਦਿਲਸ਼ਾਦ ਅਖਤਰ ਦਾ, ਡੇਰਾ ਜੱਟ ਦਾ, ਦਾਂਗ ਤੇ ਡੇਰਾ ਜੱਟ ਦਾ। ਹਾਂਜੀ, ਪਤਾ ਨੀ ਹੁਣ ਮੈਨੂੰ ਐ ਤੇ ਉਹ ਤਾਂ ਮੈਨੂੰ ਪਤਾ ਡਾਂਗ ਦੇ ਅੱਡਦਾ ਹੀ ਹੈ ਗੀਤ, ਗੀਤ ਵੀ ਬਾਲਾ ਵਾਧੂ ਦੇ ਗੀਤ ਆਪਾਂ ਜ਼ਰੂਰ ਸੁਣਾਵਾਂਗੇ ਜੀ। ਬਹੁਤ ਬਹੁਤ ਸ਼ੁਕਰਾਨਾ ਜੀ ਚੰਦਨ ਭਾਜੀ। ਤੇ ਅੱਗੇ ਰਾਜਾ ਬੋਸ ਸਾਹਿਬ ਵੀ ਆਏ ਨੇ, ਉਹ ਬਲਿਆ ਰਾਜਾ, ਉਹ ਬਲੇ ਦਿਲ ਖੁਸ਼ ਕਰ ਤੇ ਰਾਜਾ, ਰਾਜਾ ਵੀ ਆਇਆ, ਉਹ ਜੇਲ ਬਗਾ, ਉਹ ਗੱਭਰੂ ਦਾ ਕੀ ਹਾਲ ਆ ਰਾਜਾ? ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਕਿੱਦਾਂ, ਸਿਹਤ ਠੀਕ ਆ? ਬਈ ਸਾਰੇ ਸਿਹਤ ਹੀ ਪੁੱਛੀ ਜਾਂਦੇ ਹੋ, ਕਹਿੰਦੇ ਹੁਣ ਤਾਇਆ ਬਾਲਾ ਤੇ 9 ਮਹੀਨੇ ਤੋਂ ਬਿਮਾਰ ਹੀ ਨਹੀਂ ਦਾ ਸਾਜ ਗਿਆ। ਤੁਹਾਡਾ ਸਿਹਤ ਦਾ ਪੁੱਛਣਾ, ਮੈਂ ਸਮਝਦਾ ਵੀ ਇਹ ਠੀਕ ਗੱਲ ਕੀਤੀ ਜਿਹੜੀ ਕੀਤੀ ਆ, ਜਿਹੜਾ ਸਿਹਤ ਵਾਲਾ ਨਾ ਉਹ ਡਾਵਾਂ ਡੋਲ ਹੀ ਆ ਕੰਮ ਥੋੜਾ ਜਿਹਾ, ਅੱਜ ਉਹਦਾ ਠੀਕ ਆ, ਬਾਲਾ ਠੀਕ ਤੇ ਨਹੀਂ ਪਰ ਅੱਜ ਥੋੜਾ ਜਿਹਾ ਠੀਕ ਆ, ਬਾਲਾ ਠੀਕ ਨਹੀਂ। ਆਹੋ ਕਿਰਪਾ ਮਹਾਰਾਜ ਦੀ, ਜਿਹੜਾ ਸਮਾਂ ਬੀਤ ਜਾਂਦਾ ਉਹ ਸੱਚੇ ਪਾਤਸ਼ਾਹ ਦੀ ਯਾਦ ਹੀ ਆ, ਸਮਾਂ ਹੀ ਅਸਲ ਦੇ ਵਿੱਚ ਉਹੋ ਜਿਹਾ, ਬਾਕੀ ਤਾਂ ਆਪਾਂ ਤਰੀਕਾਂ ਬਹੁਤ ਸੁਣਾਉਣੀਆਂ ਗੱਲਾਂ ਬਾਤ ਆਈਆਂ, ਮਹਾਰਾਜ ਦੀ ਕਿਰਪਾ ਜੀ ਸਾਰਾ ਕੁਛ ਜੀ। ਅੱਛਾ ਅੱਗੇ ਕੀ ਆਪਣਾ ਰਾਜਾ ਆਉਂਦਾ, ਕਹਿੰਦੇ ਜੀ ਇੱਥੇ ਸਭ ਠੀਕ ਠਾਕ ਹੈ ਜੀ, ਕਿਰਪਾ ਵਾਹਿਗੁਰੂ ਦੀ। ਬਾਜੀ ਕਿਰਪਾ ਚਾਹੀਦੀ ਜਿੱਥੇ ਕਿਰਪਾ ਬਾਬੇ ਨਾਨਕ ਦੀ, ਉੱਥੇ ਕੋਈ ਤੋੜ ਜਾਂ ਕਿਸੇ ਚੀਜ਼ ਦੀ ਕਮੀ ਰਹਿੰਦੀ ਨਹੀਂ। ਇਹ ਮਾਲਕ ਦੀ ਕਿਰਪਾ ਦੇ ਵਿੱਚ ਆ ਰਜਾ, ਉਹ ਸਤਿਗੁਰ ਦੀ ਆ, ਉਹਦੀ ਰਜਾ ਜੀ ਸਾਰਾ ਕੁਛ ਆ। ਜਿਹੜਾ ਬੰਦਾ ਉਹਦੀ ਰਜਾ ਚ ਰਹਿੰਦਾ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਤੇ ਜਿਹੜਾ ਭਾਈ ਹਾਏ ਤੋਬਾ ਕਰੀ ਗਿਆ, ਉਹਦੇ ਪੱਲੇ ਕੱਖ ਨਹੀਂ ਪੈਣਾ ਜੀ। ਇਹ ਤਾਂ ਗੱਲ ਹੈ ਤਾਂ ਜੀ, ਪਰਮਾਤਮਾ ਦਾ ਜੋ ਸੱਚੇ ਪਾਤਸ਼ਾਹ ਦਾ ਜੋ ਵਿਧੀ ਵਿਧਾਨ ਆ, ਉਹ ਆਮ ਤੂੰ ਤਾਂ ਮੈਂ ਨਹੀਂ ਸਮਝ ਸਕਦੀ, ਉਹਨੂੰ ਸਮਝਣ ਲਈ ਥੋੜਾ ਜਿਗਰਾ ਚਾਹੀਦਾ। ਬਾਕੀ ਉਹਦੀ ਨਿਆਮਾਂ ਜੇ ਸੁਣ ਲਈਏ ਤੇ ਜਾਂ ਸਮਝ ਲਈਏ, ਸਮਝਣ ਨੂੰ ਟਾਈਮ ਤਾਂ ਜ਼ਰੂਰ ਲੱਗ ਜਾਂਦਾ ਪਰ ਜਿਹੜਾ ਸਮਝ ਲੈਂਦਾ ਉਹਦੇ ਝਗੜੇ 'ਚ ਵੇਲੇ ਹੀ ਮੁੱਕ ਜਾਂਦੇ, ਪਰ ਜਿਹੜਾ ਨਹੀਂ ਸਮਝਦਾ ਉਹ ਫਿਰ ਲੇਟ ਸਮਝਦਾ, ਲੇਟ ਤਾਂ ਫਿਰ ਦੂਰ ਹੀ ਬੜਾ ਚੱਲ ਜਾਂਦਾ ਕੰਮ। ਜਿੰਨੀ ਜਲਦੀ ਇਸ ਗੱਲ ਨੂੰ ਸਮਝ ਲਈ ਉਨਾ ਹੀ ਦੁੱਖ ਘੱਟ ਮਲੂਮ ਹੋਊਗਾ, ਦੁੱਖ ਤੇ ਆਉਣਗੇ ਜ਼ਰੂਰ, ਦੁੱਖ ਹੀ ਨਹੀਂ ਆਉਣਾ ਜ਼ਿੰਦਗੀ। ਪਰ ਜਿਹੜਾ ਰਾਜਾ ਸਮਝ ਲੈਂਦਾ ਨਾ ਵੀ ਉਹਦੀ ਰਜਾ 'ਚ ਸਾਰਾ ਕੁਛ ਹੋਣ ਲਿਆ, ਇਹ ਭਾਵੇਂ ਤੁਸੀਂ ਅੱਜ ਸਮਝ ਲਓ, ਦਸਾਂ ਸਾਲਾਂ ਬਾਅਦ ਸਮਝ ਲਓ, ਦਸਾਂ ਸਦੀਆਂ ਬਾਅਦ ਸਮਝ ਲਓ, ਜਾਂ ਦਸਾਂ ਜਨਮਾਂ ਬਾਅਦ ਸਮਝ ਲਓ, ਪਰ ਜਿੱਦਣ ਤੁਹਾਨੂੰ ਸਮਝ ਆ ਗਈ ਵੀ ਉਹਦੀ ਰਜਾ 'ਚ ਚੱਲ ਸੌਚਾਲਾ ਹੋਊ, ਉਦਣ ਸਾਰਾ ਕੰਮ ਖਤਮ, ਉਦਣ ਸਾਡੀ ਭਟਕਣਾ ਹੀ ਖਤਮ, ਅਤੇ ਜਿੱਦਣ ਇਹ ਗੱਲ ਨਾ ਸਮਝ ਲੱਗੀ ਠੀਕ ਹੀ ਠਾਕ ਆ ਜੀ। ਅਤੇ ਗਾਣਾ ਰੂਹ ਨੂੰ ਹਿਲਾਉਣ ਵਾਲਾ ਅਤੇ ਲੂਈ ਕੰਡੇ ਖੜੇ ਕਰਨ ਵਾਲਾ ਲਾ ਦਿਓ, ਇਹਦਾ ਤਾਂ ਗੀਤ ਸਾਡੇ ਕੋਲ ਹੈ ਹੀ ਨਹੀਂ, ਤੈਨੂੰ ਕਿੱਥੋਂ ਲਾ ਦਈਏ। ਉਹ ਗੀਤ ਆ ਹਿੰਮਤ ਸੰਧ 1984 ਤਾਂ ਹੈ ਜੀ। ਅੱਛਾ ਅੱਛਾ ਮੈਂ ਸਾਨੂੰ ਇਮਤਿਹਾਨਾਂ ਜੀ ਨਾ ਪਾ ਏਦਾਂ ਦਾ ਗੀਤ ਅਸੀਂ ਜੇ ਸੁਣਿਆ ਹੁੰਦਾ ਤਾਂ ਅਸੀਂ ਤੇ ਇਸ ਹਿਸਾਬ ਨਾਲ ਅੱਗੋਂ ਚੁੱਪ ਨਾ ਹੋਏ। ਆਪਾਂ ਜੇ ਕੋਈ ਕਹਿਤਾ ਆ ਗੀਤ ਸੁਣਿਆ ਨੇ ਸੁਣਾ ਦਿੰਦੇ ਹਾਂ, ਸੁਣ ਕੇ ਜੋ ਆਪ ਜੀ ਨੇ ਵਿਸ਼ੇਸ਼ਤਾਵਾਂ ਦੱਸੀਆਂ, ਕਿਉਂਕਿ ਤੇ 84 ਦਾ ਸਮਾਂ ਜਿਹਨੇ ਵੇਖਿਆ ਅਸੀਂ ਤਾਂ ਵੇਖਿਆ, ਸਾਨੂੰ ਪਤਾ ਉਹ ਕੀ ਡਰ ਹੁੰਦਾ ਸੀ, ਕੀ ਉਹ ਸਮਾਂ ਹੁੰਦਾ ਸੀ, ਕਿਸ ਤਰੀਕੇ ਦੇ ਉਹ ਹਾਲਾਤ ਹੁੰਦੇ ਸੀ, ਜਿਹਨੇ ਵੇਖਿਆ ਉਹਨੂੰ ਇਸ ਚੀਜ਼ ਦਾ ਪਤਾ
ਜੀ। ਸਹੀ ਗੱਲ ਤਾਂ ਜੀ,
ਚਲੋ ਆਪਾਂ ਸੁਣਾਂਗੇ ਸੁਣਾਂਗੇ ਵੀ ਬਾਈ ਜ਼ਰੂਰ
ਜੀ।
ਅਤੇ ਲਓ ਜੀ ਇੱਧਰ ਤਾਂ ਜੀ ਪ੍ਰੋਗਰਾਮ ਦੇ ਵਿੱਚ ਭੱਠਲ ਸਾਹਿਬ ਕਹਿੰਦੇ ਨੇ ਕਿ ਤਾਇਆ ਬਣ ਕੇ ਪਾਲੇ ਲਈ ਆ, ਤਾਇਆ ਬਹਿਣ ਕੇ ਪਾਲੇ ਲਈ ਆ, ਫੋਨ ਹੀ ਕਰ ਲਾ ਤਾਇਆ ਜੀ। ਕਹਿੰਦਾ ਪਾਲੇ ਨੂੰ ਫੋਨ ਹੀ ਕਰ ਲਾ, ਕਹਿੰਦੇ ਪਾਲੇ ਨੂੰ ਫੋਨ ਕਰ ਲੈਂਦੇ ਆ ਮੈਂ ਦੇਖ ਲੈਂਦਾ ਕੀ ਕਹਿੰਦੇ ਆ ਪਾਲੇ ਨੂੰ ਫੋਨ ਕਿਹਦਾ ਕਰ ਲਾ, ਪਾਲੇ ਨੂੰ ਫੋਨ ਲਾਉਣਾ ਤਾਇਆ ਜੀ, ਪਾਲੇ ਨੂੰ ਫੋਨ ਤੇ ਲਾਉਣਾ ਵਾ। ਇਧਰ ਵਿੱਚ ਉਹਨਾਂ ਨੇ ਮੈਨੂੰ ਲੱਗਦਾ ਇਹੀ ਗੱਲ ਕਹੀ ਆ, ਪਾਲੇ ਨੂੰ ਫੋਨ ਮੈਨੂੰ ਲੱਗਦਾ ਇਹੀ ਮੈਸੇਜ ਆਇਆ, ਇਹੀ ਮੈਸੇਜ ਆਇਆ ਤੂੰ ਕੋਈ ਗੱਲ ਨੀ, ਇਹੀ ਸਹੀ ਪਾਲੇ ਨੂੰ ਵੀ ਲਾ ਲੈਂਦੇ ਫੋਨ, ਕੋਈ ਗੱਲ ਨੀ ਪਾਲੇ ਦਾ। ਇਹਦੇ ਤੇਰਾ ਗੀਤ ਵੀ ਸੁਣਾਉਣਾ ਸੀ, ਬਲਵਿੰਦਰ ਲਖਵਾਰੀ ਦਾ, ਕਿਹੜਾ ਬਲਵਿੰਦਰ ਲਖਵਾਰੀ ਕਿਹੜਾ ਤਾਇਆ ਜੀ, ਉਹ ਯਾਰ ਕਿਹੜਾ ਉਹ ਲਖਵਿੰਦਰ ਵਡਾਲੀ, ਉਹ ਯਾਰ ਚੇਤਾ ਭੁੱਲ ਗਿਆ ਮੈਨੂੰ ਨਾਂ ਦਾ, ਤੇ ਉਹ ਤੇਰਾ ਗੀਤ ਸੁਣਾਉਣਾ। ਤੇ ਇੱਧਰ ਤਾਇਆ ਸੇਖੋਂ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਗਰਦਾਰੀ ਲਾਲ ਜੀ, ਨਾ ਹੀ ਬਦਲਦਾ ਇਹਨੇ ਤੇ ਮਾ ਤੇਰਾ ਹੀ ਸ਼ੇਰ ਵਗਿਆ, ਗੱਲ ਕੋਈ ਉਦਾਂ ਦੀ ਹੋਈ ਨੀ, ਤੂੰ ਨਾਮ ਬਦਲਦਾ, ਤੂੰ ਕਹਿ ਉਹਦੀਆਂ ਗੱਲਾਂ 'ਚ ਆ ਗਈਆਂ, ਗੱਲਾਂ 'ਚ ਬੜੀ ਛੇਤੀ ਆਉਂਦਾ ਕੰਨਾਂ ਦਾ ਕੱਚਿਆ। ਉਹ ਸਿਆਣਾ ਕਹਿੰਦੇ ਹੁੰਦੇ ਆ ਲਾਈ ਲੱਗ ਨਾ ਹੋਵੇ ਘਰ ਵਾਲਾ ਤੇ ਚੰਦਰਾ ਗੁਆਂਢ ਨਾ ਹੋਵੇ, ਤੂੰ ਬੜਾ ਲਾਈ ਲਾਗਾ ਬੜੀ ਛੇਤੀ ਗੱਲਾਂ 'ਚ ਆ ਜਾਂਦਾ, ਤੂੰ ਹੈ ਕੰਨਾਂ ਦਾ ਕੱਚਾ ਵੇ ਗੱਲਾਂ ਸੰਗਿਆ। ਉਹ ਮੇਰਾ ਨਾਂ ਲੈ ਕੇ ਕੋਈ ਕਹਿ ਦੇ ਭਾਣਾ, ਉਹ ਕਹਿੰਦੀ ਆ ਮਹਬੂਬਾ, ਕਹਿੰਦੀ ਮਹਬੂਬ ਨੂੰ ਵੀ ਤੂੰ ਛਡਾਈਆ ਕੰਨਾਂ ਦਾ ਕੱਚਾ, ਤੈਨੂੰ ਕਹਿ ਦੇਵੇ ਨਾ ਫਲਾਨੇ ਦੇ ਮੋਟਰਸਾਈਕਲ ਤੇ ਬੈਠੀ ਤੇਰੀ ਫਰੈਂਡ ਜਾ ਰਹੀ ਆ, ਤੂੰ ਨਾਲ ਹੀ ਮੈਨੂੰ ਕਹਿ ਦੇਣਾ ਯਾ ਮੇਰੀ ਤੇਰੇ ਨਾਲ ਟੁੱਟੀ ਕੱਚੀ ਆ ਤੇਰੇ ਨਾਲ। ਉਹ ਕਹਿੰਦੇ ਵੀ ਸ਼ਰਮ ਕਰ ਥੋੜੀ ਬਹੁਤੀ, ਵੀ ਕਿਸੇ ਨੂੰ ਪੁੱਛ ਪੜਤਾਲ ਤੇ ਕਰ ਲਿਆ ਕਰ, ਮੋਟਰਸਾਈਕਲ ਦਾ ਨੰਬਰ ਹੀ ਪੁੱਛ ਲਿਆ ਕਰ, ਜੇ ਬਿਲਕੁਲ ਤੈਨੂੰ ਕੋਈ ਕਹਿੰਦਾ ਬੈਠੀ ਜਾਂਦੀ ਕੋਈ ਤਸਵੀਰ ਉਹਨਾਂ ਕੋਲ ਹੈਗੀ ਆ, ਕੋਈ ਉਹਨਾਂ ਕੋਲ ਸਬੂਤ ਕੀ ਆ। ਤੇ ਫਿਰ ਉਹ ਗੱਲਾਂ ਚ ਆ ਕੇ ਵਿਚਾਰਾ ਕਹਿੰਦਾ ਹਾਂ ਤੂੰ ਸਹੀ ਆ, ਤੇ ਉਹ ਦਿਲ ਚ ਕਹਿੰਦੀ ਕੰਨਾਂ ਦੇ ਕੱਚੇ ਨੂੰ ਏਦਾਂ ਗੱਲਾਂ ਚ ਲਾਈਦਾ ਜੀ, ਕੰਨਾਂ ਦੇ ਕੱਚੇ। ਅੱਛਾ ਗਈ ਮਨ ਚ ਕਹਿੰਦੀ ਕਮਲਿਆ ਗਈ ਤੇ ਮੈਂ ਹੀ ਮੋਟਰਸਾਈਕਲ ਤੇ ਸੀ, ਹੁਣ ਤੈਨੂੰ ਜੇ ਤੂੰ ਉਹਦੀ ਸੱਚੀ ਮੰਨ ਸਕਦਾ ਤੇ ਮੇਰੀ ਮੰਨਣ ਨੂੰ ਤੈਨੂੰ ਕੀ ਮੌਤ ਪੈਂਦੀ ਹੈ। ਏਦਾਂ ਹੀ ਮੇਰੀ ਜਿਹੜੇ ਫਰੈਂਡ ਆ, ਫਰੈਂਡ ਵੀ ਏਦਾਂ ਹੁੰਦੇ ਆ ਭਾਈ, ਮੇਰੇ ਕਿਤੇ ਗਾਲੀ ਨਾ ਕੋਈ ਪੈ ਜਾ, ਫਰੈਂਡ ਵੀ ਏਦਾਂ ਹੁੰਦੇ, ਫਰੈਂਡ ਵੀ ਜਿਹੜੇ ਆ ਉਹ ਗੱਲਾਂ ਕਿਸੇ ਹੋਰ ਨਾ ਸਾਈ ਵਧਾਈ ਨਾ ਸਿਖਾਈ, ਕਿਸੇ ਹੋਰ ਨਾ ਸਾਈ ਵਧਾਈ ਕਿਸੇ ਹੋਰ ਨਾ ਸਿਖਾਈ ਕਿਸੇ ਹੋਰ ਨਾ, ਬੰਦੇ ਵੀ ਬੜੇ ਆ ਰਹੇ ਆ। ਦੇਖੋ ਸਾਹਿਬ ਸਮਝਿਆ ਤੁਸੀਂ, ਬੰਦੇ ਵੀ ਬੜੇ ਆਉਰੇ ਆ, ਬੰਦੇ ਸਗੋਂ ਯਾਰੇ ਆਉਰੇ ਆ। ਮਨਕੀਤ ਮੈਨੂੰ ਕਹਿੰਦੀ ਕਹਿੰਦਾ ਬੰਦੇ ਯਾਰੇ ਆਉਰੇ ਕਹਿੰਦੇ ਬੰਦੇ ਯਾਰੇ ਆਉਰੇ ਕਹਿੰਦੇ। ਗੁਰਵਿੰਦਰ ਸਿੰਘ ਤਾਇਆ ਜੀ ਨਿਊਜ਼ੀਲੈਂਡ ਵਾਲੇ ਕਹਿੰਦੇ ਤਾਇਆ ਜੀ ਬਹੁਤ ਵਧੀਆ ਜੀ ਕਹਾਣੀ, ਜਾਰੀ ਰੱਖੋ। ਰੱਖ ਲੈਂਦੇ ਹਾਂ, ਲੱਗੂਗਾ ਸਮਾਂ ਥੋੜਾ ਜਿਹਾ। ਆ ਜਾਓ ਹੁਣ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਕਹਿੰਦੇ ਆ ਜਾਓ ਹੁਣ। ਆ ਗਏ ਆ ਗਏ, ਬਸ ਦੋ ਮਿੰਟ ਗੁਰਵਿੰਦਰ ਸਿੰਘ, ਮਿੰਟ ਇੱਕ ਹੋ ਜਾ ਥੋੜਾ ਜਿਹਾ, ਆਪਾਂ ਪਹਿਲਾਂ ਟੈਲੀ ਮੈਸੇਜ ਲੈ ਲਈਏ, ਟੈਲੀ ਮੈਸੇਜ ਤੇ ਬਾਕੀ ਗਿੱਲ ਸਾਹਿਬ ਨੇ, ਗਿੱਲ ਸਾਹਿਬ ਨੇ ਹੋਰਾਂ ਨੇ ਜਿਹੜਾ ਸੁਨੇਹਾ ਭੇਜਿਆ ਸੀ ਉਹ ਆਪਾਂ ਪੜ੍ਹ ਹੀ ਦਿੱਤਾ। ਵੈਸੇ ਤੁਹਾਡੇ ਨਾਲ ਗੁਰਮੁਖੀ ਦਾ ਬੇਟਾ ਗੀਤ ਲਾ ਦੇ, ਰੋਡੇ ਪੇ ਲਾ ਲਈ ਸੀ ਕਹਾਣੀ, ਆਪਾਂ ਸ਼ੁਰੂ ਕਰੀਏ ਸੁਨੇਹਾ ਪੜ੍ਹ ਲਾ ਜੀ। ਲਓ ਬਾਈ ਗਾ ਕੇ ਚੱਲ, ਗਾਣਾ ਚੱਲਿਆ ਜਦੋਂ ਹੁਸਨ ਦੀ ਮਲਕਾ, ਮਲਕਾ ਏ ਹੁਸਨ ਜਿਹਨੂੰ ਕਹਿੰਦੇ ਆਪਾਂ, ਜਲਾਲੀ ਜਦੋਂ ਉਹਨੂੰ ਵੇਖਦੀ ਆ ਤੇ ਹੁਸਨ ਤੇ ਇਸ਼ਕ ਇੱਕ ਮਿਕ ਹੋ ਜਾਂਦਾ, ਜਿਵੇਂ ਪਾਣੀ ਵਿੱਚ ਮਦਾਣੀ ਪਾਣੀ ਵਿੱਚ ਹੁੰਦਾ। ਤੇ ਅੱਗੇ ਉਹ ਕਹਿੰਦੇ ਵੀ ਜਾ ਕੇ ਨਾ ਦੂਸਰੇ ਦਿਨ ਆ ਕੇ ਤੂੰ ਰੋਡੇ ਨੂੰ ਕਹਿੰਦੀ ਆ ਵੀ ਰੋਡਿਆ ਤੂੰ ਮੇਰੇ ਤੇ ਕੀ ਜਾਦੂ ਤੂੜਾ ਤੂਕ ਦਿੱਤਾ, ਕਿਹੜਾ ਤੂੰ ਮੰਤਰਾਂ ਦੇ ਨਾਲ ਕਿੰਨੇ ਤੂੰ ਮਤਲਬ ਦੁਨੀਆਂ ਦੇ ਜੋ ਸਮੱਸਿਆਵਾਂ ਠੀਕ ਕੀਤੀਆਂ, ਮੈਨੂੰ ਤੂੰ ਵਾਲਾਂ ਚ ਲੈ ਲਿਆ ਜਾਦੂ ਤੂਣੇ ਨਾ, ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਤੇਰੇ ਖਿਆਲਾਂ ਚ, ਮੈਂ ਮਸਤ ਰਹੀ ਆ ਚੰਦਰਿਆ। ਹੁਸਨ ਭਰੀਏ ਪੱਥਰ ਚੋਰਾ ਪਾ ਲਿਆ ਸੀ, ਅੱਜ ਮੇਰੀ ਪਾਪੀ ਪੂਰੀ ਹੋਵੇ ਤੇਰੇ ਚ, ਮੈਨੂੰ ਉਹ ਦਾਤਾ ਦਤਾਰ ਨਜ਼ਰ ਆਇਆ। ਦੇਖੋ ਭਗਤ ਜਿਹੜਾ ਉਹਦੀ ਜਿਹੜੀ ਮਨ ਦੀ ਅਵਸਥਾ ਉਹ ਐਸੀ ਹੁੰਦੀ ਆ, ਉਹਨਾਂ ਨੂੰ ਸਭ ਜਿਹੜਾ ਨਜ਼ਰ ਆਉਂਦਾ। ਤੇ ਜਿਹੜਾ ਸੀਗਾ ਰੋਡਾ ਉਹਨੂੰ ਰੱਬ ਨਜ਼ਰ ਆਇਆ ਜਲਾਲੀ, ਕਹਿੰਦਾ ਜਦੋਂ ਤੂੰ ਮੇਰੇ ਕੋਲੋਂ ਗਈ ਆ ਚੈਨ ਮੈਨੂੰ ਨੀ ਆਇਆ, ਮੈਂ ਵੀ ਨੀ ਅੱਖ ਬੰਦ ਕਰਕੇ ਵੇਖੀ, ਮਗਰੋਂ ਜਿੱਦਾਂ ਮੈਂ ਰੱਬ ਨੂੰ ਧਿਆਉਂਦਾ ਸੀ ਤੇ ਜਿਹੜੀ ਮੇਰੀ ਮੁਦਰਾ ਸੀ, ਧਿਆਨ ਮੇਰਾ ਮੱਥੇ ਦੇ ਚਲੇ ਜਾਂਦਾ ਸੀ, ਪਰਵਟਿਆਂ ਦਾ ਵਿਚਕਾਰਲਾ ਹਿੱਸਾ ਜਿਹਨੂੰ ਕਪਾਟ ਕਹਿੰਦੇ ਇੱਥੇ ਮੇਰਾ ਧਿਆਨ ਹੁੰਦਾ ਸੀ, ਕਹਿੰਦਾ ਇੱਧਰ ਤਾਂ ਧਿਆਨ ਗਿਆ ਹੀ ਨਹੀਂ ਮੇਰਾ, ਰਿਹਾ ਹੀ ਤੇਰੇ ਆ। ਕਹਿੰਦਾ ਮੈਂ ਤੈਨੂੰ ਯਾਦ ਕਰਦਾ ਰਹਿੰਦਾ, ਹੁਣ ਤੂੰ ਆ ਗਈ ਆ ਨਾ
ਜੀ,
ਤੇ ਮੈਨੂੰ ਐ ਲੱਗਦਾ ਵੀ ਯਾਨੀ ਸੱਤੇ ਬਹਿਸ਼ਤਾਂ ਮੇਰੀ ਝੋਲੀ ਚ ਆ ਪਈਆਂ। ਤੇ ਰੋਡਾ ਹੋਰ ਇਹ ਗੱਲ ਕਹਿ ਕੇ ਲਾਲੋ ਲਾਲ ਹੋ ਗਿਆ, ਕਿਸੇ ਨੂੰ ਗੱਲ ਦਿਲ ਦਾ ਇਜ਼ਹਾਰ ਪ੍ਰੇਮ ਦਾ ਕਰਨਾ ਤੇ ਬੰਦਾ ਟਮਾਟਰ ਵਾਂਗੂ ਮੂੰਹ ਲਾਲ ਹੋ ਜਾਂਦਾ, ਪਰ ਜੇ ਹੋਵੇ ਉਹਦੇ ਚ ਪ੍ਰੇਮ, ਲਾਲਚੀ ਦਾ ਚਿਹਰਾ ਖੱਟਾ ਹੋ ਜਾਂਦਾ। ਲਾਲਚੀ ਜਿਹੜੇ ਹੁੰਦੇ ਨਾ, ਬਦਤਮੀਜ਼ ਜਿਹੜੇ ਹੁੰਦੇ ਜਾਂ ਜਿਹੜੇ ਕੋਈ ਮਤਲਬ ਮਸੀਨ ਹੁੰਦੇ ਨੇ, ਉਹਨਾਂ ਦੇ ਚਿਹਰੇ ਖੱਟੇ ਹੋ ਜਾਂਦੇ। ਪਰ ਜਿਹੜਾ ਹੁਸਨ, ਜਿਹੜਾ ਕੋਈ ਸੱਚਾ ਆਸ਼ਿਕ ਆ, ਉਹ ਜਦੋਂ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਉਹਦੇ ਚਿਹਰੇ ਲਾਲ ਹੋ ਜਾਂਦੇ। ਤੁਹਾਨੂੰ ਵਾਹਵਾ ਤਜਰਬਾ ਤਾਂ ਹੈ ਜੀ ਇਸ ਗੱਲ ਦਾ, ਮੈਂ ਡਿਗਰੀ ਲਈ ਇਸ ਗੱਲ ਦੀਆਂ। ਅੱਛਾ ਮੈਂ ਤੈਨੂੰ ਕਹਿੰਦਾ ਮੈਂ ਡਿਗਰੀ ਲਈ ਇਹਦੀ, ਤੂੰ ਹਾਸਾ ਕਹਿੰਦੇ ਤੁਹਾਨੂੰ ਤਾਂ ਇੰਨਾ ਕਿੱਦਾਂ ਪਤਾ, ਲੱਖ ਲਾਂ ਤਾਂ ਦੁਨੀਆਂ ਦੇ ਆਏ ਦੀ ਇਹ ਦੀਨ ਦੁਨੀਆਂ ਦਾ ਇੰਨਾ ਕੁਛ ਪਤਾ ਹੋਵੇ। ਅੱਗੇ ਰੋਟੀ ਦੀ ਵੀ ਗੱਲ ਸੁਣੇਗਾ ਕਿ ਨਹੀਂ, ਰੋਟੀ ਕਿਹੜੀ, ਉਹ ਰੋਟੀ ਦੀ ਮਤਲਬ ਯਮਾਲੀ ਦੀ, ਉਹਨੇ ਰੋਡਿਆ ਅੱਜ ਅਸੀਂ ਦਿਲਾਂ ਦੇ ਸੌਦੇ ਕਰ ਲਿਆ, ਉਹ ਕਰ ਲਿਆ ਦਿਲਾਂ ਦੇ ਨਾਨਾ ਨੀ ਗਾਣਾ ਜਿੱਥੇ ਬਣਦਾ ਸੀ, ਪਰ ਗਾਣਾ ਮੈਨੂੰ ਸੁਣਨ ਵਾਲਿਆਂ ਨੇ ਗਾਣਾ ਬੜੀਆਂ ਕੱਢਣ ਲੱਗ ਪੈਣਾ, ਕਹਿਣਾ ਮਿੰਟ ਚ ਗਾਣਾ ਲਾ ਦਿੰਦਾ, ਇਹ ਆਲਮ ਲਾਰਦਾ ਇੱਥੇ ਗਾਣਾ ਬਣਦਾ ਸੀ ਮਿਲਕੀ ਤੇ ਸਾਡੇ ਸੌਦੇ ਕੀਤੇ ਦਿਲਾਂ ਦੇ ਨਾਨਾ ਨੀ ਨੀ ਨਾਨਾ ਬਾਜ ਨੂੰ ਵੀ ਤੂੰ ਸਬਦੇ ਤੇ ਤੂੰ ਪੂਰਾ ਉਤਰੀ। ਉਹ ਕਹਿੰਦੀ ਜਮਾਲੀ ਅੱਜ ਕੱਲ ਦਿਲ ਤੋੜਨ ਵਾਲੀਆਂ ਮਸ਼ੀਨਾਂ ਹੀ ਆ ਬੰਦੇ, ਕਿਹਦੇ ਤੇ ਇਤਬਾਰ ਕਰਾਂ ਮੈਂ? ਜਿੰਨੇ ਵੀ ਟਕਰੇ ਮੇਰੀ ਸਹੇਲੀਆਂ ਦੇ ਫਰੈਂਡ ਨਾ, ਕੱਚੇ ਖਰਬੂਜੇ ਵਰਗੇ ਕੱਚੇ ਨਿਕਲੇ ਆ, ਬਾਹਲੀ ਛੇਤੀ ਦਿਲ ਤੋੜ ਜਾਂਦੇ ਆ। ਤੇ ਬੰਦੇ ਦੇ ਇਤਬਾਰ ਤੇ ਕਹਿੰਦੇ ਖੁਦਾ ਨੀ ਕਰਦਾ ਤੇ ਅਸੀਂ ਕਿਥੋਂ ਕਰਕੇ ਬਹਿ ਜਾਈਏ। ਤੇ ਇਹ ਬੰਦਿਆਂ ਦਾ ਸੁਭਾਅ, ਇਹ ਪੱਛੇ ਲਗੜੇ ਨਾ ਦਿਲ ਦੀਆਂ ਲਾ ਕੇ ਤਾਂ ਤੋੜ ਨੀ ਦਵਾਉਂਦੇ। ਉਹਨੂੰ ਕਹਿੰਦੀ ਰੋਡੇ ਨੂੰ, ਹੋਰ ਮੈਨੂੰ ਕਹਿਣ ਡੇ ਜੀ, ਰੋਡੇ ਨੂੰ ਕਹਿਣ ਡੇ ਆ। ਅੱਛਾ ਅੱਛਾ ਅੱਛਾ, ਨਾ ਮੈਂ ਤੂੰ ਚਪੇੜਾ ਨਾ ਹਾਂ ਨੀ ਕਹਾਣੀ ਦੀ ਯਖਣਾ ਨਾ ਵੜਾਈ ਗਈ ਆ। ਉਹ ਨਹੀਂ, ਮੈਂ ਕਿਹਾ ਹਰਾ ਕਿਹਨੂੰ ਕਹਿੰਦੇ ਸੀ? ਉਹ ਯਾਰ ਉਹਨੂੰ ਕਿਹਨੂੰ ਕਹਿਣ ਡੀ? ਆਪਣੀ ਮਾਂ ਨੂੰ ਕਹਿਣੀ, ਉਹਨੇ ਗੱਲ ਮੋਹਰੇ ਰੋਡਾ ਬੈਠਾ ਰੋਡੇ ਨੂੰ ਕਹਿਣਾ ਮੈਂ ਤੇ ਚਪੇੜਾ ਨਾ ਤਾਂ ਉੱਤੇ ਚ ਮਾਰ ਦੇਣੀ ਆ। ਇੱਕ ਤਾਂ ਕਹਾਣੀ ਸੁਣਾਈ ਹੈ ਕਹਦੇ, ਇਹਨਾਂ ਨੂੰ ਸਮਝ ਨੀ ਕਹਿੰਦੀ ਲੱਗਦੀ ਗੱਲ। ਉਹ ਮੈਂ ਤਾਂ ਜੀ ਸਵਾਲ ਤਾਂ ਮਾੜੇ ਮਾੜੇ ਪੁੱਛਣੇ ਜਿੱਥੇ ਪਤਾ ਨੀ ਲੱਗਦਾ। ਤੂੰ ਫਿਲਮ ਬਣਾਉਣੀ ਇਹਦੇ ਜਿਹੜਾ ਤੂੰ ਸਾਰਾ ਗੱਲ ਪੁਲੀਅਰ ਹੀ ਕਰਕੇ ਚੱਲਣਾ। ਉਹ ਕਹਿੰਦੀ ਵੀ ਏਦਾਂ ਨਾ ਕਹਿੰਦੀ ਕਿਤੇ ਮੇਰਾ ਕੱਚਾ ਜਿਹਾ ਦਿਲ ਤੋੜ ਕੇ ਆਉਣਾ ਹੀ ਆਈ, ਤੋਰਨਾ ਹੀ ਆਈ ਕਿਤੇ। ਹੁਣ ਉਹ ਕੀ ਕਹਿੰਦਾ? ਕੀ ਕਹਿੰਦਾ? ਦੱਸਦਾ ਤੈਨੂੰ ਬੜੀ ਕਰੀ ਉਂਜ ਲਾ ਲਈ ਆ, ਜੇ ਲਾ ਲਈਏ ਆ ਕੀ ਕਹਿ ਤਾਈ ਤੂੰ? ਉਹਨੂੰ ਕਹਿੰਦਾ ਹਾਂ, ਕਹਿੰਦਾ ਆ ਕੀ ਕਹਿ ਤਾਈ ਤੂੰ? ਮੈਂ ਇਥੋਂ ਤੋਰ ਦੂ, ਇਥੋਂ ਕਿਥੋਂ? ਉਹ ਰੇਡਵੇ ਤੋਂ ਨੀ, ਉਹਦੀ ਗੱਲ ਕਰਨਾ ਉੱਥੇ, ਤੁਸੀਂ ਤਾਂ ਇੱਥੇ ਕਹੀ ਜਾਣੇ। ਉਹ ਜਾ ਚਪੇੜਾ ਨਾ ਖਾ ਲੈ ਮੇਰੇ ਤੋਂ, ਮੈਂ ਇੱਥੋਂ ਤੁਰ ਜਾ। ਇੱਕੋ ਇੱਕ ਤੇ ਦਿਲ ਸੀ ਮੇਰਾ ਤੇ ਸਾਰਿਆਂ ਦੇ ਇੱਕੋ ਹੀ ਹੁੰਦੇ। ਉਹ ਮੈਂ ਕਦੋਂ ਕਹਿੰਦਾ ਦੋਵਾਂ ਤਿੰਨਾਂ ਦਿਨਾਂ ਦਾ ਦਿਲ ਆ ਘੁੰਮਣਾ? ਮੈਂ ਤੈਨੂੰ ਕਹਿਣ ਦਿਆਂ ਵਾ ਵੀ ਇੱਕੋ ਹੀ ਦਿਲ ਸੀ, ਉਹਦੀ ਗੱਲ ਪੂਰੀ ਸੁਣ। ਡਾਇਲੋਗ ਯਾਰ, ਕੋਈ ਡਾਇਲੋਗ ਵੀ ਕੋਈ ਚੀਜ਼ ਹੁੰਦੀ? ਫਿਲਮ ਤੁਸੀਂ ਵੇਖਦੇ ਤੇ ਏਦਾਂ ਮਸਤ ਪੈਰਾਂ ਭਰ ਬਹਿ ਕੇ ਵੇਖਦੇ ਆ, ਅੱਧਾ ਅੱਧਾ ਘੰਟਾ ਤੁਹਾਡੀਆਂ ਲੱਤਾਂ ਨੀ ਸੁਣਦੀਆਂ। ਤੇ ਜੇ ਤੁਸੀਂ ਗੱਲ ਮੇਰੀ ਸੁਣ ਲੈਣੇ ਤੁਹਾਨੂੰ ਟਿੱਟਣਾ ਪੈਣ ਲੱਗ ਪਈਆਂ ਗੱਲ ਨਾਲ ਹੀ। ਇਹਦਾ ਕੀ ਮਤਲਬ? ਉਹਦਾ ਚੁੱਪ ਕਰਕੇ ਉਂਗਲ ਮੂੰਹ ਤੇ ਇੱਦਾਂ ਰੱਖ ਕੇ ਤੇ ਖਾਈਆ ਜੀ। ਇੱਕ ਸੀ ਦਿਲ ਮੇਰਾ, ਉਹ ਆਂਦਾ ਇੱਕ ਦਿਲ ਸੀ ਮੇਰਾ ਟੋਟੇ ਟੋਟੇ ਹੋ ਗਿਆ, ਤੂੰ ਖੋ ਲਿਆ ਤੂੰ ਮੇਰਾ ਦਿਲ। ਰੋਡਾ ਕਹਿੰਦਾ ਹਾਂ, ਹੋਰ ਰੋਡੇ ਦਾ ਪਿਓ ਕਹਿੰਦਾ ਜਦੋਂ ਰੋਡਾ ਜਲਾਲੀ ਨਾਲ ਗੱਲ ਕਰ ਲਿਆ, ਉਹ ਤੀਜਾ ਜਦੋਂ ਤੈਨੂੰ ਕਹਿੰਦਾ ਬੰਦਾ ਹੀ ਨੀ ਉੱਥੇ ਤਾਂ ਹੋਰ ਤੈਨੂੰ ਕਹਿਣਾ ਤੂੰ ਕਿਹੜੀ ਗੱਲ? ਮੈਂ ਕਹਾਂ ਯਾਰ ਜਲਾਲੀ ਕਹਿੰਦੀ, ਜਲਾਲੀ ਨੇ ਇੱਕ ਵਾਰ ਕਹਿਣ ਦਿੱਤਾ ਵੀ ਬੰਦਿਆਂ ਦੇ ਮੈਨੂੰ ਤਬਾਰ ਨਹੀਂ, ਤੂੰ ਕੱਲੀ ਜਲਾਲੀ ਨੂੰ ਬੁਲਾਈ ਜਾਂਦੇ ਰੋਡੇ ਤੇ ਮੂੰਹ ਤੇ ਉਂਗਲ ਖਾ ਦੇਣੇ ਜਿਹੜਾ ਤੇਰੇ ਖਾਈ ਆ, ਅਬਲ ਤੇ ਤੇਰੇ ਰੱਖੇ ਦਾ ਕੋਈ ਆਸਰਾ ਨਹੀਂ। ਤੇ ਕਣੀ ਚੇਤਾ ਭੁਲਾ ਤਾ ਜਲਾਲੀ ਕੀ ਰੋਡਾ ਕਹਿੰਦਾ ਸੀ ਉਹ ਮੈਨੂੰ ਤਾਂ ਰੋਡਾ ਜਲਾਲੀ ਕੋਈ ਆ ਕਰਦੇ ਤੂੰ ਰੋਡਾ ਦਾ ਜਲਾਲੀਏ ਤੂੰ ਆ ਕੀ ਕਹੀ ਜਾਨੀ ਤੂੰ? ਮੈਂ ਇਥੋਂ ਚਲ ਜੂ ਇਥੋਂ। ਆਂਦਾ ਇੱਕੋ ਦਿਲ ਸੀ ਤੂੰ, ਮੈਂ ਤੈਨੂੰ ਦੇ ਛੱਡਿਆ, ਹੋਰ ਕੀ ਦੁਨੀਆਂ ਚ ਮੇਰੇ ਲਈ ਰਿਹਾ ਹੀ ਬੱਚਿਆ ਕੁਛ ਨੀ, ਬਸ ਤੂੰ ਹੀ ਤੂੰ ਆ, ਭਲਾ ਮੈਂ ਤੈਨੂੰ ਛੱਡ ਸਕਦਾ? ਅੱਛਾ ਪਹਿਲੀ ਸੱਟੇ ਹੀ ਕਹਿਤਾ ਹੀ ਗੱਲ ਤੇ ਕਿੰਨੀ ਸੱਟੇ ਕਹਿੰਦਾ? ਪੰਦਰਵੀਂ ਮੁਲਾਕਾਤ ਚ ਕਹਿੰਦਾ ਤੂੰ ਤਾਂ ਹੈ ਮੇਰੀ ਜ਼ਿੰਦਗੀ ਹੈ। ਅੱਛਾ ਤੇ ਮੈਂ ਤੇਰਾ ਇਸ਼ਕ ਕੀ ਇਸ਼ਕ ਉਹਦਾ ਜਲਾਲੀਆ ਮੈਨੂੰ ਡਰ ਆ ਕਹਿੰਦਾ ਉਹਨਾਂ ਛੱਡ ਕੇ ਨਾ ਚੱਲ ਜਾਈ, ਤੂੰ ਹੀ ਰੋਡਾ ਕਿ ਉਹ ਸੀ ਰੋਡਾ ਯਾਰ ਤੈਨੂੰ ਸਾਰੀਆਂ ਗੱਲਾਂ ਦਾ ਪਹਿਲਾਂ ਪਤਾ। ਉਹ ਕਹਿੰਦਾ ਮੈਨੂੰ ਡਰ ਆ ਵੀ ਕਿਤੇ ਲੋਕਾਂ ਦੀ ਬਦਨਾਮੀ ਤੋਂ ਡਰਦੀ ਕਿਤੇ ਤੂੰ ਮੇਰਾ ਮੈਥੋਂ ਮੁੱਖ ਨਾ ਮੋੜੀ। ਅੱਛਾ ਹਾਂ ਲੋਕਾਂ ਤੋਂ ਡਰ ਬੜੇ ਚੀਜ਼ ਹੁੰਦੇ, ਪਹਿਲਾਂ ਦੀਆਂ ਮੈਂ ਗੱਲਾਂ 17ਵੀਂ ਸਦੀ ਦੀ ਗੱਲ ਨਾ, ਅੱਜ 22ਵੀਂ ਸਦੀ ਦੇ ਵਿੱਚ ਲੋਕਾਂ ਤੋਂ ਡਰਦਾ ਅਗਲਾ ਕਹਿ ਦਿੰਦਾ ਵੀ ਜਾਂ ਤੂੰ ਮੇਰਾ ਲੱਗਦਾ ਕੱਖ ਨਹੀਂ। ਪਤਾ ਜਲਾਲੀ ਕੀ ਕਹਿੰਦੀ? ਜਲਾਲੀ ਕਹਿੰਦੀ ਆ ਵੀ ਰੋਡਿਆ ਮੈਨੂੰ ਆਪਣੀ ਜਵਾਨੀ ਦੀ ਸੌ। ਅੱਛਾ ਤੇ ਰੋਡਾ ਦਾ ਵੀ ਸੌ ਦੇ ਹੀਰ ਨੇ ਵੀ ਆਪਣੇ ਪਿਓ ਦੀ ਖਾਧੀ ਸੀ ਤੇ ਸਹੀ ਦਿਨ ਇਦਾਂ ਬਹਿ ਕੇ ਚਲੇ ਗਏ ਆਂਦਾ ਵੀ ਮੈਨੂੰ ਕਹਿੰਦੀ ਮੇਰੀ ਜਵਾਨੀ ਦੀ ਸੌ ਰੋਡਿਆ ਮੈਂ ਲੱਗੀਆਂ ਤੋੜ ਨਵਾਉਂਗੀ, ਮਰ ਜਾਊਂਗੀ ਪਰ ਪਿੱਛੇ ਨੂੰ ਨੀ ਹੁਣ ਮੈਂ ਮੁੜੂ। ਅੱਛਾ ਹੁਣ ਇਹ ਨਾ ਕਹਿੰਦੀ ਪਿੱਛੇ ਨੂੰ ਨੀ ਮੁੜਦੀ ਤੇ ਫਿਰ ਘਰ ਨੂੰ ਕਿੱਦਾਂ ਜਾਊਗੀ? ਪਰਲੇ ਅਗਲੇ ਪਿੰਡ ਵਿੱਚ ਵੀ ਗੱਲ ਸੁਣ ਲਾ ਮੇਰੀ, ਮੈਨੂੰ ਪਹਿਲਾਂ ਤੇਰਾ ਮੂੰਹ ਦੱਸਦਾ ਕੋਈ ਨਾ ਕੋਈ ਜੇ ਸਵਾਲ ਤੂੰ ਕਰਨਾ, ਤੂੰ ਮੇਰਾ ਹਰ ਰੋਜ਼ ਸਵੇਰੇ ਤੜਕੇ 3 ਵਜੇ ਇੰਤਜ਼ਾਰ ਕਰਿਆ ਕਰੀ ਸੋਹਾਂ ਕੰਢਾ ਵਗਦਾ ਸੋਹਾਂ ਦਰਿਆ
ਅੱਛਾ
ਉਹਦੇ ਕੰਢੇ ਤੇ ਇੰਤਜ਼ਾਰ
ਅੱਛਾ
ਸਾਰੇ ਤਾਂ ਆਸ਼ਕ ਕੰਢੇ ਸਮੁੰਦਰਾਂ ਦਰਿਆਵਾਂ ਦੇ ਕੰਢਿਆਂ ਤੇ ਮਿਲਦੇ ਉਹ ਕਿਹੜਾ ਆਸ਼ਕ ਤੈਨੂੰ ਸਮੁੰਦਰ ਦੇ ਕੰਢੇ ਤੇ ਮਿਲ ਗਿਆ ਪਰਸ ਚ ਬੈਠਾ ਦਰਿਆਵਾਂ ਦੀ ਗੱਲ ਕਰਨਾ ਉਹ ਜਿੰਨੇ ਵੀ ਆ ਜਿਹੜੀ ਆ ਤੁਸੀਂ ਉਦਣ ਵੀ ਗੱਲ ਕਰਾਈ ਉਹ ਵੀ ਏਦਾਂ ਹੀ ਹੋਇਆ ਉਹ ਦਰਿਆ ਚ ਪਾਰ ਕਰਕੇ ਗਿਆ ਉਹਨੂੰ ਮਿਲਣ ਲਾਸ਼ ਨੂੰ ਫੜ ਕੇ ਮਲਕੀ ਤੇ ਸਾਵਾ ਆਪਦਾ ਖੋਲ ਕੇ ਤਾਂ ਮੂੰਹ ਬੰਨ ਦੇ ਨਹੀਂ ਤੇ ਮੈਂ ਤੂੰ ਚਪੇੜਾਂ ਖਾ ਪੈਣੀਆਂ ਤੇਰਾ ਇਹਦੇ ਵਿਚ ਕੀ ਬਈ ਜਿੱਥੇ ਮਰਜ਼ੀ ਮਿਲਣ ਲੱਗਲੇ ਤੂੰ ਵਿੱਚ ਕੀ ਲੈਣਾ ਇਹਦੇ ਵਿੱਚ ਤੈਨੂੰ ਲੱਗਦਾ ਵੀ ਤੈਨੂੰ ਪੁੱਛ ਕੇ ਮਿਲਣ ਵੀ ਕਿੱਥੇ ਮਿਲਣਾ ਕਿਸੇ ਨੇ ਉਹ ਜਲਾਲੀ ਕਹਿੰਦੀ ਆਹ ਕੋਈ ਆਉਂਦਾ ਪਿਆ ਹਾਏ ਮੈਂ ਮਰ ਗਈ ਕਹਿੰਦੀ ਤੇ ਉਹ ਭੱਜ ਗਏ ਉਹ ਜਾਂਦੀ ਜਾਂਦੀ ਨਾ ਪਿਆਰ ਦੀ ਨਿਸ਼ਾਨੀ ਦੇ ਗਈ ਕਿ ਛੱਲਾ ਖੁਦ ਦੇ ਜਾ ਪਿਆਰ ਨਿਸ਼ਾਨੀ ਛੱਲਾ ਮੋੜੀ ਨਾ ਮਿਲਕੀ ਤਾਂ ਟੁੱਟੇ ਦਿਲ ਨੀ ਹੁਣ ਲੈਣੀ ਤੋੜੀ ਨਾ ਟੁੱਟੇ ਦਿਲ ਨੀ ਇਹ ਤਾਂ ਲਾ ਦੇ ਹੁਣ ਪੱਛੇ ਲਾਈਆ ਤੈਨੂੰ ਲਾਉਣਾ ਤੁਸੀਂ ਕਦੋਂ ਆ ਟੁੱਟੇ ਦਿਲ ਨੀ ਚੜ੍ਹਦੇ ਇਹ ਲਾਉਣਾ ਵਾ ਆ ਤਾਂ ਹੋਰ ਮੈਂ ਤੈਨੂੰ ਲੱਗਦਾ ਵੀ ਉਦਾਂ ਗਾਈਆਂ ਨਾ ਲਾ ਗਈ ਵੀ ਚੱਲ ਆ ਇੱਥੇ ਬਣਦਾ
ਪਿਆਰੇ ਸੱਜਣ ਮੇਰੇ ਲੱਖ ਕਰੋੜੀ ਦਾ
ਜੀ ਖੂਬਸੂਰਤ ਗੀਤ ਤੁਸੀਂ ਸੁਣਿਆ ਤਾਂ ਜੀ
ਆ ਸੁਣਿਆ ਅਸੀਂ ਬੜੇ ਪਿਆਰ ਨਾਲ ਮੁਹੱਬਤ ਨਾਲ ਸੁਣਿਆ ਮੇਰੇ ਹਿਸਾਬ ਨਾਲ ਜਿਹਨੇ ਵੀ ਗੀਤ ਸੁਣਿਆ ਹੋਊਗਾ ਉਹਦਾ ਆਨੰਦ ਚ ਆ ਗਿਆ ਹੋਊਗਾ ਕਿਉਂਕਿ ਗੀਤ ਜਦੋਂ ਕਹਾਣੀ ਦੇ ਨਾਲ ਮਿਲਦਾ ਸੁਣੀਏ ਤੇ ਫਿਰ ਉਹਦਾ ਸਵਾਦ ਹੀ ਇਹਦਾ
ਜੀ ਇਹ ਤੇ ਗੱਲ ਹੈ ਤਾਂ ਜੀ ਵਾਕਿਆ ਇੱਥੇ ਤੇ ਢੁਕਵਾਂ ਗੀਤ ਤੁਸੀਂ ਸੁਣਾਇਆ ਉਮੀਦ ਹੈ ਕਿ ਸੁਣਨ ਵਾਲੇ ਸਰੋਤਿਆਂ ਨੇ ਇਸ ਗੀਤ ਦਾ ਆਨੰਦ ਲਿਆ ਹੋਊਗਾ ਜਿਹੜੀਆਂ ਬਹੁਤ ਸਾਰੀਆਂ ਫਰਮਾਇਸ਼ਾਂ ਨੇ ਉਹ ਵੀ ਆਪਾਂ ਪੂਰੀਆਂ ਕਰਾਂਗੇ ਪਿਆਰੇ ਦੋਸਤੋ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਪੈਂਡਿੰਗ ਪਈਆਂ ਨੇ ਆਪਾਂ ਨੂੰ ਤੇ ਅਸੀਂ ਉਹ ਫਰਮਾਇਸ਼ਾਂ ਪੂਰੀਆਂ ਕਰਾਵਾਂਗੇ ਤੇ ਉਸ ਤੋਂ ਪਹਿਲਾਂ ਜਿਹੜੀ ਕਹਾਣੀ ਆਪਾਂ ਨਿਬੇੜ ਲਈਏ ਕਿੰਨੀ ਕੁ ਲੰਮੀ ਆ ਲਓ ਜੀ ਕਹਾਣੀ ਕਹਿੰਦਾ ਵੀ ਛੇਤੀ ਨਿਬੜ ਗਿਆ ਗੱਲ ਭਾਵਾਂ ਕੋਈ ਹੋਵੇ ਜਾਂ ਨਾ ਹੋਵੇ ਉਹ ਸੁਣਿਆ ਕਹਾਣੀ ਨੂੰ ਤੇ ਸਮਾਂ ਥੋੜਾ ਜਿਹਾ ਲੱਗਦਾ ਹੁੰਦਾ ਜਦੋਂ ਮੈਂ ਤੈਨੂੰ ਪਹਿਲਾਂ ਦੱਸਿਆ ਸੀ ਨਾ ਵੀ ਜਾਂ ਕੰਮ ਤੇ ਮੈਂ ਹੁਣ ਤੇ ਗਾਂ ਗੱਲ ਤੋਰ ਕੇ ਹਾਰੂ ਛਲਾ ਉਹਨੇ ਰੋਡੇ ਦੀ ਉਂਗਲ ਚ ਪਾਲਤਾ ਜੀ ਪਾਲਾ ਵੀ ਆਇਆ ਲਾਵੇ ਪਾਲੇ ਤੁਹਾਡੇ ਜ਼ਿਲ੍ਹੇ ਦੀ ਕਹਾਣੀ ਤੇ ਕਹਿੰਦਾ ਬਈ ਛਲਾ ਉਹਨੇ ਉਂਗਲ ਚ ਪਾਤਾ ਜੀ ਇਹ ਲਾਲੀ ਹਰ ਰੋਜ਼ ਸੋਹਾਂ ਦੇ ਕੰਢੇ ਆ ਪੁੱਜਦੀ ਤੇ ਰੋਡੇ ਦੇ ਪਿਆਰ ਦਾ ਦੀਦਾਰ ਕਰਦੀ ਰੋਡੇ ਨੂੰ ਦੀਦਾਰ ਕਰਦੀ ਰੋਡੇ ਨੂੰ ਪਿਆਰ ਕਰਦੀ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਉਹ ਆਂਦਾ ਬਈ ਉੱਤੇ ਨਦੀ ਦੇ ਜਾ ਕੇ ਰੋਜ਼ ਮਿਲਦੀ ਬਿਨਾਂ ਮਿਲੇ ਦੇ ਨਹੀਂ ਆਧਾਰ ਹੈ ਜੀ ਹੋਵੇ ਘੜੀ ਵਿਛੋੜੇ ਦੇ ਵਾਂਗ ਸੂਰੀ ਹੋਵੇ ਘੜੀ ਵਿਛੋੜੇ ਦੇ ਵਾਂਗ ਸੂਰੀ ਜਾਨ ਹੋਣ ਦੀ ਜੋ ਆਵਾਜ਼ ਯਾਰ ਹੈ ਜੀ ਬਿਨਾਂ ਲੱਗੀਆਂ ਕੋਈ ਨਾ ਜਾਣਦਾ ਹੈ ਜੀ ਬਿਨਾਂ ਲੱਗੀਆਂ ਕੋਈ ਨਾ ਜਾਣਦਾ ਹੈ ਜੀ ਜਿਹਨੂੰ ਲੱਗੀਆਂ ਉਹਨੂੰ ਅਹਿਸਾਰ ਹੈ ਜੀ ਜਿਹਨੂੰ ਲੱਗੀਆਂ ਦਾ ਪਤਾ ਉਹਨੂੰ ਆ ਕੋਈ ਪੁੱਜ ਮਨੂਰ ਲੁਹਾਰ ਬੱਚੀ ਬਣੇ ਘੜੀ ਦਾ ਯੁਗ ਚਾਰ ਹੈ ਜੀ ਹੁੰਦੇ ਨਾਗ ਮਲੂਮ ਨੇ ਪੂਣੀਆਂ ਦੇ ਜਦੋਂ ਪੂਣੀਆਂ ਕਰਦੀ ਹੈ ਜਦੋਂ ਕਤਲੀ ਆਏ ਭੰਡਾਰ ਹੈ ਜੀ ਪਾਇਆ ਪੱਠ ਕਸੀਦੇ ਤੇ ਕੱਢਣੇ ਨੂੰ ਪੈਂਦੀ ਭੁੱਲ ਕੇ ਨਾ ਇੱਕ ਤਾਰ ਹੈ ਜੀ ਜਦੋਂ ਕਸੀਦਾ ਕੱਢਣ ਲੱਗੀ ਤੇ ਉਹ ਇੱਕ ਤਾਰ ਨਾ ਵੱਟੀ ਗਈ ਤੇ ਮਿਲੇ ਜਦੋਂ ਜਲਾਲੀ ਦਾ ਯਾਰ ਤਾਈ ਉਦੋਂ ਵਸਦਾ ਦਿਸੇ ਸੰਸਾਰ ਹੈ ਜੀ ਕਿਸੇ ਕੰਮ ਦੇ ਵਿੱਚ ਨਾ ਚਿੱਤ ਲੱਗੇ ਕਰੇ ਆਸ਼ਕੀ ਅਤਿ ਲਾਚਾਰ ਹੈ ਜੀ ਜਿਹੜੀ ਆਸ਼ਕੀ ਹੈ ਨਾ ਬੰਦੇ ਨੂੰ ਲਾਚਾਰ ਕਰ ਦਿੰਦੀ ਉਹਦੀ ਸੁਰਤੀ ਆਸ਼ਕੀ ਚ ਨਹੀਂ ਜੀ ਉਹਨੂੰ ਕੁਛ ਕਹੀ ਚੱਲ ਉਹਨੂੰ ਕਹਿਣਾ ਵੀ ਤੂੰ ਜੋ ਮਰਜ਼ੀ ਕਹੀ ਆ ਤੂੰ ਤਾਂ ਵਿਹਲਾ ਤੇ ਆਸ਼ਕੀ ਜਿਹੜੀ ਆ ਇਹ ਆਸ਼ਕੀ ਜਿਹੜੀ ਕਹਿੰਦੇ ਹੁੰਦੇ ਨਾ ਜਿਹਨੇ ਕੀਤੀ ਆ ਉਹਨੂੰ ਪਤਾ ਕਈ ਤਰੀਕੇ ਦੇ ਆਸ਼ਕ ਦੁਨੀਆਂ ਦੇ ਉੱਤੇ ਹੋਏ ਨੇ ਪਰ ਜਿਹੜਾ ਆਸ਼ਕ ਸੱਚਾ ਸੁੱਚਾ ਉਹ ਰੱਬ ਦਾ ਦਿਦਾਰ ਹੀ ਹੈ ਇਸ਼ਕ ਮੁਸ਼ਕ ਕਦੋਂ ਛੁਪਾਇਆ ਛੁਪਦੇ ਨੇ ਇਹ ਨਹੀਂ ਛੁਪਾਉਣੀ ਆਸ਼ਕੀ ਜੀ ਇਸ਼ਕ ਤੇ ਜਾਂ ਮੁਸ਼ਕ ਮੁਸ਼ਕ ਤੂੰ ਪਾਲੇ ਨੂੰ ਪੁੱਛ ਲਾ ਕਹਿੰਦੇ ਛੁਪ ਸਕਦਾ ਨਾ ਪਾਲੇ ਤੋਂ ਛੁਪਿਆ ਤੇ ਨਾ ਛੁਪਣਾ ਹੀ ਆ ਤੇ ਇਹ ਹੁੰਦਾ ਫਰਕ ਜੀ ਤੇ ਜਲਾਲੀ ਅਤੇ ਰੋਡੇ ਦੇ ਇਸ਼ਕ ਦੀ ਚਰਚਾ ਜਿਹੜੀ ਆ ਪਿੰਡ ਵਿੱਚ ਫੈਲ ਗਈ ਵੀ ਜਲਾਲੀ ਤੇ ਰੋਡਾ ਇਸ਼ਕ ਜੀ ਮਿਲਦੇ ਕੱਢੇ ਦਰਿਆ ਦੇ ਆ ਕੇ ਜਲਾਲੀ ਦੇ ਮਾਪਿਆਂ ਦੇ ਕੰਨੀ ਉੱਡਦੀ ਉਹਦੀ ਗੱਲ ਪੈ ਗਈ ਪਾ ਹੀ ਦਿੰਦੇ ਨੇ ਚੁਗਲ ਹੋਰ ਨਾ ਚੁਗਲੀ ਤੋਂ ਬਾਜਰੀ ਨੇ ਗੱਲ ਕਹਿੰਦੀ ਕਹਿੰਦੀ ਕਹਿ ਜਾਂਦੇ ਆ ਉਹਨੇ ਜਾ ਕੇ ਰੌਲਾ ਪਾਤਾ ਜੀ ਜਲਾਲੀ ਦੇ ਰੋਡੇ ਦੇ ਇਸ਼ਕ ਚ
ਕਮਲੀ ਸ਼ਰੈਣ ਹੋਈ, ਉਹਨਾਂ ਨੇ ਉਹਨਾਂ ਦੇ ਇਸ਼ਕ ਨੂੰ ਪ੍ਰਵਾਨ ਨਾ ਕੀਤਾ। ਉਹ ਕਹਿੰਦੇ ਕਿੱਥੇ ਰੋਡਾ ਕਿੱਥੇ ਜੀ ਲਾ ਲਈ, ਉਹ ਨਾ ਨਮੋਸ਼ੀ ਦੇ ਮਾਰੇ ਆਪਣੇ ਮੂੰਹ ਲੁਕਾਉਂਦੇ ਫਿਰਨ ਵੀ ਦੁਨੀਆਂ ਵੇਖ ਵੇ ਹੱਸੇ ਵੀ ਤੇਰੀ ਤੁਹਾਡੀ ਕੁੜੀ ਆਸ਼ਕੀ ਕਰਦੀ ਫਿਰਦੀ ਹੈ ਸਾਧੂ। ਉਹਨਾਂ ਨੇ ਆਣ ਕੇ ਤੇ ਜਲਾਲੀ ਨੂੰ ਸਮਝਾਇਆ ਵੀ ਕੁੜੀਏ ਕੰਮ ਚੰਗੇ ਨੇਗੇ, ਆਪਣੇ ਖਾਨਦਾਨ ਚ ਇੱਦਾਂ ਦਾ ਕੋਈ ਵੀ ਨਹੀਂ ਹੋਇਆ ਜਿੱਦਾਂ ਦੇ ਕੰਮ ਤੂੰ ਹੋ ਤੁਰ ਰਹੀ ਆ, ਵੀ ਹਰ ਜਾ ਨੂੰ ਬਹੁਤ ਸਮਝਾਇਆ ਪਰ ਇਸ਼ਕ ਪਿੱਛੇ ਕਿਤੇ ਮੁੜਦਾ, ਪਿੱਛੇ ਮੁੜਨ ਵਾਲੀ ਕਿੱਥੇ ਸੀ, ਉਹਦੇ ਲਈ ਤਾਂ ਰੋਡਾ ਹੀ ਸਭ ਕੁਛ ਸੀ, ਸਹੁੰਆਂ ਉਹਨੇ ਖਾਧੀਆਂ ਸੀ। ਫਿਰ ਜਦੋਂ ਸਮਝਾਏ ਨਾ ਗੱਲ ਸੂਤ ਆਏ ਤੇ ਫਿਰ ਬੰਦਾ ਡਰਾਉਂਦਾ ਵੀ ਉਹ ਨਾ ਆਖਰ ਉਹਨੂੰ ਡਰਾਇਆ ਧਮਕਾਇਆ ਵੀ ਤੈਨੂੰ ਮਾਰ ਕੇ ਸਿੱਟ ਦਿਆਂਗੇ ਦਰਿਆ ਦੇ ਵਿੱਚ, ਤੇ ਵੀ ਜੇ ਤੂੰ ਹੁਣ ਘਰੋਂ ਬਾਹਰ ਨਿਕਲੀ ਤੇਰੀਆਂ ਲੱਤਾਂ ਪਾ ਦਿਆਂਗੇ ਤੇ ਉਹ ਘਰੋਂ ਬਾਹਰ ਬੰਦ ਨਿਕਲਣਾ ਆਉਂਦਾ ਬੰਦ ਕਰ ਛੱਡੇ ਜੀ। ਉਧਰ ਰੋਡਾ ਵੀ ਜੀ ਲਾਲੀ ਦਾ ਮੁੱਖਾਂ ਨੂੰ ਤਰਸਾਂ ਤਰਸਿਆ ਪਿਆ ਸੀ ਉਹਨੂੰ ਵੇਖਣ ਨੂੰ, ਜਦੋਂ ਯਾਰ ਨੂੰ ਯਾਰ ਨਾ ਮਿਲੇ ਤੇ ਉਹਦੀ ਹਾਲਤ ਕੀ ਹੁੰਦੀ ਯਾਰ, ਜਿਵੇਂ ਚੰਨ ਨੂੰ ਚਕੋਰ ਨਾ ਮਿਲੇ ਤੇ ਉਹਦੀ ਹਾਲਤ ਕੀ ਆ ਉਹ ਜਾਂਦੀ। ਆਖਿਰ ਉਹਨੇ ਜੀ ਲਾਲੀ ਦੇ ਦਰ ਅੱਗੇ ਆ ਕੇ ਅਲਖ ਜੀ ਉਹਨੂੰ ਸ਼ੁਰੂ ਕਰ ਛੱਡੀ ਜੀ।
ਅੱਛਾ,
ਤੇ ਉਹਦੇ ਹੱਥੋਂ ਖੈਰਾਤ ਲਾਏ ਬਿਨਾ ਗਾਂ ਪੈਰ ਨਾ ਪੜਦਾ, ਉਹ ਕਹਿੰਦਾ ਜਲਾਲੀ ਮੈਨੂੰ ਦਾਣੇ ਪਾ ਦੇ ਤਾਂ ਪਾ ਦੇ, ਨੀ ਮੈਂ ਨੀ ਰੋਟੀ ਖਾਣੀ। ਤੇ ਗੱਲ ਇੱਥੋਂ ਤੱਕ ਉਪੜ ਗਈ ਵੀ ਇੱਕ ਦਿਨ ਨਾ ਉਹਨੇ ਜਲਾਲੀ ਦੇ ਮਾਂ ਦੇ ਹੱਥੋਂ ਖੈਰਾਤ ਲੈਣ ਤੋਂ ਇਨਕਾਰ ਕਰਤਾ, ਕਹਿੰਦੀ ਸਾਧੂਆ ਜੇ ਦੋ ਰੋਟੀਆਂ ਖਾਣੀਆਂ ਤਾਂ ਖਾਣੇ ਤੁਰਦਾ ਵਾ, ਉਹਨਾਂ ਦਾ ਖਾਊਂਗਾ ਤਾਂ ਰੋਟੀਆਂ ਵਾ, ਜਲਾਲੀ ਹੱਥੋਂ ਉਹ ਲੈ ਕੇ ਆ ਜਾਵੇ ਭਾਵਾਂ ਉੱਲੀ ਲੱਗੀਆਂ ਉਹ ਵੀ ਖਾ ਲੂੰਗਾ ਪਰ ਤੇਰੇ ਹੱਥੋਂ ਤਾਜ਼ੀਆਂ ਵੀ ਨਹੀਂ ਖਾਣੀਆਂ। ਉਹਦੀ ਮਾਂ ਕਹਿੰਦੀ ਵੀ ਲੈਣੀਆਂ ਤੇ ਰੋਟੀਆਂ ਇੱਥੋਂ ਮੇਰੇ ਹੱਥੋਂ ਫੜ ਉਰਦਾ ਬਣ, ਤੇ ਉਹ ਸਾਧਾਂ ਦਾ ਤੈਨੂੰ ਪਤਾ ਹੱਠ ਬੜਾ ਮਸ਼ਹੂਰ ਸੀ ਉਹਨਾਂ ਸਮੇਂ, ਹੁਣ ਤਾਂ ਸਾਧੂ ਵੀ ਝੱਟ ਹੀ ਮੰਨ ਜਾਂਦੇ, ਕੋਈ ਨੀ ਜੇ ਮੁਰਗੀ ਵੀ ਸੌ ਨੀ ਦੇਣਾ ਚੱਲ 50 ਨੇ ਖਾ ਲੈਣੇ, ਉਹਨੂੰ ਜਦੇ ਪੱਕੇ ਸੀ ਸਾਧੂ, ਸਾਧੂ ਨੇ ਹੱਠ ਯੋਗ ਉਹਦਾ ਕੀਤਾ ਸੀ, ਹੱਠੀ ਤੇ ਹੈ ਸੀ, ਹੱਠ ਉਹਦਾ ਬੜਾ ਮਸ਼ਹੂਰ ਸੀ। ਤੇ ਉਹ ਰੋਡਾ ਉਹਨਾਂ ਦੇ ਘਰਾਂ ਦੇ ਮੂਹਰੇ ਧੂਣੀ ਧਾੜ ਕੇ ਬਹਿ ਗਿਆ, ਕਹਿੰਦਾ ਹੈਲਦੇ ਸਾਧ ਵੀ ਨਹੀਂ ਵੇਚਦੇ ਜੀ, ਤਾਂ ਬੱਚਿਆ ਹੀ ਕਰਨੀ ਆ, ਉਦਾਂ ਦੇ ਜੰਗਲ ਆ ਉਦਾਂ ਦੇ ਮੰਗਲ ਆ, ਇੱਥੇ ਫਿਰ ਉੱਥੇ ਵੀ ਉਹਨੂੰ ਧੂਣੀ ਲਾ ਕੇ ਸਮਾਧੀ ਲਾ ਕੇ ਬਹਿ ਗਿਆ। ਤੇ ਲੋਕਾਂ ਲਈ ਤੇ ਦਖਤ ਤਮਾਸ਼ਾ ਵੀ ਸਾਧੂ ਤੇ ਸਗੋਂ ਆ ਹੀ ਉਹਨਾਂ ਦੇ ਘਰ ਮੂਹਰੇ ਗਿਆ। ਤੇ ਉਹਨੇ ਕਿਹਾ ਵੀ ਜਲਾਲੀ ਦੀ ਮਾਂ ਕਹਿੰਦੀ ਵੀ ਇਹ ਤਾਂ ਪਤੰਦਰ ਬਾਲੀ ਕੋਈ ਔਰ ਹੀ ਗੈਣਸ ਲੱਗਦਾ, ਇਹਨੂੰ ਤੋਰੀਏ ਕਿਸੇ ਤਰੀਕੇ ਨਾਲ, ਵੀ ਜੇ ਹੁਣ ਮੂਹਰੇ ਹੀ ਆ ਗਿਆ ਲੋਕ ਤੇ ਅੱਗੇ ਹੀ ਸਾਡੀਆਂ ਗੱਲਾਂ ਬਣਾਉਂਦੇ, ਉਹ ਤਾਂ ਜਮਾਂ ਦਰ ਮੂਹਰੇ ਮੰਜੀ ਲਾ ਲਈਏ। ਤੇ ਉਹਨੇ ਵਾਸਤੇ ਵੂਸਤੇ ਪਾਏ, ਜਾ ਤੇਰੀ ਮਿਹਨਤ ਆ, ਉਹ ਜਾ ਤੇਰੀ ਮਾਂ ਆ ਰਹੀ ਆ, ਜਾਂ ਮਿਹਨਤ ਕਰਨੀ ਹੈ ਚੱਕ ਲਾ ਧੂਣੀ ਢਾਣੀ ਆਪਦੀ, ਲੈ ਜਾ ਜਿਹੜੀਆਂ ਮੂੰਗਫਲੀ ਭੁੰਨੀ ਜਾ ਕੇ ਉੱਥੇ ਪਾਉਂਦਾ ਇੱਥੇ ਨਾ। ਤੇ ਫਿਰ ਉਹਨੂੰ ਜਲਾਲੀ ਨੂੰ ਮਾਂ ਨੇ ਕਿਹਾ ਕਹਿੰਦੀ ਜਾ ਜਾ ਇਹਨੂੰ ਸਮਝਾ, ਤੇ ਵੀ ਤੂੰ ਉਹਨੂੰ ਸਮਝਾ। ਜਲਾਲੀ ਆਈ, ਉਹ ਕਹਿੰਦੀ ਚੱਲ ਚੱਲ ਜਾ, ਵੀ ਕਿਉਂ ਮੇਰੀ ਬੇਇੱਜ਼ਤੀ ਕਰਾਉਂਦਾ ਫਿਰਨਾ। ਤੇ ਜਲਾਲੀ ਰੋਡਾ ਤੇ ਉਹਦੇ ਦਦਾਰ ਨੂੰ ਹੀ ਦਰਸ਼ਨ ਲਿਆ ਸੀ, ਦਦਾਰ ਹੀ ਉਹਨੂੰ ਚਾਹੀਦਾ ਸੀ। ਉਹ ਜਲਾਲੀ ਕਹਿੰਦੀ ਕਿੱਥੋਂ ਵੇ ਤੂੰ ਆਇਆ, ਜਾਣਾ ਕਿਹੜੇ ਦੇਸ ਫਕੀਰਾ, ਭਲਾ ਵੇ ਦਰਾ ਲਿਆ ਵੇ ਜੋੜਿਆ ਵੇ ਤੂੰ ਭਲਾ ਹੋਵੇ। ਉਹ ਕਹਿੰਦੀ ਉਹ ਕਹਿੰਦਾ ਪੱਛਮ ਤੋਂ ਨੀ ਮੈਂ ਆਇਆ, ਜਾਣਾ ਦੱਖਣ ਦੇਸ ਨੀ ਲਹਾਰੀਏ, ਭਲਾ ਸਾਧੂ ਵਾਲੀਏ ਨੀ ਗੋਰੀਏ ਨੀ ਸੋਹਣੀਏ ਨੀ ਸਨਖੀਏ। ਆਂਦੀ ਵੀ ਜੇ ਤੂੰ ਭੁੱਖਾ ਰੋਟੀ ਦਾਵੇ ਲੱਡੂਆਂ, ਉਹਦੀ ਮਾਂ ਕਹਿੰਦੀ, ਹੁਣ ਇਹ ਮਾਂ ਦੀ ਵੀ ਸਟੇਟਮੈਂਟ ਵਿੱਚ ਹੈ। ਅੱਛਾ, ਤੇ ਮਾਂ ਕਹਿੰਦੀ ਵੀ ਇਹਨੂੰ ਗੱਲਾਂ ਬਾਤਾਂ ਨੂੰ ਸਮਝਾਉਂਦੀ, ਮਾਂ ਵੀ ਤੂੰ ਗੱਲਾਂ ਨਾ ਇਹਨੂੰ ਬਾਲੀਆਂ ਕਰ, ਤੇ ਲਿਆ ਮੈਂ ਇਹਨੂੰ ਨਾ ਸ਼ੇਰੋ ਸ਼ੈਰੀ ਚ ਗੱਲ ਕਰਨੀ ਹੈ, ਤੇ ਇਹ ਸ਼ਾਇਦ ਗੱਲ ਸਮਝੇ ਸਾਧੂ ਸਮਝੂਗਾ। ਉਹ ਕਹਿੰਦੇ ਵੀ ਜੇ ਤੂੰ ਭੁੱਖਾ ਰੋਟੀ ਦਾ ਵੀ ਲੱਡੂਆਂ ਦਿੰਦੀਆਂ ਮੈਂ ਤੈਨੂੰ ਮੰਗਾ ਵੇ ਫਕੀਰਾ, ਵੀ ਭਲਿਆ ਵੇ ਰੋਟਿਆ ਵੇ ਸੋਹਣਿਆ ਵੇ ਸਿਨ। ਉਹਦਾ ਨਾਮ ਆ ਭੁੱਖੀ ਭੁੱਖਾ ਰੋਟੀ ਦਾ, ਮੈਂ ਤਾਂ ਲੈਣਾ ਤੇਰਾ ਦਦਾਰ ਨੀ ਲਹਾਰੀਏ ਨੀ ਸੋਹਣੀਏ ਸਨਖੀਏ ਨੀ ਸਾਲੂ ਵਾਲੀਏ ਨੀ ਗੋਰੀਏ ਨੀ ਕਿਟੀਏ ਨੀ ਮੱਖਣ ਦੀ ਡੋਨੀ। ਉਹ ਆਂਦੀ ਵੀ ਜੇ ਤੂੰ ਪਿਆਸਾ ਪਾਣੀ ਦਾ ਦੁੱਧ ਦਿੰਦੀ ਤੈਨੂੰ ਮੈਂ ਲਿਆ ਵੇ ਫਕੀਰਾ ਵੇ ਪਲਿਆ ਵੇ ਰੋਡਿਆ ਵੇ ਸੋਹਣਿਆ ਰੱਖਿਆ ਵੇ ਮੱਖਣ ਦੀ ਡੋਨੀ। ਉਹਦਾ ਨਾਮ ਹੈ ਪਿਆਸਾ ਪਾਣੀ ਦਾ ਨੀ ਲੈਣਾ ਤੇਰਾ ਦਦਾਰ ਨੀ ਲਹਾਰੀਏ ਨੀ ਸੋਹਣੀਏ ਸਨਖੀਏ ਨੀ ਮੱਖਣ ਦੀ ਡੋਨੀਆਂ ਨੀ ਚਿੱਟੀਆਂ ਨੀ ਗੋਰੀਆਂ ਨੀ। ਉਹਦੀ ਮਾਂ ਕਹਿੰਦੀ ਵੀ ਹੋ ਸਕਦਾ ਇਹਨੂੰ ਮੰਜਾ ਬਿਸਤਰਾ ਚਾਹੀਦਾ ਹੋਇਆ, ਸ਼ੇਰ ਚ ਇਹਨੂੰ ਮੰਗਜੇ ਬਿਸਤਰ ਦਾ ਹੀ ਪੁੱਛ ਲਾ। ਉਹ ਕਹਿੰਦੇ ਨਹੀਂ ਵੇ ਜੇ ਤੂੰ ਨੰਗਾ ਬਿਸਤਰ ਦਾ ਬਿਸਤਰ ਨਹੀਂ ਲਿਆਵੇ ਸਮਾਂ ਫਕੀਰਿਆ ਸੋਹਣੇ ਲੋਡਿਆ ਟੋਡਿਆ ਟੋਡਿਆ ਮੋਡਿਆ। ਉਹ ਕਹਿੰਦਾ ਨਾ ਮੈਂ ਨੰਗਾ ਬਿਸਤਰ ਦਾ ਜੀ ਲੈਣਾ ਤੇਰਾ ਦਦਾਰ ਨੀ ਲਹਾਰੀਆਂ ਨੀ ਸੋਹਣੀ ਨੂੰ ਕੁਦੀ ਸ਼ਰਮ ਬੇਸ਼ਰਮ ਦੇ ਸਾਹਮਣੇ ਕਹੀ ਜਾਂਦਾ ਏ ਵੀ ਦਦਾਰ ਚ। ਉਹ ਕਹਿੰਦੇ ਵੀ ਇਹਨੂੰ ਵਿਆਹ ਸ਼ਾਦੀ ਦਾ ਕਹਿ ਕੇ ਦੇਖ ਲਾ ਵੀ ਤੂੰ ਕਹਿ ਵੀ ਮੇਰੀ ਮੈਂ ਰਿਸ਼ਤਾ ਕਰਾਨੀ ਮੇਰੀ ਮਾਂ ਰਿਸ਼ਤਾ ਕਰਾਨੀ ਤੂੰ। ਉਹ ਕਹਿੰਦਾ ਜੇ ਤੂੰ ਰੰਨਾ ਭੁੱਖਾ ਵਿਆਹ ਸ਼ਾਦੀ ਦਾ ਰੰਨਾ ਤੇ ਵਿਆਹ ਦਿੰਦੀ ਆ ਤੇਰਾ ਕਰਵਾ ਵੇ ਰੋਡਿਆ ਪੋਡਿਆ ਮੋਢਿਆ ਕੋਡਿਆ। ਉਹ ਕਹਿੰਦਾ ਨਾ ਮੈਂ ਭੁੱਖਾ ਰੰਨਾ ਲੈਣੀ ਮੈਂ ਤਾਂ ਲੈਣਾ ਤੇਰਾ ਦਦਾਰ ਨੀ ਰੋਡੀ ਨੂੰ। ਉਹ ਮੈਂ ਕਹਿੰਦਾ ਤਾਇਆ ਜੀ ਇਹ ਉਹਨੂੰ ਆਉਂਦੀ ਨੀ ਗੱਲ ਇੱਕੋ ਗੱਲ ਉਹਦੀ ਕਰਨਾ ਸਗੋਂ ਉਹ ਵਧੀਆ ਗੱਲ ਕਰਦੀ। ਉਹ ਸਿੱਧਾ ਕਹਿੰਦਾ ਮੈਂ ਨੀ ਉਹ ਮੈਂ ਨਾ ਨਾ ਕਰੀ ਜਾਂਦਾ ਸੀ। ਤੇ ਉਹ ਪੋਤੋ ਸਾਧੂ ਸੀ ਕਿ ਉਹ ਸਦਾ ਵੀ ਅੰਮ੍ਰਿਤਾ ਪ੍ਰੀਤਮ ਤੋਂ ਟੀਸ਼ਣ ਲੈਂਦਾ। ਉਹਨੂੰ ਵੀ ਪਤਾ ਵੀ ਸ਼ੇਰ ਕੀ ਹੁੰਦੇ ਹੁੰਦੇ ਜਿਹੜੀ ਗੱਲ ਉਹ ਕਹੀ ਗਈ ਉਹ ਕਹੀ ਜਾਂਦਾ ਵੀ ਨਾ ਜੀ ਨਾ ਜੀ ਨਾ। ਤੇ ਉਹ ਕਹਿੰਦੀ ਮਾਂ ਉਹਦੀ ਕਹਿੰਦੀ ਵੀ ਤੂੰ ਇਹਨੂੰ ਇਹ ਗੱਲਾਂ ਗੁੱਲਾਂ ਕਰਕੇ ਬਥੇਰੀਆਂ ਦੇ ਲਈਆਂ ਇਹਨੂੰ ਕਹਿ ਵੀ ਤੂੰ ਨੀ ਚੱਕ ਦਾ ਉਹਦੀ ਤੁਰਦਾ ਮੈਂ। ਉਹ ਕਹਿੰਦਾ ਕਹਿੰਦੀ ਨੀ ਦਰ ਵੀ ਉਹ ਕਹਿੰਦੇ ਦਰ ਵਿੱਚੋਂ ਧੂਣਾ ਚੱਕ ਲੈਵੇ ਬਾਹਰੋਂ ਆਜੂ ਮੇਰਾ ਬਾਪ ਵੇ ਫਕੀਰਾ ਵੇ ਰੋਡਿਆ ਪੋਡਿਆ ਗੋਡਿਆ ਮੋਡਿਆ ਵੀ ਜਾ ਤੁਰਦਾ ਮੈਂ। ਉਹ ਵੀ ਸਾਧੂ ਸੀ ਹੱਠ ਜੋਗੀ ਸੀ। ਉਹ ਕਹਿੰਦਾ ਦਰ ਤੋਂ ਤਾਂ ਧੂੜਾ ਨੀ ਮੈਂ ਚੱਕਣਾ ਨੀ ਲੈਣਾ ਤੇਰਾ ਦਦਾਰ ਨੀ ਸੋਹਣੀ ਤੁਹਾਡਾ ਦੰਦ ਕਾਹਦੇ ਨਿਕਲਦੇ। ਉਹ ਮੈਂ ਦੰਦ ਤਾਂ ਨਿਕਲਦੇ ਆ ਉਹ ਉਹ ਸ਼ੇਰ ਬਣਾਉਂਦੀ ਆ ਉਹ ਇੱਕੋ ਗੱਲ ਕਹਿੰਦਾ ਵੀ ਮੈਂ ਨੀ ਆ ਕੰਮ ਕਰਨਾ। ਅਤੇ ਤੈਨੂੰ ਤਾਂ ਮੈਂ ਕਹਿਣ ਦਿਆ ਪੁੱਤ ਉਹ ਕਿਹੜਾ ਸੁਰਜੀਤ ਪਾਤਰ ਦਾ ਗੁਆਂਢੀ ਸੀ ਵੀ ਜਿਹੜਾ ਤੁਹਾਨੂੰ ਸ਼ੇਰ ਬਣਾ ਕੇ ਦੱਸ ਦਿੰਦਾ। ਉਹਨੂੰ ਤਾਂ ਬੜੇ ਆਉਂਦੇ ਸੀ ਸ਼ੇਰ ਕੋਈ ਉਹਦੇ ਪੋਤੇ ਸ਼ੇਰੋ ਸ਼ੇਰੀ ਉਹਨੇ ਸਿੱਖੀ ਉਹ ਕਿਤਾਬਾਂ ਕਤੂਬਾਂ ਪੜ੍ਹਦੀ ਰਹੀ ਵਾਰ ਲਾਵੇ ਰੋਡੇ ਜਲਾਲੀ ਨੇ ਮੈਦਾਨ ਦਾਖਲਾ ਕੀਤਾ ਤੇ ਰੋਡੇ ਨੇ ਜਲਾਲੀ ਦੇ ਦਰਾਂ ਮੋਹਰੋਂ ਨਹੀਂ ਧੂਣ ਜਗੀ। ਗੁੱਸੇ ਵਿੱਚ ਆਈ ਜਲਾਲੀ ਦੇ ਭਰਾਵਾਂ ਨੇ ਜਦੋਂ ਸੁਣ ਲਿਆ ਉਹ ਅੰਦਰ ਰੋਟੀ ਖਾਣ ਲੈ ਇੰਨਾ ਚਿਰ ਸ਼ੇਰ ਚੱਲਣ ਲੈ ਸੀ ਤੇ ਚੰਗੇ ਭਰਾ ਜਿਹੜੇ ਵਿੱਚ ਰੋਟੀ ਖਾਈ ਜਾਂਦੇ ਤੇਰਾ ਦਾਦਾ ਵੀ ਰੋਟੀ ਛੱਡ ਜਾਂਦਾ। ਉਹ ਸੋਚਦੇ ਸੀ ਉਹ ਵੱਡਾ ਕਹਿੰਦਾ ਸੀ ਆਪਾਂ ਕਿਆ ਵਧੀਆ ਉਹਨਾਂ ਕੋਈ ਨੀ ਭਰਾ ਜੀ ਰੋਟੀ ਖਾ ਲਾ ਆਨ ਛੱਡਣਾ ਉਹ ਬੇਅਦਬੀ ਹੁੰਦੀ ਆ ਕੋਈ ਨੀ ਰੋਡਾ ਕਿਤੇ ਚੱਲਿਆ ਉਹ ਤਾਂ ਹਿਲਦਾ ਅੱਗੇ ਜਦ ਕੇ ਬੈਠਾ ਜਦ ਤੱਕ ਆਪਾਂ ਰੋਟੀ ਖਾ ਕੇ ਚੰਗੀ ਕੁੱਟ ਮਾਰ ਕਰਾਂਗੇ ਭੁੱਖੇ ਢਾਡਾ ਆਪ ਹੀ ਨਾ ਗਾਸ਼ ਖਾ ਕੇ ਡਾਈ ਜੀ ਆਹ ਕੋਈ ਨੀ ਇਹਨੂੰ ਲੈ ਲੈਂਦੇ ਪੰਗਾ। ਉਹ ਕਹਿੰਦਾ ਭੈਣ ਸਾਡੀ ਕੋਈ ਨੀ ਸ਼ੇਰ ਸ਼ਾਹੀ ਚ ਉਤਰ ਆਉਂਦੀ ਉਹਨੇ ਹਾਲੇ ਦੋ ਮਿੰਟ ਉਹਨੂੰ ਗੱਲਾਂ ਚ ਲਾਇਆ ਕੋਈ ਗੱਲ ਨੀ ਆਪਾਂ ਰੋਟੀ ਕੀ ਰੋਖਾ। ਉਹਦੀ ਘਰ ਵਾਲੀ ਕਹਿੰਦੀ ਇੱਕ ਹੋਰ ਕਹਿੰਦੀ ਇੱਕ ਹੋਰ ਆ ਤਾਂ ਗੁੜ ਦੀ ਪੇਸੀ ਵੀ ਦੇ ਦੇ ਕਾਹਤੋਂ ਸ਼ੁਭ ਕੰਮ ਕਰਨ ਚੱਲੇ ਜਾਂਦਾ। ਗੁੱਸੇ ਚ ਆਏ ਜਲਾਲੀ ਦੇ ਭਰਾਵਾਂ ਨੂੰ ਫੜ ਫੜ ਧੋਇਆ ਮੂਧੂ ਲਿਆ ਕੁੱਟਿਆ ਘੜੀਸਿਆ ਤੇ ਲਿਆ ਕੇ ਕੁੱਟ ਕੁੜਾ ਕੇ ਉਹਨੂੰ ਮਾਰ ਕੇ ਅੱਧ ਮੌਜਾ ਕਰਕੇ ਤੇ ਸੋਹਾ ਨਦੀ ਜਿੱਥੇ ਆਉਣ ਮਿਲਦੇ ਸੀ ਉੱਥੇ ਲਿਆ ਕੇ ਮਾਰਿਆ ਝਾ ਕੇ ਉਹਨਾਂ ਨੇ ਲਾ ਵੀ ਉਹ ਵੀ ਢੀਠ ਆਸ਼ਕੀ ਇਹਨੂੰ ਕਹਿੰਦੇ ਨਾ ਆਸ਼ਕੀ ਵੀ ਉਹਦੀ ਤੇ ਆਸ਼ਕੀ ਵੀ ਉਹਦੀ ਬੜੀ ਸੀ ਤਪੱਸਿਆ ਕੁਦਰਤ ਦਾ ਐਸਾ ਜ਼ੋਰ ਰੋਡਾ ਨਦੀ ਚੋਂ ਰੜਦਾ 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 ਪਤਾ ਨੀ ਕਿੱਦਾਂ ਬਾਜ ਨਿਕਲਿਆ ਦੂਸਰੇ ਪਾਸੇ ਦੇ ਕਿਨਾਰੇ ਤੇ ਜਾਂ ਤਾਂ ਉਹਨੂੰ ਤਰਨਾ ਆਉਂਦਾ ਹੋਊ ਜਾਂ ਰੱਬ ਦੀ ਕੁਦਰਤ ਐਸੀ ਆ ਦੂਸਰੇ ਕਿਨਾਰੇ ਥਾਣੇ ਦੀ ਉਹ ਇਧਰੋਂ ਇਹ ਛੱਡ ਗਿਆ ਆ ਉਧਰੋਂ ਭਰਾਵਾਂ ਨਾਲੋਂ ਮੈਂ ਪਹਿਲਾਂ ਘਰ ਮੋਹਰਿਆ। ਇਹ ਹਲੇ ਆਉਣ ਹੀ ਡਾਇਆ ਤੇ ਜਦੋਂ ਵੇਖਿਆ ਤੇ ਉਹਦਾ ਧੂਣਾ ਫੇਰ ਟਕਾਇਆ ਹਾ ਮਾਰ ਕੇ ਫੂਕਾਂ ਤੇ ਉਹ ਕਹਿੰਦੀ ਉਹਦੀ ਮਾਂ ਕਹਿੰਦੀ ਉਹ ਕਹਿੰਦਾ ਉਹ ਬੀਬੀ ਤੇ ਮਾਰ ਕੇ ਸਿੱਟਿਆ ਇਹਦੇ ਫਿਰ ਧੂਣੇ ਲਾਈ ਹੋਈ ਆ ਇਹ ਕਿੱਦਾਂ ਆ ਗਿਆ। ਉਹ ਕਹਿੰਦੀ ਤੁਸੀਂ ਤਾਂ ਆਏ ਅੱਧੇ ਘੰਟੇ ਬਾਅਦ ਤੇ ਵੀਹ ਮਿੰਟਾਂ ਚ ਤੁਸੀਂ ਗਏ ਤਾਂ ਪੰਦਰਾਂ ਵੀਹਾਂ ਮਿੰਟਾਂ ਚ ਇੱਥੇ ਆਣ ਕੇ ਫਿਰ ਧੂੜੇ ਲਾ ਲਈ ਮੈਂ ਪੁੱਛੀ ਮੇਰੇ ਮੁੰਡੇ ਤੋਂ ਨੀ ਮਾਰ ਕੇ ਸਿੱਟਿਆ। ਅਸੀਂ ਉਹ ਕਹਿੰਦਾ ਬੀਬੀ ਤੇ ਪਸਲੀਆਂ ਮੇਰੀਆਂ ਉਹਨਾਂ ਦੇਖਦੀਆਂ ਮੈਂ ਉਹਨਾਂ ਨੂੰ ਹੱਥ ਲਾਇਆ ਹੀ ਨੀਗਾ ਤੇ ਅਸੀਂ ਉਹ ਮਗਰ ਲੈ ਉਹਨੇ ਫਿਰ ਧੂੜੀ ਤੋਂ ਪਾ ਲਈ ਔਰ ਲੈ ਹੋਰ ਕੀ ਉਹ ਧੂਣੀ ਤਪਾ ਕੇ ਦਿੱਤੇ ਮੈਂ ਕਿਹਾ ਜਲਾਲੀ ਅੰਦਰ ਉਹਨਾਂ ਤਾੜ ਦਿੱਤੀ ਭਰਾਵਾਂ ਨੇ ਉਹ ਭਰਾ ਦੇ ਮਗਰ ਆਏ ਮਾਂ ਨੇ ਤਾੜ ਦਿੱਤੀ ਮਾਂ ਨੂੰ ਕੁਛ ਹੈ ਨੀ ਲੱਭੀ ਲਾ ਤਾੜ ਤੇ ਤੜਫਦੀ ਰਹੀ। ਕਹਿੰਦੇ ਨੇ ਵੀ ਜਲਾਲੀ ਦੇ ਭਰਾਵਾਂ ਨੇ ਭਰਾਵਾਂ ਨੂੰ ਜਦੋਂ ਦੁਬਾਰਾ ਆਇਆ ਨਾ ਰੋਡਾ ਇੰਨਾ ਗੁੱਸਾ ਚੜਿਆ ਇੰਨਾ ਗੁੱਸਾ ਕਰਿਆ ਵੀ ਇਹਨਾਂ ਨੇ ਕਿਹਾ ਵੀ ਕੰਜਰ ਜਿਹਾ ਤੂੰ ਨਾਲ ਦਾ ਨਿੱਕਾ ਕਹਿੰਦਾ ਤੂੰ ਇਹਨੂੰ ਮਾਰ ਕੇ ਛੱਡਣਾ ਤੂੰ ਇਹਦੇ ਟੁਕੜੇ ਟੁਕੜੇ ਕਰ ਦੀਏ ਫੇਰ ਤਾਂ ਨਹੀਂ ਜੁੜ ਚੱਲਿਆ। ਅੱਛਾ ਇਹ ਨਿੱਕੇ ਨੇ ਗਿਆ ਆ ਨਿੱਕਾ ਕਹਿੰਦਾ ਭਾਜੀ ਜਿਹਦਾ ਪਤਾ ਕੋਈ ਨੀ ਜਿਥੋਂ ਮਰਜ਼ੀ ਛੱਡਿਆ ਉਹ ਬਾਗੜ ਬਜੰਗ ਵੇਚ ਇਹਨੂੰ ਟੋਟੇ ਟੋਟੇ ਕਰ ਦਈਏ ਤੇ ਬੋਰੀ ਚ ਦਈਏ ਪਾ ਬੋਰੀ ਮੂੰਹ ਬੰਨ ਗਏ ਜੇ ਜੁੜ ਵੀ ਗਿਆ ਤੇ ਖੁੱਲੂ ਖਾਣਾ ਬਈ ਆਪਾਂ ਇਹਨੂੰ ਛੱਡ ਦਈਏ ਉਹ ਢੱਠੇ ਖੂਹ ਜੋ ਨਿਆਣੇ ਸਿਆਣੇ ਨੀ ਕਹਿੰਦੇ ਚੱਲਿਆ ਢੱਠੇ ਖੂਹ ਉਹਨਾਂ ਗੁੱਸਾ ਚੜਿਆ ਉਹਨਾਂ ਨੇ ਲਿਆ ਕੇ ਟੋਕਾ ਜਿਹੜਾ ਟੋਕਾ ਟਕੂਆ ਸੀ ਉਹਨਾਂ ਰੱਖਿਆ ਅੰਬ ਦਾ ਚਾਰ ਟੁਕਾ ਨੂੰ ਅੰਬ ਦਾ ਚਾਰ ਵਾਂਗੂ ਜਿੱਦਾਂ ਕੱਲੀ ਕੱਲੀ ਉਹਦੇ ਟੁਕੜਾ ਟੁਕੜਾ ਕਰਕੇ ਤੇ ਉਹਨੂੰ ਜਿਹੜੀ ਬੋਰੀ ਚ ਪਾ ਕੇ ਮੂੰਹ ਬੰਨ ਕੇ ਤੇ ਮੋਢੇ ਤੇ ਰੱਖ ਕੇ ਤੇ ਲਿਆ ਕੇ ਢੱਠੇ ਖੂਹ ਛੱਡਦਾ ਤੇ ਮਗਰ ਜਿਹੜਾ ਛੋਟਾ ਕਹਿੰਦਾ ਭਾਜੀ ਵੀ ਆਪਾਂ ਉਹ ਤਾਂ ਮਾਰਤਾ ਤੇ ਜਲਾਲੀ ਵੀ ਨਾ ਛੱਡੀਏ ਇਹਨੇ ਰੌਲਾ ਪਾ ਦੇਣਾ ਵੀ ਉਹਨੂੰ ਮਾਰਤਾ ਉਹ ਕਹਿੰਦਾ ਤੂੰ ਬੜਾ ਸ਼ਕੀਨੀ ਪੜਦਾ ਸੀ ਪਾੜੇ ਵੇਲੇ ਚਲਾਕ ਹੁੰਦੇ ਨੇ ਉਹ ਕਹਿੰਦਾ ਵੀ ਹਾਂ ਗੱਲ ਤੇਰੀ ਠੀਕ ਹੈ ਉਹਨਾਂ ਨੇ ਆਣ ਕੇ ਜਾਂਦੇ ਜਲਾਲੀ ਵੀ ਮਾਰ ਮਾਰ ਕੇ ਛੱਡ ਗਈ ਛੱਡ ਕੇ ਉਹ ਟੋਟੇ ਟੋਟੇ ਕਰਕੇ ਤੇ ਦੂਜੀ ਬੋਰੀ ਚ ਪਾ ਕੇ ਉਹ ਵੀ ਉਸੇ ਖੂਹ ਚ ਛੱਡ ਗਈ ਇੱਦਾਂ ਤੇ ਜਲਾਲੀ ਦੀ ਮਾਂ ਨੇ ਆ ਕੇ ਤੇ ਜਲਾਲੀ ਦੀ ਮਾਂ ਬੇਸੁਰਤ ਜੀ ਹੋਈ ਤਾਲ ਕਰ ਗਿਆ ਬਾਲਾ ਤੇ ਉਹ ਜੀ ਕਈ ਵਿੱਚੋਂ ਕਹਿੰਦੇ ਆ ਸਿਆਣੇ ਉਹ ਕਹਿੰਦੇ ਵੀ ਗੱਲ ਏਦਾਂ ਨੀ ਸੀ ਹੋਈ ਏਦਾਂ ਤੁਸੀਂ ਸੁਣਾਉਂਦੇ ਆ ਵੀ ਜਲਾਲੀ ਉਹਨਾਂ ਰੋਡਾ ਮਾਰ ਕੇ ਸਿੱਟਿਆ ਨੀ ਸੀ ਜਲਾਲੀ ਮਾਰੀ ਸੀ ਉਹ ਕਹਿੰਦੇ ਜਦੋਂ ਤੂੰ ਹੱਥ ਪਾਇਆ ਨਾ ਮਾਂ ਨੇ ਜਾ ਕੇ ਰੋਡੇ ਨੂੰ ਗਲੋਂ ਲਾਉਣ ਲਿਖਿਆ ਵੀ ਉਹ ਧੂਣਾ ਟਪਾਉਣਾ ਬੰਦ ਕਰ ਦੇ ਤੇ ਰੋਡਿਆ ਵੀ ਤੇਰੀ ਜਲਾਲੀ ਕਈ ਦਿਨਾਂ ਦੀ ਬਿਮਾਰ ਪਈ ਆ ਹਕੀਮ ਆ ਦੇ ਆ ਵੀ ਉਹ ਤਦ ਬਚਦੀ ਆ ਜੇ ਕਦੇ ਉਹਨੂੰ ਸ਼ੇਰਨੀ ਦਾ ਦੁੱਧ ਲਿਆ ਕੇ ਪਿਆ ਦੇ ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇ ਨਾ ਤੇ ਜਲਾਲਿਆ ਤੇਰੇ ਨਾਲ ਹੀ ਉਹਦਾ ਵਿਆਹ ਕਰ ਦਾਂਗੇ ਠੀਕ ਹੋ ਗਈ ਉਹ ਜਲਾਲਾ ਮੇਰਿਆ ਗਾ ਉਹ ਰੋਡਾ ਰੋਡਾ ਸਾ ਜਲਾਲਿਆ ਰੋਡਾ ਮੇਰਾ ਗਾ ਸ਼ਦਾਈ ਵੀ ਸ਼ਦਾਈਆ ਤੂੰ ਕਿਤੇ ਸ਼ੇਰਨੀ ਦਾ ਦੁੱਧ ਜੋ ਲੈਣਾ ਉਹ ਕਹਿੰਦਾ ਮਾਂ ਤੇ ਧੂਣੀ ਮੇਰੀ ਤੇ ਪਾਣੀ ਨਾ ਪਾਇਓ ਧੁਖਦੀ ਧੂਣੀ ਦੇ ਆਉਂਦਿਆਂ ਆਉਂਦਿਆਂ ਮੈਂ ਸ਼ੇਰਨੀ ਦਾ ਦੁੱਧ ਲਿਆ ਦੂੰਗਾ ਤੇ ਇਹ ਸੁਣਦੇ ਸਾਰ ਹੀ ਉਹ ਕਮਲਾ ਵਿਚਾਰਾ ਸਿੱਧ ਪੱਧਰਾ ਬੰਦਾ ਤੇ ਉਹ ਰੋਡਾ ਸ਼ੇਰਨੀ ਦੇ ਦੁੱਧ ਦੀ ਪਾ ਸਿਆਣੇ ਕਹਿੰਦੇ ਵੀ ਭਰਾ ਰੋਟੀ ਖਾਂਦੇ ਰਹੇ ਹਿੱਲੇ ਹੀ ਨਹੀਂ ਤੇ ਨਿੱਕੇ ਨੇ ਕੁਛ ਨੀ ਕਿਹਾ ਵੀ ਆਪਾਂ ਕੁੱਟੀਏ ਮਾਰੀਏ ਨਿੱਕਾ ਕਹਿੰਦਾ ਖਾਈ ਆ ਰੋਟੀ ਤੈਨੂੰ ਵੀ ਕਹਿੰਦੇ ਤੇ ਮਾਂ ਸਿਆਣੀ ਨੇ ਵੀ ਉਹਨੇ ਸ਼ੇਰਨੀ ਨੂੰ ਸਿੱਧਾ ਜਿਹਾ ਹੈਗਾ ਨੀ ਸ਼ੇਰਨੀ ਲੈਣ ਤੁਰ ਲੈਣਾ ਕਹਿੰਦੇ ਵੀ ਉਹ ਸ਼ੇਰਨੀ ਦਾ ਦੁੱਧ ਲੈਣ ਗਿਆ ਜੰਗਲ ਦੇ ਵਿੱਚ ਨੱਸ ਤੁਰਿਆ ਤੇ ਉਹ ਜਦੋਂ ਸ਼ੇਰਨੀ ਦਾ ਦੁੱਧ ਚੋਣ ਗਿਆ ਉਹ ਦੁੱਧ ਤੇ ਮੱਝਾਂ ਦੇ ਚੋਣੇ ਬੜੇ ਔਖੇ ਆ ਮੈਂ ਤਾਂ ਚੋਂਦਾ ਰਿਹਾ ਮੈਨੂੰ ਪਤਾ ਗਾਂ ਦਾ ਦੁੱਧ ਕੋਲੋਂ ਲੱਤ ਮਾਰ ਕੇ ਬਾਲਟੀ ਉਹ ਮਾਰਦੀ ਸ਼ੇਰਨੀ ਕਿਹੜਾ ਖੜੋਤੀ ਰਹਿਣੀ ਉਹ ਜਦੋਂ ਸ਼ੇਰਨੀ ਦਾ ਦੁੱਧ ਚੋਣ ਲੱਗਾ ਤੇ ਸ਼ੇਰਨੀ ਮਿਲ ਵੀ ਉਹਨੂੰ ਤੋਕੜ ਗਈ ਸੂਈ ਮਿਲ ਜਾਂਦੀ ਤੇ ਖਰੇ ਦੁੱਧ ਦੇ ਵੀ ਦਿੰਦੀ ਜਾ ਕੇ ਸ਼ੇਰਨੀ ਨੇ ਉਹਨੂੰ ਸੋਚਿਆ ਵੀ ਚਲੋ ਬਾਲਾ ਤੇ ਨੀ ਪੀਣਾ ਦੋ ਚਾਰ ਘੁੱਟਾਂ ਤੇ ਪੀਊਗੀ ਸ਼ੇਰਨੀ ਨੂੰ ਚੜ ਗੁੱਸਾ ਗਿਆ ਵੀ ਤੂੰ ਤੈਨੂੰ ਕਹਿ ਕਹਿਤਾ ਵੀ ਮੈਂ ਦੁੱਧ ਦੇਣੀ ਹੁਣ ਫੜ ਲਿਆ ਮਾਂ ਤਾਂ ਮਰ ਗਈ ਕਹਿੰਦੇ ਜਦੋਂ ਜਲਾਲੀ ਨੇ ਨਾ ਜਲਾਲੀ ਦੀ ਮਾਂ ਦੇ ਜਦੋਂ ਰੋਡੇ ਨੂੰ ਸ਼ੇਰਾਂ ਤੋਂ ਮਰਾਉਣ ਦੀ ਵੀਰੋਂ ਦੱਸਣੀ ਨਾ ਤੇ ਜਿਹੜੀ ਜਲਾਲੀ ਨੇ ਸੁਣਿਆ ਵੀ ਇਹਦੇ ਸ਼ੇਰ ਦਾ ਦੁੱਧ ਕਹਿ ਕੇ ਝੂਠ ਬੋਲ ਕੇ ਮਾਰਤਾ ਕਹਿੰਦੇ ਵੀ ਜਲਾਲੀ ਰੋਡਾ 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 ਕੁੱਕਦੀ ਜੰਗਲ ਚ ਜਾ ਪੁੱਜੀ ਤੇ ਅੱਧੀ ਕੁ ਲੱਤ ਹਲੇ ਫੜੀ ਸੀ ਸ਼ੇਰਨੀ ਨੇ ਰੋਡੇ ਦੀ ਤੇ ਜੰਗਲ ਚ ਦੋਵੇਂ ਮਿਲ ਗਏ ਤੇ ਉਹ ਸ਼ੇਰਨੀ ਨੇ ਕਿਹਾ ਵੀ ਲੈ ਅੱਜ ਤਾਂ ਮੌਜ ਮਾਰਾਂ ਤੇ ਗਲਜਾਰਾਂ ਤੇ ਸ਼ਿਕਾਰੀ ਆ ਵੀ ਤੁਰੇ ਆਉਂਦੇ ਸ਼ਿਕਾਰ ਕਹਿੰਦੇ ਬਈ ਰੋਡੇ ਨੂੰ ਛੱਡ ਕੇ ਤੇ ਜਲਾਲੀ ਨੂੰ ਪੈ ਗਈ ਬਈ ਰੋਡਾ ਤੋਂ ਹੁਣ ਲੰਗੜਾ ਕਰਤਾ ਕਿੱਥੇ ਭੱਜਣ ਲੱਗਾ ਜਲਾਲੀ ਨੂੰ ਫੜ ਕੇ ਮਾਰਤਾ ਜਲਾਲੀ ਮਰੀ ਵੇਖ ਕੇ ਰੋਡਾ ਰੋਂਦਾ ਰਿਹਾ ਪਹਿਲਾਂ ਸ਼ੇਰਨੀ ਨੇ ਜਲਾਲੀ ਖਾਧੀ ਫਿਰ ਰੋਡਾ ਖਾਧਾ ਦੋਵੇਂ ਖਾ ਕੇ ਤੇ ਟੱਡ ਭਰ ਕੇ ਸੌਂ ਗਈ ਕਹਿੰਦੇ ਤੀਜੇ ਚੌਥੇ ਮਹੀਨੇ ਬਾਅਦ ਸ਼ੇਰਨੀ ਸੂ ਪਈ ਉਹਦਾ ਦੁੱਧ ਹੀ ਚੋਂਦਾ ਰਿਹਾ ਮਗਰੋਂ ਆਪੇ ਅੱਛਾ ਇਹ ਕਾਹਤੋਂ ਉਹ ਵਿਚਾਰਾ ਦੁੱਧ ਲੈਣ ਆਇਆ ਸੀ ਦੇ ਦਿੰਦੀ ਤੇ ਕੀ ਜਾਣਾ ਸੀ ਉਹਦਾ ਚਲੋ ਉਹ ਤਾਂ ਵਿਆਹ ਦਿੱਤਾ ਉਹਨੇ ਫੇਰ ਨੀ ਸੀ ਕਰਨਾ ਉਹ ਯਾਰ ਕਰਨਾ ਜੇ ਨਾ ਕਰਨਾ ਦੁਨੀਆਂ ਤੇ ਮਿਸਾਲ ਤਾਂ ਬਣ ਜਾਂਦੀ ਵੀ ਸ਼ੇਰਨੀ ਦਾ ਦੁੱਧ ਕਿਉਂ ਲਿਆ ਕਹਿੰਦੇ ਆ ਵੀ ਹੁਸ਼ਿਆਰਪੁਰ ਦੇ ਲੋਕ ਅੱਜ ਵੀ ਜਾਣਦੇ ਉਹਨੂੰ ਜਲਾਲੀ ਨੂੰ ਕਰੋ ਦੇ ਆ ਪਾਲੇ ਨੂੰ ਤਾਂ ਪਤਾ ਨੀ ਉਹ ਪਾਲੇ ਨੂੰ ਮਿਲਿਆ ਕਿ ਪਤਾ ਹੋਣਾ ਨਿੱਕਾ ਹੁੰਦਾ ਤੇ ਬਾਹਰ ਚਲੇ ਗਿਆ ਇਹਦਾ ਪੁੱਛ ਕੇ ਵੇਖ। ਪਾਲਾ ਕਹਿੰਦਾ ਵਾ ਕਿ ਜਲਾਲੀ ਤੇ ਰੋਡਾ ਫੋਨ ਤੇ ਗੱਲਾਂ ਵੀ ਕਰਦੇ ਸੀ। ਹਜ਼ਾਰ ਰੁਪਏ ਹਲੇ ਉੱਥੇ ਟੱਚ ਫੋਨ ਨੀ ਆਇਆ ਤੇ ਜਲਾਲੀ ਦੇ ਟਾਈਮ ਦਾ ਮੋਬਾਇਲ ਦਾ ਸੀ ਟੱਚ ਫੋਨ ਨੀ ਆਇਆ ਕਹਿੰਦਾ। ਤੇ ਪੱਲ ਭਾਜੀ ਸੁਣਿਆ ਤੁਸੀਂ ਇਹ ਕਿੱਸਾ ਕਦੇ? ਯਾਰ ਤੈਨੂੰ ਮੈਂ ਕਹਿੰਦਾ ਚਿਰਦਾ ਬਾਹਰ ਗਿਆ, ਇਹਨੂੰ ਨੀ ਪਤਾ। ਇਹਨੂੰ ਪੁੱਛ ਕੇ ਵੇਖ ਜਿਹੜੇ ਪੁਰਾਣੇ ਬਜ਼ੁਰਗ ਉਹਨਾਂ ਨੂੰ ਪਤਾ ਇਹਨਾਂ ਗੱਲਾਂ। ਜਾਤ ਆਇਆ ਮੈਂ ਤੇ ਨੀ ਮੰਨਦਾ, ਉਹ ਜਾ ਤੂੰ ਮੰਨਣਾ, ਮੈਂ ਸੁਣਾਇਆ ਨੀ ਕਹਾਣੀ, ਕਹਾਣੀ ਜਾਓ ਮੈਨੂੰ ਨਾ ਕਿਉਂ ਅਗੋ ਤੂੰ ਕਹਾਣੀ, ਜੇ ਤੁਸੀਂ ਮੰਨਦੇ ਨੀ ਮੈਂ ਤੈਨੂੰ ਕਹਿਣ ਡਿਆ ਵੀ ਸੱਚੀਆਂ ਕਹਾਣੀਆਂ। ਲੋ ਬਤਾ ਜੀ ਆਪਾਂ ਗੀਤ ਸੁਣਾ ਦਈਏ, ਗੀਤ ਰਹਿ ਜਾਣੇ ਕਹਾਣੀ ਦੇ ਚੱਕਰ। ਮੈਂ ਤਾਂ ਪਹਿਲਾਂ ਕਿਹਾ ਸੀ ਵੀ ਟਾਈਮ ਤੇ ਪਾਊਗਾ, ਹੁਣ ਥੋੜਾ ਜਿਹਾ ਲੱਗੂਗਾ, ਥੋੜਾ ਸਬਰ ਰੱਖਣਾ ਪਊਗਾ, ਕਹਾਣੀਆਂ ਮੇਰੀਆਂ ਲੰਮੀਆਂ ਹੁੰਦੀਆਂ ਹੁੰਦੀਆਂ ਸੱਚੀਆਂ ਵਾ। ਇਲਾਕਾ ਵੀ ਦੱਸੋ, ਇਲਾਕੇ ਦਾ ਨਾਮ ਵੀ ਦੱਸੋ, ਕਿੱਥੇ ਕਿੱਥੇ ਕੀ ਆ ਜੀ। ਤੇ ਲਓ ਬਤਾ ਜੀ ਇਹ ਲਲਕਾਰਾ ਗੀਤ ਜਿਹੜਾ ਬਿਕਰਮਜੀਤ ਸਿੰਘ ਇਹਦਾ ਸੁਣਨੇ ਆ। ਇਸ ਗੀਤ ਦੀ ਫਰਮਾਇਸ਼ ਕੀਤੀ ਆ ਦੋਆ ਕਤਰ ਵਾਲੇ ਯੁਵਰਾਜ ਭਾਜੀ ਨੇ, ਉਹ ਸੁਣਨੇ ਆ। ਲਾ ਵਿਲਾ ਮੁੜਿਆ
ਬਾਪੂ ਨੇ ਕਿਹਾ ਸੀ ਮਨ ਨੀਵਾ ਕਰ ਲਾ, ਅਗਲਾ ਅਕਾਲ ਆਪੇ ਕਰੂ ਵੱਡੀਆਂ, ਜੇ ਜ਼ਿੰਦਗੀ ਚ ਜੋੜਨੇ ਤੂੰ ਬੰਦੇ ਸਿੱਖ ਲੈ ਪੁੱਤ, ਆਪੇ ਜੋੜ ਜਾਣੇ ਬਸ ਕਰ ਗੱਡੀਆਂ ਮੱਥੇ ਤੇ ਪਿੰਜਰੀਆਂ ਪੁੱਤੀਆਂ ਬਣ ਕੇ ਭੈਣ ਤੇ ਖਲੋਣ ਰੱਖੀ ਮਰਦਾਂ ਦੇ ਨਾਲ ਵਾਲਿਆਂ ਦੇ ਹਥਿਆਰ ਬਣ ਕੇ। ਬਾਪੂ ਤਾਂ ਨੀ ਰਿਹਾ ਉਹਦੀ ਮੱਤ ਰਹਿ ਗਈ, ਤਾਈਓ ਗੱਲ ਨਾ ਕਿ ਮੂੰਹੋਂ ਬੇਆਧਾਰ ਨਿਕਲੇ। ਬੂਟਾ ਜੋ ਤੂੰ ਲਾ ਕੇ ਚੱਲੇ ਨਹੀਂ ਸਿੰਘਾਂ ਨੂੰ ਖੂਨ ਪਾਵਾਂਗੇ, ਜਾ ਕੇ ਗੋਦ ਮੱਲ ਗੁਰੂ ਰਾਮਦਾਸ ਦੀ, ਤੇਰੇ ਪਿੱਛੇ ਪਿੱਛੇ ਦੀਪ ਸਿਆਇਆ ਸੀਵੀ ਆਵਾਂਗੇ। ਸੱਚੀ ਸੁੱਚੀ ਮੇਰਾ ਸਿਰ ਤੁਹਾਡੀ ਜੁੱਤੀ, ਇਹਨਾਂ ਕਾਂਡਾ ਪਿੱਛੇ ਜੇ ਨਾ ਸਰਕਾਰ ਨਿਕਲੇ। ਖੜਾ ਜੱਟ ਲਲਕਾਰੇ ਮਾਰਦਾ ਕੋਈ ਸਾਰਾ ਜੱਟ ਦੇ ਮੁਕਾਬਲੇ ਤੇ ਬਾਹਰ ਨਿਕਲੇ। ਖੜਾ ਜੱਟ ਲਲਕਾਰੇ ਮਾਰਦਾ ਕੋਈ ਸਾਰਾ ਜੱਟ ਦੇ ਮੁਕਾਬਲੇ ਤੇ ਬਾਹਰ ਨਿਕਲੇ। ਗਿਣਤੀ ਤੋਂ ਬਾਹਰ ਘੁੰਮਦੇ ਜੁੱਤੀ ਘੇਰ ਘੇਰ ਫੇਰੋ, ਕੋਈ ਰਹੇ ਨਾ ਕੱਚਾ ਇੱਕ, ਨਿਊਜ਼ੀਲੈਂਡ ਰਹਿੰਦਾ ਚਾਰ ਪੰਜ, ਇੰਡੀਆ ਗੰਦ ਅੰਮ੍ਰਿਤ ਸਰ ਪਾਵੇ ਸੂਰ ਦਾ ਬੱਚਾ। ਤੀਵੀਆਂ ਤੇ ਵਾਂਗੂ ਪੂਰਾ ਸੱਜ ਸੱਜ ਕੇ ਬਣਾ ਸਾਦਾ ਵਾਲਾ ਪਾ ਕੇ ਕੋਈ ਨਚਾਰ ਆ ਗਿਆ, ਥੱਕੇ ਹੋਰ ਦੀ ਲੰਘਾਉਂਦੀ ਬੰਦੇ ਚੈੱਕ ਕਰਕੇ ਇਹ ਸਾਲਾ ਕਿਹੜਾ ਪਰਮੇਸ਼ਰ ਦਵਾਰ ਆ ਗਿਆ। ਮੁਫ਼ਤ ਚ ਮਿਲੀ ਸਰਦਾਰੀ ਜਿਨ੍ਹਾਂ ਨੂੰ ਸਾਫ ਕਰਦੇ, ਯਾਦ ਰੱਖੋ ਕਦੇ ਪੁੱਤ ਸਾਹਿਬ ਕੌਣ ਦੇ, ਕੌਮ ਦੇ ਗਦਾਰਾਂ ਨੂੰ ਨੀ ਮਾਫ ਕਰਦੇ। ਕੌਮ ਦਾ ਭਵਿੱਖ ਦੱਸੋ ਕੀ ਹੋਊਗਾ, ਜਿਹਦਾ ਲਾਟਰੀ ਦੇ ਵਿੱਚੋਂ ਜਥੇ ਤਾਰ ਨਿਕਲੇ। ਖੜਾ ਜੱਟ ਲਲਕਾਰੇ ਮਾਰਦਾ ਕੋਈ ਸਾਰਾ ਜੱਟ ਦੇ ਮੁਕਾਬਲੇ ਤੇ ਤਾਰ ਨਿਕਲੇ। ਖੜਾ ਜੱਟ ਲਲਕਾਰੇ ਮਾਰਦਾ ਕੋਈ ਸਾਰਾ ਜੱਟ ਦੇ ਮੁਕਾਬਲੇ ਤੇ ਤਾਰ ਨਿਕਲੇ। ਦੇ ਉੱਤੇ ਚੁੱਕਦੇ ਨੇ ਉਂਗਲਾਂ, ਗੱਲ ਦੇ ਸ਼ਲਾਰੂ ਪ੍ਰਚਾਰਕ ਬਣੇ ਮਾਰ ਲਈ ਸਿਆਸਤਾਂ ਨੇ ਕੌਮ ਅਣਖੀ ਗੁਰੂ ਘਰ ਵੀ ਮੈਂ ਵੇਖਾਂ ਪਰਿਵਾਰਕ ਬਣੇ ਆਉਣ ਵਾਲੀ ਪੀੜ੍ਹੀ ਖੜੀ ਆ ਹਨੇਰੇ ਚ ਸ਼ੇਰ ਦੇ ਜਵਾਕ ਗਿੱਦੜਾਂ ਦੇ ਘੇਰੇ ਚ ਉਸਮਾਂ ਦਾ ਪੁੱਤ ਕਿਵੇਂ ਲੜੂ ਪੱਗ ਲਈ ਜਿਹਦੀ ਰੁਲਦੀ ਆ ਚੁੰਨੀ ਪਾਪੀਆਂ ਦੇ ਡੇਰੇ ਚ ਨਸ਼ਿਆਂ ਦੇ ਮੈਨੂੰ ਬੂਹਿਆਂ ਚ ਪਏ ਨੇ ਜੋ ਇਹਨਾਂ ਕੋਲੋਂ ਬਚੇ ਜਰੂਰ ਪਿਓ ਤਾਂ ਲਾਸ਼ਿਆ ਹੁੰਦਾ ਓਏ ਮੋਢੇ ਪੁੱਤ ਦੀ ਜੇ ਅਰਥੀ ਦਾ ਭਾਰ ਨਿਕਲੇ ਆ ਖੜਾ ਜੱਟ ਲਲਕਾਰੇ ਮਾਰਦਾ ਕੋਈ ਸਾਲਾ ਜੱਟ ਦੇ ਮੁਕਾਬਲੇ ਤੇ ਭਾਰ ਨਿਕਲੇ ਆ ਖੜਾ ਜੱਟ ਲਲਕਾਰੇ ਮਾਰਦਾ ਕੋਈ ਸਾਲਾ ਜੱਟ ਦੇ ਮੁਕਾਬਲੇ ਤੇ ਭਾਰ ਨਿਕਲੇ ਚਿੱਟਾ ਆਸਮਾਨ ਤਾਰੇ ਨੀਲੇ ਰੰਗ ਦੇ ਸੂਰਜ ਵੀ ਪੱਛਮ ਤੋਂ ਚੜ ਜਾਂਦੇ ਨੇ ਗੋਲੀਆਂ ਦੇ ਨਾਲ ਕਿੱਥੇ ਆਉਂਦਾ ਆ ਸਬਰ ਇੱਥੇ ਟੈਂਕ ਵੀ ਗੁਰੂ ਘਰਾਂ ਚ ਵੜ ਜਾਂਦੇ ਨੇ ਪਿੱਠ ਵਿੱਚ ਛੁਰੇ ਪੰਥ ਖਾ ਕੇ ਬੈਠਾ ਆ ਰਾਸਤਾ ਨੂੰ ਅੱਗਾਂ ਲਗਵਾ ਕੇ ਬੈਠਾ ਆ ਡੂੰਘੇ ਫੱਟ ਵੱਜੇ ਦੀ ਹਿੱਕ ਦੇ ਉੱਤੇ ਸੋਨੇ ਥੱਲੇ ਹਰ ਮੰਦਰ ਲਗਾ ਕੇ ਬੈਠਾ ਆ ਘਰਾਂ ਚੋ ਜਵਾਨੀ ਕੈਬ ਹੁੰਦੀ ਜਾ ਰਹੀ ਮੁੰਡੇ ਨਾ ਖਜਾਰੇ ਦਾਰੂ ਵਾਲੇ ਠੇਕੇ ਤੇ ਲੀਡਰਾਂ ਦੇ ਢਿੱਡ ਵੀ ਅਜੀਬ ਹੋ ਗਏ ਫੈਨ ਮੁੱਢ ਤੋਂ ਨਾ ਕੇ ਉਹਦਾ ਜਿਹੜਾ ਪਾ ਕੇ ਸਲਵਾਰ ਨਿਕਲੇ ਆ ਖੜਾ ਜੱਟ ਲਲਕਾਰੇ ਮਾਰਦਾ ਕੋਈ ਸਾਲਾ ਜੱਟ ਦੇ ਮੁਕਾਬਲੇ ਤੇ ਬਾਹਰ ਨਿਕਲੇ ਆ ਖੜਾ ਜੱਟ ਲਲਕਾਰੇ ਮਾਰਦਾ ਕੋਈ ਸਾਲਾ ਜੱਟ ਦੇ ਮੁਕਾਬਲੇ ਤੇ ਬਾਹਰ ਨਿਕਲੇ
ਜੀ ਬਹੁਤ ਹੀ ਖੂਬਸੂਰਤ ਗੀਤ ਹੈ ਜੀ ਇਹ ਗੀਤ ਬਿਕਰਮਜੀਤ ਸਿੰਘ ਦਾ ਗਾਇਆ ਹੈ ਬਹੁਤ ਹੀ ਪਿਆਰਾ ਗੀਤ ਸੀ ਆਹੋ ਗੀਤ ਗਾਇਆ ਸੀ ਭਾਈ ਜੀ ਤੇ ਲਓ ਜੀ ਇਧਰ ਪ੍ਰੋਗਰਾਮ ਦੇ ਵਿਚ ਅੱਗੇ ਵੀ ਆਪਣੇ ਸਰੋਤੇ ਜਿਹੜੇ ਆ ਉਹ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਆ ਪਾਉਣੀ ਹੈ ਜੀ ਤੇ ਆਪਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਜੀ ਗੱਲਬਾਤ ਦੀ ਜਿਹੜੀ ਆ ਉਹ ਸਾਂਝਾ ਪਾਉਣੀਆਂ ਨੇ ਤੇ ਅੱਗੇ ਪ੍ਰੋਗਰਾਮ ਦੇ ਵਿਚ ਪਹੁੰਚੇ ਹੋਏ ਨੇ ਸਾਡੇ ਦੋਸਤ ਮਿੱਤਰ ਉਹਨਾਂ ਨੂੰ ਸ਼ਾਮਿਲ ਕਰਨੇ ਆ ਜੀ ਅਮਨ ਗਿੱਲ ਸਾਹਿਬ ਕਹਿੰਦੇ ਤਾਇਆ ਜੀ ਤੁਸੀਂ ਕਦੀ ਬੋਤਲ ਵਿਚ ਦੋ ਹੱਥਾਂ ਨਾਲ ਕਹਿੰਦੇ ਬੋਤਲ ਚ ਦੋ ਹੱਥਾਂ ਨਾਲ ਬੱਕਰੀ ਚੋਈ ਆ ਬੱਕਰੀ ਬੋਤਲ ਚ ਕਾਹਨੂੰ ਚੋਣੀ ਜੇ ਭਾਂਡਾ ਤੁਹਾਡੇ ਕੋਲ ਹੈਗਾ ਮੈਂ ਤੇ ਬੱਕਰੀ ਚੋਈ ਆ ਇੱਕ ਹੱਥ ਨਾਲ ਬੱਕਰੀ ਚੋਈ ਇੱਕ ਹੱਥ ਨਾਲ ਡੋਲਣੀ ਫੜੀ ਆ ਦੋਵਾਂ ਹੱਥਾਂ ਨਾਲ ਬੱਕਰੀ ਚੋਵਾਂਗੇ ਤੇ ਬੋਤਲ ਚ ਕਿੱਦਾਂ ਚੋਲਾਂਗੇ ਇੱਦਾਂ ਤਾਂ ਨੀ ਕਦੇ ਹੋਇਆ ਤੇ ਬਾਕੀ ਤੂੰ ਚੋਈ ਆ ਤੇ ਭਾਈ ਤੈਨੂੰ ਸਨਮਾਨਿਤ ਕਰ ਦਾਂਗੇ ਬਿਲਕੁਲ ਆ ਕੇ ਕਹਿੰਦੇ ਕੋਠੇ ਤੇ ਦੋ ਲੱਕੜੀਆਂ ਉਹ ਵੇਖ ਚਾਨਵੇ ਚੰਨੀ ਚੌਂਦਾ ਏ ਬੱਕਰੀਆਂ ਵਾਹ 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 ਮਿੰਟੂ ਗੁਰੂ ਸਰੀਏ ਨੇ ਲਿਖਿਆ ਆਹਿਆ ਕੋਠੇ ਤੇ ਦੋ ਲੱਕੜੀਆਂ ਉਹ ਵੇਖ ਚਾਨਵੇ ਚੰਨੀ ਚੌਂਦਾ ਬੱਕਰੀਆਂ ਆਹੋ ਮੈਨੂੰ ਵੀਡੀਓ ਵਿਖਾਉਂਦਾ ਸੀ ਭਾਜੀ ਦਾ ਮੁੰਡਾ ਉਹ ਕਹਿੰਦਾ ਤਾਇਆ ਆ ਵੇਖੋ ਵਿੱਚ ਕਹੀ ਜਾਵੇ ਮੈਂ ਬਹੁਤ ਵਾਰ ਚੋਇਆ ਮੈਂ ਬਹੁਤ ਬੱਕਰੀ ਵੀ ਬਹੁਤ ਚੋਈ ਆ ਇਹ ਤਾਂ ਤਗੀਆ ਕਲਾਮ ਹੀ ਬਣ ਗਿਆ ਤਾਇਆ ਜੀ ਸੁਖਪ੍ਰੀਤ ਭਾਜੀ ਹੋਰ ਵੀ ਸੁਣਦੇ ਪਏ ਨੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਸੁਖਾਂ ਦੇ ਪ੍ਰੀਤ ਤੈਨੂੰ ਕਿੰਨਾ ਯਾਦ ਕੀਤਾ ਵੀ ਜਿਹੜਾ ਰਹਿ ਰੱਬ ਦਾ ਨਾਮ ਬਹੁਤ ਜ਼ਿਆਦਾ ਹੀ ਯਾਦ ਕੀਤਾ ਵੀ ਹੱਦੋਂ ਵੱਧ ਹੀ ਯਾਦ ਹੀ ਇਹਨੂੰ ਕਹਿੰਦੇ ਵੀ ਉਹ ਕੀਤਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਮਲਕੀਤ ਭਾਜੀ ਉਹ ਬੱਲੇ ਸੁਖਪ੍ਰੀਤ ਸਾਡੇ ਵੱਲੋਂ ਵੀ ਦੋਵੇਂ ਅਸੀਂ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਿਹਤਾਂ ਠੀਕ ਠਾਕ ਆ ਵਾਹ 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 ਤੇ ਇਧਰ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਵੀ ਪਹੁੰਚੇ ਨੇ ਬ੍ਰਿਸਬੇਨ ਵਾਲੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਵੀਰ ਜੀ ਤੇ ਸੁਖ ਬਿਸ਼ਨ ਪ੍ਰੀਤ ਆਲੂ ਵਾਲੀਆਂ ਗੰਢੀ ਵੰਡੀਏ ਨੂੰ ਉਹ ਹਰ ਜਾ ਤੂੰ ਨਾਮ ਸਾਡਾ ਨਾਂ ਬਦਲ ਜਿਹੜਾ ਸਾਡਾ ਨਾਂ ਅਸਲ ਆ ਉਹ ਮਾੜਾ ਮੈਂ ਤੇ ਕਹਿੰਦਾ ਵੀ ਜੇ ਕਿਸੇ ਨੇ ਸੁਖ ਬਿਸ਼ਨ ਮੂੰਹ ਤੋਂ ਨਿਕਲ ਜਲਿਆ ਬਿਸ਼ਨ ਸੋ ਆਲੂ ਵਾਲੀਆ ਧਨੌਲੇ ਵਾਲਾ ਸਰਦਾਰ ਕੋ ਮਾੜਾ ਨਾ ਕਹਿੰਦੇ ਬਿਸ਼ਨ ਸਿੰਘ ਵਾਹ 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 ਤੇ ਕਹਿੰਦੇ ਨੇ ਕਿ ਤਾਇਆ ਜੀ ਸਵੀਟ ਸ਼ਾਪ ਕਿਉਂ ਬੰਦ ਕਰ ਦਿੱਤੀ ਉਹ ਅਸਲ ਦੇ ਵਿੱਚ ਗੱਲ ਆ ਵੀ ਦੁਨੀਆਂ ਜਿਹੜੀਆਂ ਸਾਡੇ ਤੋਂ ਲਿਆ ਲਿਆ 100 ਰੁਪਏ ਦੀ ਮਠਿਆਈ 400-400 ਦੀ ਵੇਚੀ ਜਾਂਦੀ ਤੂੰ ਦੱਸ ਵੀ 100 ਦੀ ਬਰਫੀ ਅਸੀਂ ਵੇਚੀਏ 400 ਦੀ ਗਾਂ ਵੇਚੀਏ ਸਾਡੇ ਹਲਵਾਈ ਖੋਆ ਮਾਰਦੇ ਮਾਰਦੇ ਮਰ ਜਾਂਦੇ
ਤੇ ਪੈਸੇ ਲੈ ਜਾਂਦੇ ਸੀ ਉਹ ਦੂਸਰੇ। ਤੂੰ ਦੱਸ ਵੀ ਫੇਰ ਉੱਥੇ ਅਸੀਂ ਕੀ ਕਰ ਸਕਦੇ ਜੀ? ਇਹ ਤਾਂ ਗੱਲ ਤਾਂ ਜੀ ਵੈਸੇ ਸਮਝਣ ਵਾਲੀ ਆ। ਜੇ ਫਿਰ ਚਲਾਕੀ ਕਰ ਜਾਂਦੇ ਸੀ ਲੋਕ, ਉਹ ਚਲਾਕ ਲੋਕਾਂ ਨੇ ਸਾਡੀ ਹੱਟੀ ਬੰਦ ਕਰਾਈ ਆ, ਸਿਆਣਿਆਂ ਨੇ ਨੀ ਕਰਾਈ ਹੈ। ਸੱਚ ਪੁੱਛਿਆ ਚਲਾਕ ਲੋਕ ਚਲਾਕ ਹੀ ਹੁੰਦੇ। ਵਾਹ ਤੇਰੇ ਪਰਮੀ ਸਿਆਣ, ਤੈਨੂੰ ਬੜਾ ਫਿਕਰ ਰਿਹਾ ਬਈ ਇਸ ਗੱਲ ਦਾ। ਕਹਿੰਦੇ ਹੁਣ ਹੋਰ ਕਿਹੜਾ ਬਿਜ਼ਨਸ ਸ਼ੁਰੂ ਕਰ ਰਹੇ ਹੋ? ਫਿਲਹਾਲ ਦੀ ਘੜੀ ਤੇ ਪੈਸੇ ਹਲੇ ਮੁੱਕੇ ਪਏ, ਨਵੀਂ ਸਰਕਾਰ ਆਊਗੀ ਕੋਈ ਗ੍ਰਾਂਟ ਗਰੂੰਟ ਦੇਣਗੇ ਤੇ ਤਾਇਆ ਉਹਦਾ ਬਿਜ਼ਨਸ ਕਰਨਾ। ਉਹ ਮੈਂ ਕਿਹਾ ਵੀ ਪਿੰਡ ਦਾ ਕੋਈ ਵਿਕਾਸ ਕਰਾਂਗੇ, ਗੱਲ ਪੂਰੀ ਸੁਣੀ ਦਿੰਦੇ ਆ, ਪਹਿਲਾਂ ਹੀ ਨਹੀਂ ਸਟੇਟਮੈਂਟ ਦੇ ਦੇਈ ਤੇ ਫਿਰ ਕੋਈ ਹੀਲਾ ਪਸੀਲਾ ਕਰਾਂਗੇ ਤੇ ਫਿਰ ਵੇਖਾਂਗੇ ਵੀ ਜੋ ਹੁੰਦਾ ਸਹੀ। ਹੱਲੇ ਤੇ ਫਿਲਹਾਲ ਦੀ ਘੜੀ ਜਿੱਥੋਂ ਤੱਕ ਸਾਨੂੰ ਲੱਗਦਾ ਵੀ ਪੈਸਿਆਂ ਦੀ ਹਲੇ ਥੋੜੀ ਜਿਹੀ ਦਿੱਕਤ ਆ, ਪੈਸਿਆਂ ਦੀ ਦਿੱਕਤ ਆ ਪਿੰਡ ਜੀ, ਪਿੰਡ ਦੇ ਵਿਕਾਸ ਲਈ, ਹੋਰ ਬਿਜ਼ਨਸ ਦੇ ਲਈ ਨਹੀਂ, ਪਿੰਡ ਦੇ ਵਿਕਾਸ ਦੀ ਗੱਲ ਕਰਨੇ ਆ। ਪਿੰਡ ਦੇ ਵਿਕਾਸ ਦੇ ਚੱਕਰ ਦੇ ਵਿੱਚ ਤੁਹਾਨੂੰ ਕਹਿੰਦੇ ਆ ਵੀ ਥੋੜਾ ਜਿਹਾ ਹਲੇ ਹੱਥ ਤੰਗ ਆ। ਸੁਖਪ੍ਰੀਤ ਕਹਿੰਦੀ ਹਲੇ ਕੋਈ ਨਾ, ਭਲੇ ਨੇਕੀ ਦਾ ਕੰਮ ਪਹਿਲਾਂ ਬੰਦਾ ਆਪਦਾ ਤਾਂ ਭਲਾ ਕਰ ਲਵੇ, ਦੁਨੀਆਂ ਦਾ ਤੇ ਫੇਰ ਵੇਖੀ ਜਾਊ। ਹਲੇ ਆਪਦਾ ਹੀ ਨਹੀਂ ਹੋਣ ਡਿਆ ਭਲਾ ਤਾਂ ਲੋਕਾਂ ਦਾ ਕਰ ਲੈਣਾ। ਇਹ ਤਾਂ ਜੀ ਗੱਲ ਸਹੀ ਹੈ, ਵੈਸੇ ਪਹਿਲਾਂ ਆਪਣਾ ਵੀ ਦੇਖਣਾ ਚਾਹੀਦਾ ਤੇ ਬਾਕੀ ਤੁਸੀਂ ਅੱਗੇ ਭਲੇ ਦੇ ਚੱਕਰ ਦੇ ਵਿੱਚ ਹੀ ਆਪਣਾ ਜ਼ਿਆਦਾ ਖਰਾਬੀ ਕਰ ਬੈਠੀ ਹੋ। ਓਹੋ ਜਿਹੀ ਗੱਲ ਆ ਕੇ ਉਹ ਜਿਹੜਾ ਘਾਟਾ ਪਿਆ ਜਿਹੜਾ ਰਹਿ ਰੱਬ ਦਾ ਨਾਂ, 25-30 ਹਜ਼ਾਰ ਰੁਪਈਏ ਦਾ ਘਾਟਾ, 60 ਹਜ਼ਾਰ ਮੁਨਾਫਾ ਜੀ, 30 ਹਜ਼ਾਰ ਰਹਿ ਗਿਆ ਮਤਲਬ 30 ਤੋਂ 20, 20 ਤੋਂ 10, 4-5 ਤੇ ਇੱਕ ਦਿਨ 4-5 ਵੀ ਜਾਂਦਾ ਲਗਾ। ਤੇ ਸੁਖਪ੍ਰੀਤ ਵਿਚਾਰੀ ਪਛਤਾਵੇ, ਕਹਿੰਦੀ ਮੈਂ ਕਿਹੜੇ ਯਕਾਂ ਚ ਪੈ ਗਈ? ਮੈਂ ਕਿਹਾ ਕੋਈ ਨੇ ਨੇਕੀ ਕਰ ਤੇ ਖੂਹ ਚ ਸੈੱਟ। ਕਹਿੰਦੀ ਆਪ ਹੀ ਡਿੱਗਣ ਵਾਲੇ ਹੋ ਗਏ। ਉਹਦਾ ਕਹਿੰਦੀ ਆ ਵੀ ਹੁਣ ਗਾਣਾ ਵੀ ਬੰਦੇ ਬਾਹਰ ਭੇਜਿਆ ਕਰਨੇ ਆ। ਅੱਛਾ ਇਹ ਕੋਈ ਚੰਗਾ ਪਾਹਾ, ਅਮਰੀਕਾ ਨੂੰ ਬੰਦੇ ਭੇਜਣੇ ਆ, 30-30 ਲੱਖ ਰੁਪਈਆ ਫੜੀ ਜਾਣਾ, ਗਾਂ 5-5 ਲੱਖ ਜੀ ਚਾੜੀ ਜਾਣੇ ਆ, 25-25 ਲੱਖ ਬਚੀ ਜਾਣਾ ਇੱਕ ਇੱਕ ਬੰਦੇ ਦਾ। ਉਸ ਗਾਂ ਤੂਰ ਨਾ ਕਰਨੇ ਗੱਲ, ਕੋਈ ਕੋਈ ਹਿੱਥੋਂ ਬੰਦਾ ਹੀ ਅੰਡ ਫੜ ਅੱਧੇ ਅੱਧੇ ਕਰ ਲਿਆ ਕਰਨਾ, ਗਾਲਾਂ ਹੀ ਖਾਣੀਆਂ ਤੁਸੀਂ ਲੋਕਾਂ ਨੂੰ, ਉਹ ਤੋਂ ਉਦਾਂ ਵੀ ਕੱਢੀ ਜਾਂਦੇ ਲੋਕ। ਤੇ ਹਰਕੇਸ਼ ਭਾਜੀ ਸਹਾਰਨ ਸਾਹਿਬ ਬੁਲਗੁਲਗਾ ਵਾਲੇ ਵੀ ਪਹੁੰਚੇ ਨੇ। ਉਹ ਬਲੇ ਹਰਕੇਸ਼ ਸਿੰਘ ਕੀ ਹਾਲ ਚਾਲ ਆ? ਤਾਇਆ ਜੀ, ਮਨਦੀਪ ਹੈ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬਈ ਹਰਕੇਸ਼ ਸਿੰਘ। ਸਿਹਤਾਂ ਹੋਰ ਐਡਾ ਬੜੇ ਚਿਰਾਂ ਬਾਅਦ ਕਿਤੇ ਦਰਸ਼ਨ ਦਿੱਤੇ, ਆ ਜਾਇਆ ਕਰੋ ਕਦੇ, ਦੁੱਖ ਸੁੱਖ ਕੋਈ ਫੋਲ ਜਾਇਆ ਕਰੋ। ਕਹਿੰਦੇ ਇਸ਼ਕ ਦੀਆਂ ਕਹਾਣੀਆਂ ਸੁਣਾਉਣ ਦਾ ਤਾਇਆ ਜੀ ਤੁਹਾਡਾ ਬੜਾ ਤਜਰਬਾ। ਤੇ ਇਸ਼ਕ ਦੀਆਂ ਕਹਾਣੀਆਂ ਹੀ ਇਸ਼ਕ ਦੀਆਂ ਹੁੰਦੀਆਂ, ਹੋਰ ਕਹਾਣੀਆਂ ਹੁੰਦੀਆਂ ਕਾਹਦੀਆਂ? ਚੋਰੀਆਂ ਠੱਗੀਆਂ ਦੀਆਂ। ਤੇ ਉਹਦਾ ਮੈਂ ਇਹ ਨੀ ਵੀ ਇਸ਼ਕ ਦੀਆਂ ਜਾਣਦਾ, ਕੋਈ ਨੀ ਮੈਂ ਬਹਾਦਰੀ ਦੀਆਂ ਵੀ ਸੁਣਾ ਦੂੰਗਾ, ਤੂੰ ਮੈਨੂੰ ਇਹ ਦੱਸ ਵੀ ਕਿਹੜੀਆਂ ਤੈਨੂੰ ਜ਼ਿਆਦਾ ਪਸੰਦ ਆ। ਲੱਗਦਾ ਇਸ਼ਕ ਚ ਬੜਾ ਨਾ ਕਾਮਯਾਬੀ ਰਿਹਾ ਲੱਗਦਾ, ਉਹ ਜਿਹੜੇ ਬੰਦੇ ਨੇ ਨਾ ਕਾਮਯਾਬੀ ਮਿਲੀ ਨਾ ਉਹ ਇਸ਼ਕ, ਉਹ ਫਿਰ ਇਸ਼ਕਾਂ ਦੀਆਂ ਕਹਾਣੀਆਂ ਜ਼ਹਿਰ ਆ ਗਈਆਂ ਲੱਗਦੀਆਂ। ਮਲਕੀਤ ਵੀ ਬੜਾ ਹੱਥਾਂ ਦੰਦੀਆਂ ਵਾਢਾ ਜਦੋਂ ਮੈਂ ਪਿਆਰ ਦੀ ਕਹਾਣੀ ਸੁਣਾਵਾ, ਉਹਨੂੰ ਤੋਂ ਮੈਨੂੰ ਦੱਸ ਦੇ ਕਿਹੜੇ ਜੋਸ਼ ਵਾਲੀਆਂ ਜਿਹੜੀਆਂ ਕੋਈ ਯੋਧਿਆਂ ਵਾਲੀਆਂ ਕਹਾਣੀਆਂ ਸੁਣਾਇਆ ਕਰੀਏ, ਯੋਧਿਆਂ ਵਾਲੀਆਂ ਵੀ ਸੁਣਾਓ। ਤੈਨੂੰ ਮੈਂ ਕਿਹੜੀ ਸੁਣਾਦਾ, ਤੂੰ ਤੇ ਮੂਤਨ ਕਲਾ ਨੀ ਜਾਂਦਾ, ਤੈਨੂੰ ਯੋਧਿਆਂ ਵਾਲੀ ਕਿਹੜੀ ਸੁਣਾਦਾ? ਉਹਨੂੰ ਤਾਂ ਮੈਂ ਸੁਣਾ ਸਕਦਾ, ਹਰਕੇਸ਼ੀ ਇਹ ਕਵੇ ਵੀ ਤਾਇਆ ਯੋਧਿਆਂ ਵਾਲੀਆਂ ਸੁਣਾ, ਤੈਨੂੰ ਤਾਂ ਮੈਂ ਸੁਣਾ ਨੀ। ਤਾਂ ਮੈਂ ਕੰਨਾਂ ਚ ਉਂਗਲਾਂ ਥੋੜਾ ਲੈਣੀਆਂ, ਮੈਂ ਵੀ ਸੁਣੂਗੇ, ਉਹ ਤੂੰ ਕੰਨਾਂ ਚ ਉਂਗਲਾਂ ਲੈ ਲਈ ਤੇ ਗੱਲ ਚੰਗਾ ਤੇਰੀ ਮਿਹਰਬਾਨੀ, ਮੂੰਹਾਂ ਦੀਆਂ ਬੜੀਆਂ ਸੁਣਨ। ਕਪਾਲਾ ਕਹਿੰਦਾ ਮੈਂ ਤਾਂ ਸੁਣੀ ਨੀ ਕਦੇ ਕਹਾਣੀ, ਉਹ ਤੂੰ ਹਲੇ ਨਿੱਕਾ, ਵੱਡਿਆਂ ਬੰਦਿਆਂ ਨੂੰ ਪਤਾ, ਪਹਿਲਿਆਂ ਨੂੰ ਉਹਨਾਂ ਨੂੰ ਪਤਾ ਇਹ ਕਹਾਣੀਆਂ ਕਿਤੇ ਹੁੰਦੀਆਂ 17ਵੀਂ ਸਦੀ ਚ, ਜਿਹੜੇ 17ਵੀਂ ਸਦੀ ਨੂੰ ਜੀ ਕੇ ਆਏ ਉਹਨਾਂ ਨੂੰ ਪਤਾ। ਹੁਣ 17ਵੀਂ ਸਦੀ ਦਾ ਬੰਦਾ ਕਿਹੜਾ ਲੱਭੀਏ? ਲੱਭਣਾ ਤੇ ਲੱਭ ਜੋ, ਤੇ ਮੇਰੀ ਗੱਲ ਤੇ ਯਕੀਨ ਨੀ ਉਹਨੂੰ ਕਰਦੇ, ਜੋ ਮੈਂ ਉਦਾਂ ਹੀ ਕਹੀ ਜਾਣਾ। ਤੇ ਗੁਰਵੀਰ ਸਿੰਘ ਰਵਾਣਾ ਸਾਹਿਬ ਬਤਾਇਆ ਜੀ USA ਵਾਲੇ ਵੀ ਪਹੁੰਚ ਚੁੱਕੇ ਨੇ, ਕਹਿੰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਤੇ ਕਹਿੰਦੇ ਚਾਚਾ ਜੀ ਮੱਥਾ ਟੇਕਦਾ ਜੀ, ਉਹ ਬੱਲਾ 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 ਚਾਚੇ ਦਿਆ ਭਤੀਜਾ। ਕਹਿੰਦੇ ਢਿੱਲੋ ਜੀ ਕੀ ਹਾਲ ਚਾਲ ਨੇ? ਮਲਕੀਤ ਭਾਜੀ ਕਿਵੇਂ ਕਹਿ? ਆਹੋ ਮੈਂ ਕਿਹਾ ਜੀ, ਮੈਂ ਕਿਹਾ ਬਿਲਕੁਲ, ਮੈਂ ਕਹਿੰਦਾ ਬਈ ਠੀਕ ਆ ਅਸੀਂ, ਮਤਲਬ ਬਿਲਕੁਲ ਔਰ ਰਹਿਣਾ ਚੜ੍ਹਦੀ ਕਲਾ ਚੀਜ਼ਾਂ ਜੈਕਾਰ ਜੀ। ਤੇ ਬਾਕੀ ਕਹਿੰਦੇ ਨੇ ਕਿ ਢਿੱਲੋਂ ਭਾਜੀ, ਮਲਕੀਤ ਭਾਜੀ, ਤੇ ਗਾਣੇ ਟਾਈਮ ਨਾਲ ਲਗਾਇਆ ਕਰੋ, ਉਹ ਗਾਣੇ ਮਲਕੀਤ ਟਾਈਮ ਨਾਲ ਲਾਇਆ ਕਰੋ, ਗਾਣੇ ਉਹ ਬੇਗਾਣੇ ਨਾ ਹੋਇਆ ਕਰੋ। ਬਾਕੀ ਰਮਾਣਾ ਸਾਹਿਬ ਗਾਣਾ ਤੁਹਾਡਾ ਆਈ ਜਲਦੀ ਪਹਿਲਾਂ ਲਾ ਦਾਂਗੇ, ਦੱਸੋ ਕਿਹੜਾ ਸੋਹਣਾ। ਕਹਿੰਦੇ ਨੇ ਢਿੱਲੋਂ ਭਾਜੀ, ਮਲਕੀਤ ਭਾਜੀ ਤੇ ਸਤਿ ਸ੍ਰੀ ਅਕਾਲ ਤੇ ਐਗਜ਼ਿਟ ਪੋਲ ਆਰ ਰੌਂਗ। ਕਹਿੰਦੇ ਐਗਜ਼ਿਟ ਪੋਲ ਕਹਿੰਦੇ ਜੀ ਬਹੁਤ ਸਹੀ ਨਹੀਂ ਹੁੰਦਾ, ਇਟਸ ਆਈਦਰ ਗੋਇੰਗ ਟੂ ਬੀ ਏ ਕਾਂਗਰਸ ਔਰ ਹਿਊਜ਼ ਅਸੈਂਬਲੀ। ਕਹਿੰਦੇ ਤਾਂ ਜੀ ਕਾਂਗਰਸ ਹੋ ਸਕਦੀ ਹੈ ਜਾਂ ਵੀ ਹੋਰ ਕੋਈ ਹੋ ਸਕਦੀ ਸਰਕਾਰ, ਵਟ ਹੈਪਨ ਇਨ ਉੱਤਰ ਪ੍ਰਦੇਸ਼ ਬੀਜੇਪੀ ਫੇਕ ਵੋਟ। ਕਹਿੰਦੇ ਜੀ ਕੀ ਹੋਇਆ ਸੀ ਉੱਤਰ ਪ੍ਰਦੇਸ਼ ਦੇ ਵਿੱਚ ਕਿ ਬੀਜੇਪੀ ਨੇ ਜਿਹੜੀਆਂ ਨਕਲੀ ਵੋਟਾਂ ਗਲਤ ਵੋਟਾਂ ਪਵਾ ਕੇ ਵੀ ਮਤਲਬ ਇਹ ਕੰਮ ਕੀਤੇ, ਉਹ ਬੀਜੇਪੀ ਜਾਂ ਹੋਰ ਕਿਹੜੇ ਬੰਦੇ ਹੈ ਤੇਜ਼ ਆ ਥੋੜ੍ਹੇ ਜਿਹੇ ਮੇਰੇ ਹਿਸਾਬ ਨਾਲ ਜੀ ਲਾਈਕ ਕ੍ਰਿਸਚੀਅਨ ਐਂਡ ਕੈਥੋਲਿਕ ਰਿਲੀਜਨ ਕਿੰਨੇ ਮਿਨਿਸਟਰੀਜ਼ ਆਈ ਐਮ ਬ੍ਰਿੰਗਿੰਗ ਸਿੱਖ ਰਿਲੀਜਨ ਮਿਨਿਸਟਰੀ ਦਿਸ ਵਿਲ ਬ੍ਰਿੰਗ ਇਨ ਫੰਡਸ ਟੂ ਹੈਲਪ ਓਪਨ ਫੂਡ ਬੈਂਕਸ ਫੋਰ ਸਿੱਖ ਪੀਪਲ ਸਟਾਰਟ ਸਿੱਖ ਸਕੂਲਸ ਐਂਡ ਕਾਲਜ ਵਰਲਡ ਵਾਈਡ। ਆ ਜਿਵੇਂ ਕਹਿੰਦੇ ਜੀ ਕ੍ਰਿਸਚੀਅਨ ਨੇ ਕੈਥੋਲਿਕ ਨੇ ਉਸ ਧਰਮ ਦੇ ਵਿੱਚ ਮਿਨਿਸਟਰੀਜ਼ ਨੇ, ਕਹਿੰਦੇ ਜੀ ਮੈਂ ਵੀ ਇੱਕ ਸਿੱਖ ਰਿਲੀਜਨ ਤੇ ਮਿਨਿਸਟਰੀਜ਼ ਲੈ ਕੇ ਆ ਰਿਹਾ। ਕਹਿੰਦੇ ਜੀ ਇਸ ਦੇ ਨਾਲ ਸਾਡੇ ਜਿਹੜੇ ਫੰਡ ਇਕੱਠੇ ਹੋਣਗੇ ਉਹਨਾਂ ਦੇ ਲਈ ਅਸੀਂ ਖਾਣੇ ਦਾ ਪ੍ਰਬੰਧ ਕਰਾਂਗੇ, ਫੂਡ ਬੈਂਕ ਬਣਾਵਾਂਗੇ ਸਿੱਖ ਲੋਕਾਂ ਦੇ ਲਈ, ਬੱਚਿਆਂ ਦੇ ਲਈ ਕੋਈ ਸਕੂਲ ਬਣਾਵਾਂਗੇ, ਕਾਲਜਸ ਬਣਾਵਾਂਗੇ ਪੂਰੀ ਦੁਨੀਆਂ ਚ। ਇਹ ਤਾਂ ਬਹੁਤ ਚੰਗੀ ਸੋਚ ਆ, ਚੰਗੀ ਸੋਚ ਨੂੰ ਸਦਾ ਸਲਾਮਾਂ ਵਾ ਰਮਾਣਾ ਸਾਹਿਬ, ਆਪ ਜੀ ਦੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ, ਬਹੁਤ ਸਾਰਾ ਸਲਾਮ ਕਰਦੇ ਹਾਂ ਵੀ ਆਪ ਦੇ ਵਿੱਚ ਜਜ਼ਬਾ ਬੜਾ, ਬੜੇ ਘੱਟ ਲੋਕਾਂ ਦੇ ਵਿੱਚ ਮੈਂ ਜਜ਼ਬਾ ਦੇਖਿਆ ਨਹੀਂ, ਤੇ ਸਾਰੇ ਆਪੋ ਆਪਣਾ ਹੀ ਸੋਚੀ ਜਾਂਦੇ ਆ, ਕਿਸੇ ਦਾ ਕੁਛ ਸੋਚਦਾ ਤੇ ਬੋਲਾ ਟਾਵਾਂ ਨਾਵਾਂ। ਜੇ ਤੇਰੀ ਆਖੀਂ ਜੁਕੀ ਜੁਕੀ ਗੀਤ ਸੁਣਨਾ ਚਾਹੁੰਦੇ ਨੇ, ਫਰੇਬ ਫਿਲਮ ਦੇ ਵਿੱਚੋਂ ਲਿਆ ਗਿਆ ਅਭਿਜੀਤ ਭੱਟਾਚਾਰੀਆ ਦੀ ਆਵਾਜ਼ ਦੇ ਵਿੱਚ। ਮੈਂ ਕਿਹਾ ਜੀ ਆਵਾਜ਼ ਤੇ ਜਿਹੜਾ ਗਾਊ ਉਹਦੀ ਸੁਣਾ ਗਿਆ ਮੈਂ ਭੱਟਾਚਾਰੀਆ ਦੀ। ਤੇ ਬਾਕੀ ਪ੍ਰੋਗਰਾਮ ਦੇ ਵਿੱਚ ਕਹਿੰਦੇ ਆਵਾਜ਼ ਜਿਹੜੀ ਤੁਹਾਡੀ ਕੱਟ ਕੱਟ ਕੇ ਆ ਰਹੀ ਹੈ ਭਾਜੀ, ਮੈਂ ਅਸੀਂ ਚੈੱਕ ਕਰ ਲੈਂਦੇ ਹਾਂ, ਮੇ ਬੀ ਹੋਰ ਟੈਕਨੀਕਲ ਕੋਈ ਇੱਧਰ ਨੈਟਵਰਕ ਦੀ ਪ੍ਰੋਬਲਮ ਹੋ ਸਕਦੀ ਹੈ ਜੋ ਆਵਾਜ਼ ਨਹੀਂ ਆ ਮਿਲ ਰਹੀ ਜੀ, ਤਾਂ ਜੀ ਆਵਾਜ਼ ਨਹੀਂ ਕਹਿੰਦੇ ਸਹੀ ਆ ਰਹੇ। ਤੇ ਗਾਣੇ ਕਹਿੰਦੇ ਟਾਈਮ ਨਾਲ ਚਲਾਇਆ ਕਰੋ ਜੀ, ਟਾਈਮ ਨਾਲ ਕਹਿੰਦੇ ਗਾਣਾ ਚਲਾਇਆ। ਵਾਹ ਵਾਹ ਵਾਹ। ਤੇ ਸੁਖਪ੍ਰੀਤ ਕਹਿੰਦੇ ਤਾਂ ਜੀ ਚਰਨੇ ਜੋਕਰ ਵਾਲਾ ਵੀ ਕੋਈ ਕਿੱਸਾ ਸੁਣਾਇਓ। ਚਰਨੇ ਜੋਕਰ ਦੀ ਕਿਸੇ ਸਮੇਂ ਬੜੀ ਚੜਾਈ ਸੀ, ਲੈ ਮੈਂ ਤੈਨੂੰ ਨਾ ਸੁਖਪ੍ਰੀਤ ਕੱਲ ਨੂੰ ਸੁਣਾਉ ਕਿੱਸਾ, ਹੁਣ ਮਿਲਕੀ ਤੇ ਟਾਈਮ ਜਿਹਾ ਇਸ਼ਾਰਾ ਕਰਦਾ ਨਾ, ਟਾਈਮ ਥੋੜਾ ਰਹਿ ਗਿਆ ਤੇ ਗਾਣੇ ਹੀ ਕਹਦੇ ਆ। ਤੂੰ ਮੈਨੂੰ ਕੱਲ ਨੂੰ ਚੇਤੇ ਕਰਾਈ ਵੀ ਤਾਇਆ ਚਰਨੇ ਜੋਕਰ ਵਾਲੀ ਮੈਨੂੰ ਗੱਲ ਸੁਣਾਈ, ਜੇ ਮੈਂ ਤੈਨੂੰ ਨਾ ਸੁਣਾਉ ਤਾਂ ਗਏ, ਤੈਨੂੰ ਸੁਣਾਊਗਾ ਕਿਸੇ ਦਿਨ ਚਰਨੇ ਜੋਕਰ ਦੀ ਇੰਟਰਵਿਊ ਕਰੂ ਜੀ। ਤੇ ਉਹ ਕਰਕੇ ਲਿਆ, ਮਗਰੋਂ ਪਤਾ ਕੀ ਆ ਬੰਦੇ ਦਾ ਚੱਲਣ ਦਾ ਜਾਣ ਆਉਣ ਦਾ ਕੋਈ ਪਤਾ ਲੱਗਦਾ, ਅੱਗੇ ਵੀ ਆਖਰੀ ਬਣਾਵਾਂ ਗਿਆ ਜੀ ਉਹ ਕਰੂੰਗਾ। ਮੈਂ ਇੱਕ ਦਿਨ ਕੀਤੀ ਸੀ ਗੱਲ ਉਹਨਾਂ ਨੇ, ਥੋੜੀਆਂ ਕੀਤੀਆਂ ਗੱਲਾਂ ਥੋੜੀਆਂ ਨਾ ਯਾਦੀਆਂ ਕਰ ਬੋਲੋ। ਤੇ ਲਓ ਪਿਤਾ ਜੀ ਹੁਣ ਆਪਾਂ ਗੀਤ ਵੀ ਸੁਣ ਲਈਏ, ਕਾਫੀ ਗੀਤ ਜਿਹੜੇ ਰਹਿ ਗਏ ਨੇ ਪ੍ਰੋਗਰਾਮ ਦੇ ਵਿੱਚ ਉਹ ਆਪਾਂ ਸੁਣਾਉਂਦੇ ਹਾਂ। ਤੇ ਇੱਧਰ ਚੰਦਨ ਸੰਧੂ ਸਾਹਿਬ ਕਹਿੰਦੇ ਨੇ ਕਿ ਦਿਲਸ਼ਾਦ ਅਖਤਰ ਦਾ ਗੀਤ ਡੇਰਾ ਜੱਟ ਦਾ, ਇਹ ਗੀਤ ਆਪਾਂ ਸੁਣਾ ਦਈਏ ਪਹਿਲਾਂ। ਆਹ ਇਹ ਗੀਤ ਲਾਓ ਮਲਕੀਤ, ਗੀਤ ਲਾਓ ਪੁੱਤ, ਦਿਲਸ਼ਾਦ ਅਖਤਰ ਦੀ ਆਵਾਜ਼ ਬਹੁਤ ਖੂਬਸੂਰਤ ਆ, ਤੇ ਸਾਰੇ ਗੀਤ ਲਾ ਕੇ ਮੇਰਾ ਬਹੁਤ ਸੁਣਾ ਜੀ, ਨਾ ਕੋਈ ਰਹਿ ਜਾਵੇ ਜੀ। ਡਾਂਗ ਉੱਤੇ ਡੇਰਾ ਜੱਟ ਦਾ ਸੁਰਪ੍ਰੀਤ ਬਿੰਦ ਰੱਖੀ ਆ, ਤੇ ਨਾਲ ਦੀ ਨਾਲ ਦਿਲਸ਼ਾਦ ਅਖਤਰ, ਇਹਨਾਂ ਦੋਨਾਂ ਦੀ ਆਵਾਜ਼ ਦੇ ਵਿੱਚ ਆਪਾਂ ਆਓ ਇਸ ਗੀਤ ਦਾ ਆਨੰਦ ਮਾਣਦੇ ਹਾਂ ਜੀ।
ਵਾਹ ਮੇਰੇ ਸੱਚੀ ਦਿੱਤੀ ਕੀ ਪੈਣ ਨੂੰ ਪੁੱਤ ਆਪਣੇ ਡੇਰਾ
ਵਾਹ ਕਿਆ ਬਾਤ ਆ ਵੀ ਬਹੁਤ ਸੋਹਣਾ ਵੀ ਦਿਲਸ਼ਾਦ ਅਖਤਰ ਨੇ 11 ਬਣ ਖੇਡਿਆ ਜੀ ਤੇ ਦਾ ਜੀ ਕੱਲ ਨੂੰ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਵੀ ਆ ਰਿਹਾ ਜੀ ਆਹੋ ਰਿਜ਼ਲਟ ਦਾ ਤੇ ਆ ਹੀ ਰਿਹਾ ਜੀ ਤੇ ਉਸ ਰਿਜ਼ਲਟ ਦੇ ਮੱਦੇਨਜ਼ਰ ਕੱਲ ਨੂੰ ਸਪੈਸ਼ਲ ਪ੍ਰੋਗਰਾਮ ਜਿਹੜਾ ਨਸ਼ਰ ਹੋਏਗਾ ਹਰਮਨ ਰੇਡੀਓ ਆਸਟ੍ਰੇਲੀਆ ਦੇ ਉੱਤੇ ਤੇ ਖਾਸ ਤੌਰ ਤੇ ਤਾਂ ਜੀ ਤੁਸੀਂ ਵੀ ਜੁਆਇਨ ਕਰਨਾ ਅਸੀਂ ਵੀ ਜੁਆਇਨ ਕਰਨਾ ਇਧਰ ਪ੍ਰੋਗਰਾਮ ਦੇ ਵਿੱਚ ਅਮਨਦੀਪ ਸਿੱਧੂ ਸਾਹਿਬ ਵੀ ਜੁਆਇਨ ਕਰਨਗੇ ਮਿੰਟੂ ਬਰਾੜ ਸਾਹਿਬ ਹੋਣਗੇ ਅਮਰੀਕ ਸਿੰਘ ਫਲੋਰਾ ਸਾਹਿਬ ਹੋਣਗੇ ਤਾਂ ਸਾਰੇ ਕਾਫੀ ਪੂਰੀ ਟੀਮ ਜਿਹੜੀ ਆ ਕੱਲ ਨੂੰ ਰਿਜ਼ਲਟ ਦੇ ਉੱਤੇ ਸਪੈਸ਼ਲ ਪ੍ਰੋਗਰਾਮ ਲੈ ਕੇ ਆ ਰਹੀ ਹੈ ਜਿਸ ਦੇ ਵਿੱਚ ਨਤੀਜੇ ਜਿਹੜੇ ਆ ਉਹ ਨਸ਼ਰ ਕੀਤੇ ਜਾਣਗੇ ਪ੍ਰੋਗਰਾਮ ਦੇ ਵਿੱਚ ਵੀ ਕਿਸ ਦੀ ਸਰਕਾਰ ਬਣਨ ਜਾ ਰਹੀ ਆ ਜਾਂ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕਿਹੜਾ ਕਿਹੜਾ MLA ਜਿਹੜਾ ਉਹ ਜਿੱਤਿਆ ਤਾਂ ਕੀ ਨਤੀਜੇ ਨੇ ਉਸ ਦੇ ਬਾਰੇ ਸਪੈਸ਼ਲ ਪ੍ਰੋਗਰਾਮ ਜਿਹੜੀ ਆ ਉਹ ਵੋਟਿੰਗ ਦੇ ਲਈ ਵੋਟਾਂ ਦੇ ਉੱਤੇ ਇਲੈਕਸ਼ਨ ਦੇ ਉੱਤੇ ਸਪੈਸ਼ਲ ਪ੍ਰੋਗਰਾਮ ਕੱਲ ਨੂੰ ਲੈ ਕੇ ਆ ਰਹੇ ਆ 1:30 ਸਿਡਨੀ ਸਮੇਂ ਮੁਤਾਬਕ ਤੁਸੀਂ ਸੋਨਾ ਨਾ ਪਿਆਰੇ ਸਰੋਤਿਓ ਭੁੱਲਣਾ ਆਇਆ ਤੇ ਤੁਸੀਂ ਵੀ ਅਸੀਂ ਵੀ ਸਾਰੇ ਜਾਣੇ ਹੋਵਾਂਗੇ ਜੀ ਉਹ ਬੱਲਾ ਬੱਲਾ ਇਹਦਾ ਮਤਲਬ ਵੀ ਕੱਲ ਨੂੰ ਪੂਰਾ ਖਾੜਾ ਲੱਗੂਗਾ ਜੀ ਖਾੜਾ ਪੂਰਾ ਲੱਗੂਗਾ ਫਲੋਰਾ ਸਾਹਿਬ ਵੀ ਹੋਣਗੇ ਜੀ ਉਹ ਬੱਲਾ ਬੱਲਾ ਬਰਾੜ ਸਾਹਿਬ ਮਿੰਟੂ ਸਾਹਿਬ ਜੀ ਤੇ ਮਾਲਕ ਆਪਣੇ ਅਮਨਦੀਪ ਸਿੱਧੂ ਸਾਹਿਬ ਜੀ ਬੱਲਾ 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 ਫਿਰ ਮੌਜ ਬਹਾਰਾਂ ਤੇ ਗੁਜ਼ਾਰਾਂ ਕੱਲ ਨੂੰ ਫਿਰ ਵੇਖਦੇ ਆ ਬੇ ਕੀ ਕਹਿੰਦੀ ਆ ਜਿਹੜੀ ਗੌਰਮੈਂਟ ਕਿਹਦੀ ਬਣਦੀ ਆ ਤੇ ਗੌਰਮੈਂਟ ਤੇ ਇੱਥੇ ਮਿਲ ਕੇ ਆਪਾਂ ਹਰ ਮਰੇੜੂਆ ਤੇ ਬਣਾ ਹੀ ਲੈਣੀ ਜੀ ਸਹੀ ਗੱਲ ਆ ਤੇ ਪਿਆਰੇ ਦੋਸਤੋ ਤੁਸੀਂ ਸੁਣਨਾ ਨਾ ਭੁੱਲਣਾ ਕੱਲ ਨੂੰ ਸਪੈਸ਼ਲ ਪ੍ਰੋਗਰਾਮ ਇਲੈਕਸ਼ਨ ਦੇ ਉੱਤੇ 1:30 ਸਿਡਨੀ ਸਮੇਂ ਮੁਤਾਬਕ ਤੇ ਜਿਹੜਾ ਜੀ ਆਪਾਂ ਸਾਰੇ ਇਸ ਪ੍ਰੋਗਰਾਮ ਦਾ ਆਨੰਦ ਮਾਣਾਂਗੇ ਤੇ ਪਿਆਰੇ ਸਰੋਤਿਆਂ ਨੂੰ ਬੇਨਤੀ ਕਰਾਂਗੇ ਤੁਸੀਂ ਕੱਲ ਨੂੰ ਜ਼ਰੂਰ ਜੁਆਇਨ ਕਰਨਾ ਸਾਨੂੰ ਤੇ ਆਪਦੇ ਆਪਦੇ ਵਿਊ ਰਿਵਿਊ ਜਾਂ ਕੋਈ ਵੀ ਸਵਾਲ ਜਵਾਬ ਜਿਹੜੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਭੇਜ ਸਕਦੇ ਹੋ ਚਲੋ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਤਾਂ ਜੀ ਜਿਹੜੇ ਪਹੁੰਚੇ ਨੇ ਸਰੋਤੇ ਉਹਨਾਂ ਦੇ ਸੁਨੇਹੇ ਜਿਹੜੇ ਨਾਲ ਦੀ ਨਾਲ ਆਪਾਂ ਉਹਨਾਂ ਦੇ ਫਰਮਾਇਸ਼ਾਂ ਵੀ ਪੂਰੀਆਂ ਕਰਨੀਆਂ ਸਮਾਂ ਜਿਹੜਾ ਥੋੜਾ ਰਹਿ ਰਿਹਾ ਤੇ ਕਰਨਵੀਰ ਭੱਠਲ ਸਾਹਿਬ ਨੇ ਸਾਨੂੰ ਮੈਸੇਜ ਕੀਤਾ ਸੀ ਤੇ ਕਿਹਾ ਸੀ ਲਖਵਿੰਦਰ ਬਡਾਲੀ ਦਾ ਕੋਈ ਗੀਤ ਸੁਣਾ ਦਿਓ ਆਹ ਤੇ ਆਓ ਫਿਰ ਲਖਵਿੰਦਰ ਬਡਾਲੀ ਦੇ ਗੀਤ ਦਾ ਆਨੰਦ ਮਾਣੋ
ਦੀਵਾਨਾ ਬੁਝਾਂ ਅਜੇ ਰਾਤ ਬਾਕੀ ਆ ਦੀਵਾਨਾ ਬੁਝਾਂ ਅਜੇ ਰਾਤ ਬਾਕੀ ਆ ਦੀਵਾਨਾ ਬੁਝਾਂ ਅਜੇ ਰਾਤ ਬਾਕੀ ਆ ਪਰੀ ਜਾ ਹੁੰਗਾਰਾ ਬਾਕੀਆ ਦੀਵਾਨਾ ਬੁਝਾਈ ਅਜੇ ਰਾਤ ਬਾਕੀਆ
ਮਾਰ ਕੇ ਦੱਸਾਂਗੇ ਮੁਹੱਬਤਾਂ ਦੇ ਮੁੱਲ ਤਾਰ ਕੇ ਹੈ ਦੱਸਾਂਗੇ ਮੁਹੱਬਤਾਂ ਦੇ ਮੁੱਲ ਤਾਰ ਕੇ ਤੇਰੇ ਦਰੋਂ ਮੰਗਣੀ ਖੈਰਾਤ ਬਾਕੀਆ ਤੇਰੇ ਦਰੋਂ ਮੰਗਣੀ ਖੈਰਾਤ ਬਾਕੀਆ ਭਰੀ ਜਾ ਹੁੰਗਾਰਾ ਜੇ ਬਾਤ ਬਾਕੀਆ ਦੀਵਾਨਾ ਬੁਝਾਈ ਅਜੇ ਰਾਤ ਬਾਕੀਆ ਦੀਵਾਨਾ ਬੁਝਾਈ ਅਜੇ ਰਾਤ ਬਾਕੀਆ ਸਾਨੂੰ ਚੱਜ ਲੈਣ ਦੇ ਹੈ ਇਸ਼ਕੇ ਦਾ ਸਿੱਖ ਸਾਨੂੰ ਚੱਜ ਲੈਣ ਦੇ ਰੂਹਾਂ ਵਾਲੀ ਹੋਣੀ ਮੁਲਾਕਾਤ ਬਾਕੀਆ ਰੂਹਾਂ ਵਾਲੀ ਹੋਣੀ ਮੁਲਾਕਾਤ ਬਾਕੀਆ ਭਰੀ ਜਾ ਹੁੰਗਾਰਾ ਰਾਤ ਬਾਕੀਆ ਦੀਵਾਨਾ ਬੁਝਾਈ ਅਜੇ ਰਾਤ ਬਾਕੀਆ
ਜੀ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਤੁਸੀਂ ਇਸ ਗੀਤ ਨੂੰ ਸੁਣ ਰਹੇ ਸੀ ਜੀ ਪ੍ਰੋਗਰਾਮ ਹਰਮਨ ਸਟੂਡੀਓ ਦਾ ਆਨੰਦ ਮਾਣਦੇ ਪਏ ਹੋ ਤੇ ਪਿਆਰੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਈਮੇਲ ਆਈ ਡੀ ਹੈ ਜਿਸ ਦੇ ਵਿੱਚ ਤੁਸੀਂ ਸਾਨੂੰ ਸੁਨੇਹਾ ਜਿਹੜਾ ਭੇਜ ਸਕਦੇ ਹੋ ਆਪਣੀ ਆਪਣੀ ਪਸੰਦ ਦੇ ਗੀਤਾਂ ਦੀ ਫਰਮਾਇਸ਼ਾਂ ਦੇ ਲਈ ਜਿਹੜੇ ਅਗਲੇ ਗੀਤ ਆਪਾਂ ਸੁਣਨੇ ਰਾਜਾ ਬੋਸ ਪਾਜੀ ਹੋਰਾਂ ਨੇ ਹਿੰਮਤ ਸੰਧੂ ਦੀ ਆਵਾਜ਼ ਦੇ ਵਿੱਚ 1984 ਗੀਤ ਸੁਣਨਾ ਚਾਹਿਆ ਉਹ ਵੀ ਜ਼ਰੂਰ ਸੁਣਾਵਾਂਗੇ ਜੀ ਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਸਤਿੰਦਰ ਸਰਤਾਜ ਦਾ ਗੀਤ ਗੁਰਮੁਖੀ ਦਾ ਬੇਟਾ ਅਮਨ ਗਿੱਲ ਸਾਹਿਬ ਨੇ ਸੁਣਨਾ ਚਾਹਿਆ ਉਹ ਵੀ ਆਪਾਂ ਜ਼ਰੂਰ ਸੁਣਾਵਾਂਗੇ ਤੇ ਅਗਲੀਆਂ ਜਿਹੜੀਆਂ ਫਰਮਾਇਸ਼ਾਂ ਭੇਜੀਆਂ ਨੇ ਉਹਨਾਂ ਦੇ ਵਿੱਚ ਗੁਰਵੀਰ ਭਾਈ ਹੋਰ ਨੇ ਤੇਰੀ ਆਖੀ ਚੁੱਕੀ ਜੋ ਕਿ ਇਸ ਫਿਲਮ ਇਸ ਦੇ ਵਿੱਚੋਂ ਫਿਲਮ ਵਿੱਚ ਲੱਗਿਆ ਗੀਤ ਸੁਣਨਾ ਚਾਹਿਆ ਇਹ ਵੀ ਆਪਾਂ ਗੀਤ ਜ਼ਰੂਰ ਸੁਣਾਵਾਂਗੇ ਜੀ ਤੇ ਪ੍ਰੋਗਰਾਮ ਦੇ ਵਿੱਚ ਰਾਜ ਭਾਜੀ ਕੈਲੀਫੋਰਨੀਆ ਵਾਲੇ ਕਹਿੰਦੇ ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਤੇ ਦਿਆਲ ਸਾਹਿਬ ਵੀ ਕਹਿੰਦੇ ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਮੇ ਵੀ ਕਿਤੇ ਸਿਸਟਮ ਦੇ ਵਿੱਚ ਉਹਨਾਂ ਦੇ ਪ੍ਰੋਬਲਮ ਹੋ ਸਕਦੀ ਹੈ ਆਵਾਜ਼ ਬਿਲਕੁਲ ਠੀਕ ਆ ਰਹੀ ਬਾਜ ਅਸੀਂ ਤਾਂ ਤਾਰਾਂ ਹਿਲਾ ਦੇਣ ਲੱਗੇ ਸੀ ਸ਼ੁਕਰ ਕਰ ਹਿਲਾਈਆਂ ਨੇ ਇੱਧਰ ਤਾਂ ਮਲਕੀਤ ਨੇ ਜਮਾਂ ਹੀ ਆਉਣੋ ਹਟਾ ਦੇਣੀ ਸੀ ਆਹੋ ਆਉਣੋ ਹਟਾ ਦਿੰਦਾ ਬਾਜੇ ਤੇ ਆਈ ਤੇ ਆ ਜਾਵੇ ਮਲਕੀਤ ਬੜਾ ਪੱਛੇ ਲਗੜਾ ਔਰ ਆਈਓ ਬਰੇ ਬੜਾ ਔਰ ਆਏ ਨੂੰ ਕਹਿੰਦੇ ਨਾ ਔਰਿਓ ਵੀ ਔਰ ਆਏ ਔਰਿਓ ਵੀ ਔਰਾ ਤਾਜੀ ਨੂੰ ਹੁਣ ਨਾ ਦਿਆ ਕਰੋ ਕੋਈ ਗੱਲ ਨੀ ਤੁਸੀਂ ਤੇ ਇੱਧਰ ਅੱਗੇ ਦੋਸਤ ਮਿੱਤਰ ਜਿੰਨੇ ਆਪਾਂ ਨੂੰ ਸੁਣਦੇ ਪਏ ਨੇ ਤਾਜੀ ਉਹਨਾਂ ਦੇ ਵਿੱਚੋਂ ਆਪਾਂ ਸਾਰਿਆਂ ਦੇ ਨਾਲ ਗੱਲਬਾਤ ਜਿਹੜੀ ਆ ਲਗਭਗ ਹੋ ਹੀ ਗਈ ਆ ਆਹ ਜੇ ਗੱਲਬਾਤ ਹੋ ਗਈ ਨਾ ਪੁੱਤ ਫੇਰ ਬਾਲਾ ਵਧੀਆ ਤੇ ਫੇਰ ਮੈਨੂੰ ਹੁਣ ਜਿਹੜੀ ਚਾਹ ਫੜਾ ਦੇ ਕੱਲ ਨੂੰ ਫਿਰ ਕਹਾਣੀ ਤਾਂ ਸੁਣਾਈ ਜਾਣੀ ਨੀ ਕਿ ਯਾਰਨੇ ਯੋਗਰ ਵਾਲੀ ਤੇ ਕੱਲ ਨੂੰ ਤਾਂ ਫਿਰ ਵੋਟਾਂ ਦਾ ਕੰਮ ਜਿਹੜਾ ਜ਼ਿਆਦਾ ਤੇ ਵੋਟਾਂ ਦਾ ਹੀ ਚੱਲੂ
ਜੀ
ਮੇਰੇ ਹਿਸਾਬ ਨਾਲ ਜਿਹੜੀ ਸਰਕਾਰ ਬਣੂਗੀ ਨਾ ਜਿਵੇਂ ਉਹ ਮੈਨੂੰ ਕਹਿੰਦਾ ਸੀ ਮੁੱਖਾ ਉਹ ਕਹਿੰਦਾ ਵੀ ਐਤਕੀ ਸਰਕਾਰ ਬਣਨੀ ਆ ਘਿਓ ਮਿਸ਼ਰੀ ਵਾਲੀ ਮੈਂ ਕਿਹਾ ਮਿਸ਼ਰੀ ਘਿਓ ਵਾਲੀ ਨੀ ਸਰਕਾਰ ਬਣਨੀ ਆ ਖਿਚੜੀ ਵਾਲੀ ਖਿਚੜੀ ਵਾਲੀ ਆਹ ਵੀ ਘਿਓ ਮਿਸ਼ਰੀ ਤੇ ਉਹ ਹੁੰਦੀ ਵੀ ਜਿਹਨਾਂ ਜੀ ਇੱਕ ਪ੍ਰੇਮ ਬਹੁਤ ਹੋਵੇ ਪ੍ਰੇਮ ਤਾਂ ਦੋਨਾਂ ਚ ਕਿਸੇ ਚ ਵੀ ਨੀ ਹੋਣਾ ਨਾ ਕਿਸੇ ਝਾੜੂ ਦੀ ਬਾਨੀ ਕਾਲੀਆਂ ਨਾ ਝਾੜੂ ਦੀ ਬਾਨੀ ਆ ਕਾਂਗਰਸ ਨਾ ਝਾੜੂ ਦੀ ਆ ਕਿਸਾਨਾਂ ਨਾ ਬਹੁਤ ਬਣੀ ਹੋਵੇ ਤੇ ਕਰਕੇ ਜਿਹੜੀ ਬਹੁਮਤ ਹੋਣੀ ਮੁਸ਼ਕਿਲ ਹੋ ਜਾਂਦੀ
ਜਦੋਂ ਬਦਲਾਅ ਆਉਂਦੇ ਆ ਫਿਰ ਬਹੁਮਤਾਂ ਨਹੀਂ ਹੁੰਦੀਆਂ ਤੇ ਮੇਰੇ ਹਿਸਾਬ ਨਾਲ ਬਹੁਮਤ ਹੋਣੀ ਵੀ ਨਹੀਂ ਚਾਹੀਦੀ। ਜਦੋਂ ਇੱਕ ਤਰਫਾ ਹੋ ਜਾਏ ਨਾ ਕੰਮ ਉਹਦੇ ਵਿੱਚ ਚੌੜ ਚ ਆ ਜਾਂਦੀ ਹੈ, ਸਰਕਾਰ ਵੀ ਭਾਵੇਂ ਬੰਦਾ ਵੀ ਆ, ਜਦੋਂ ਚੌੜ ਚ ਆ ਗਿਆ ਉਦੋਂ ਸਮਝ ਲਓ ਲੋਕਾਂ ਦਾ ਜੀਣਾ ਹਰਾਮ ਹੋ ਜਾਊ। ਆ ਹੁਣ ਬੀਜੇਪੀ ਨੇ ਇਹੀ ਗੱਲ ਕੀਤੀ ਆ, ਇਹਨਾਂ ਜੀਣਾ ਖਰਾਬ ਹੀ ਕੀਤਾ ਹਾ ਲੋਕਾਂ ਦਾ। ਲੋਕ ਜਿਹੜੇ ਆਪਣੇ ਆਪ ਨੂੰ ਵਿਚਾਰੇ ਤੰਗ ਪਰੇਸ਼ਾਨ ਕਰਕੇ ਰੱਖਿਆ, ਇਹ ਲੋਕ ਕਹਿੰਦੇ ਆ ਵੀ ਇਹ ਬਹੁਮਤ ਕਾਹਦੀ ਆ ਗਈ ਹੈ, ਇਹ ਗੱਲ ਸਾਡੇ ਸਿਆਪਾ ਪਾ ਗਈ ਆ। ਬਹੁਮਤ ਨਹੀਂ ਹੋਣੀ ਚਾਹੀਦੀ, ਥੋੜੇ ਬਹੁਤੇ ਨੰਬਰਾਂ ਦੇ ਨਾਲ ਥੋੜੇ ਬਹੁਤੇ ਅੱਖਰਾਂ ਦੇ ਨਾਲ ਜਿਹੜਾ ਉਹ ਫਰਕ ਹੋਣਾ ਚਾਹੀਦਾ। ਇਹਨੇ ਫਰਕ ਪੈ ਜਾ ਤਗੜਾ, ਇਹਨੇ ਥੋੜਾ ਫਰਕ ਤੇ ਠੀਕ ਆ, ਪਰ ਜ਼ਿਆਦਾ ਜਿਹੜਾ ਫਰਕ ਆ ਫਿਰ ਉਹ ਚੌੜ ਚਾ ਦੇਗੀ ਗੌਰਮੈਂਟ, ਤੇ ਗੌਰਮੈਂਟ ਚੌੜ ਚਾ ਗਈ ਫਿਰ ਲੋਕਾਂ ਦਾ ਕੀ ਹਾਲ ਹੋਣਾ ਹੋਇਆ, ਤੇ ਫਿਰ ਲੋਕ ਵਿਚਾਰੇ ਜਾਣ ਡੇ ਆ ਕਿਤੇ ਵੀ ਕੋਈ ਵੀ ਚੀਜ਼ ਆ। ਜਿਹਨੂੰ ਡਰ ਹੁੰਦਾ ਨਾ ਕਿਸੇ ਚੀਜ਼ ਦਾ, ਜਿਹਦਾ ਹੁਣ ਗੌਰਮੈਂਟ ਨੂੰ ਲੋਕਾਂ ਦਾ ਡਰ ਹੋਵੇ ਕਿ ਇਹਨਾਂ ਨੇ ਸਾਂ ਗਾਂ ਸਾਨੂੰ ਬੰਨ ਨਹੀਂ ਦੇਣਾ ਜੇ ਅਸੀਂ ਚੰਗਾ ਕੰਮ ਨਾ ਕੀਤਾ, ਜਾਂ ਅਸੀਂ ਆਹ ਕੰਮ ਨਾ ਕੀਤਾ, ਜਾਂ ਅਸੀਂ ਉਹ ਕੰਮ ਨਾ ਕੀਤਾ, ਜਿਹਨੂੰ ਡਰ ਹੀ ਹੈ ਨਹੀਂ। ਉਹ ਚਾਹੁੰਦੇ ਆ ਵੀ ਹੋਰ ਇਹਨਾਂ ਤੋਂ ਆਪਸ਼ਨ ਹੀ ਕੀ ਆ, ਹੋਰ ਇਹਨਾਂ ਤੋਂ ਗੱਲ ਹੀ ਕੀ ਆ, ਤਾਂ ਉਹ ਫਿਰ ਆਪਣੀ ਚੌੜ ਚ ਆ ਜਾਂਦੇ। ਜੋ ਚੌੜ ਚ ਆ ਜਾਂਦੇ ਫਿਰ ਜਿਹੜਾ ਕੰਮ ਖਰਾਬ ਹੋ ਜਾਂਦਾ। ਚਲੋ ਬਾਕੀ ਤਾਂ ਹੁਣ ਕੱਲ ਕਿਹੜਾ ਬਹੁਤ ਦੂਰ ਪਿਆ, ਕੱਲ ਵੀ ਆ ਗਿਆ, ਲੱਗ ਪਤਾ ਹੀ ਜਾਣਾ ਕਿਹੜਾ। ਤੁਸੀਂ ਕੀ ਸਮਝਦੇ ਤਾਂ ਜੀ ਕਿਹਦੀ ਸਰਕਾਰ ਆਊ? ਦੇਖੋ ਜਿਵੇਂ ਮੈਨੂੰ ਕਹਿੰਦਾ ਆਪਣਾ ਜਿਹੜਾ ਭਾਜੀ ਦਾ ਮੁੰਡਾ, ਉਹ ਕਹਿੰਦਾ ਬਤਾਇਆ ਸਰਕਾਰ ਫਿਰ ਕਾਂਗਰਸ ਦੀ ਆ ਜਾਣੀ ਆ ਪੰਜਾਬ, ਤੇ ਥੋੜੇ ਬਹੁਤੇ ਵਿੱਚ ਮਿਲ ਮਿਲਾ ਕੇ ਉਹਨਾਂ ਨੇ ਬਣਾ ਲੈਣੀਆਂ ਚੰਨੀ ਵਾਲਾ, ਔਰ ਉਹਨੂੰ ਥੋੜੇ ਬਹੁਤ ਗੱਲਾਂ ਪਾ ਕੇ ਲੈ ਆਉਣਾ
ਜੀ।
ਤੇ ਪਰ ਮੈਨੂੰ ਵੀ ਇੱਦਾਂ ਲੱਗਦਾ, ਮੈਨੂੰ ਐਂ ਲੱਗਦਾ ਤਾਂ ਜੀ ਅਕਾਲੀਆਂ ਦੀ ਸਰਕਾਰ ਹੋਣੀ। ਤੈਨੂੰ ਲੱਗਦੇ ਨੂੰ ਕੀ ਆ, ਤੇਰੇ ਲੱਗਣ ਨਾਲ ਸਾਡਾ ਕੋਈ ਫਰਕ ਨਹੀਂ, ਤੇ ਜਿਹੜੀ ਮੈਂ ਗੱਲ ਕਹੀ ਆ ਉਸ ਭਾਜੀ ਦੇ ਮੁੰਡੇ ਦੀ, ਕੁਦੋਂ ਤੂੰ ਐਵੇਂ ਗੱਲ ਸਮਝਦਾ? ਉਹਦੀਆਂ ਬੜੀਆਂ ਰੀਸਰਚਾਂ ਕੀਤੀਆਂ ਇਸ ਗੱਲ ਦੇ ਉੱਤੇ, ਉਹਦੀਆਂ ਰੀਸਰਚਾਂ ਹੋ ਗਈਆਂ ਤਾਂ ਜੀ ਮੈਂ ਤਾਂ ਤੁਹਾਨੂੰ ਦੱਸਦਾ ਜਿਸ ਤਰੀਕੇ ਦੇ ਨਾਲ ਮੇਰਾ ਮਨ ਕਹਿੰਦਾ ਵਾ ਉਹ ਆਉਣੀ। ਮਨਾ ਨਾ ਥੋੜਾ ਜਿਹਾ ਚੱਲਦੇ ਫੈਸਲੇ, ਫੈਸਲੇ ਤਾਂ ਲੋਕਾਂ ਦੀਆਂ ਵੋਟਾਂ ਨਾ ਹੋਣੇ ਆ, ਮਨ ਕਹਿੰਦੇ ਨਾ ਹੋ ਗਿਆ, ਮਨ ਕਹਿੰਦੇ ਮੰਨੀ ਜਾਂਦੀ, ਵੋਟਾਂ ਜੇ ਫੈਸਲੇ ਜੀ ਉਹ ਆਉਣੇ ਆ, ਉਸ ਹਿਸਾਬ ਨਾਲ ਹੀ ਚੱਲਣਾ ਜੀ। ਹੋ ਸਕਦਾ ਤਾਂ ਜੀ ਜਿੱਦਾਂ ਤੁਸੀਂ ਕਹਿੰਦੇ ਆ ਇਹ ਸੱਚ ਹੋਵੇ, ਹੁਣ ਤੇ ਵੇਖਣਾ ਆਪਾਂ, ਹੁਣ ਕੱਲ ਨਾ ਦੇਣੀ ਆ ਕੋਈ ਗੱਲ ਨੀ। ਤੇ ਇਧਰ ਗੁਰਵੀਰ ਭਾਜੀ ਕਹਿੰਦੇ ਨੇ ਫਰੀਦਕੋਟ ਮਾਰਜਿਨਸ ਵਿਲ ਬੀ ਏ ਟਾਈਟ, ਕਿੱਕੀ ਢਿੱਲੋਂ ਵਿਲ ਵਿਨ ਦਾ ਬੈਟਲ, ਕਹਿੰਦੇ ਕਿੱਕੀ ਢਿੱਲੋਂ ਫਿਰੋਜ਼ਪੁਰ ਦੇ ਵਿੱਚ ਫਰੀਦਕੋਟ ਦੇ ਵਿੱਚ ਜਿੱਤੂਗਾ। ਹੁਣ ਅੱਛਾ ਢਿੱਲੋਂ ਇੱਧਰ ਵੀ ਆਏ ਆ, ਢਿੱਲੋਂ ਨੇ ਬੜਾ ਰੌਲਾ ਪਾਇਆ ਵਾ ਇੱਧਰ ਵੀ ਉੱਧਰ ਵੀ। ਤੇ ਤਾਂ ਭਾਜੀ ਹੁਣ ਕੱਲ ਨੂੰ ਪਤਾ ਲੱਗ ਜਾਣਾ ਵੀ ਕੀ ਫੈਸਲਾ ਹੁੰਦਾ, ਲੋਕਾਂ ਨੇ ਕਿਸ ਨੂੰ ਚੁਣਿਆ। ਤੇ ਕੋਈ ਨੀ, ਕੱਲ ਨੂੰ ਫਿਰ ਤੁਸੀਂ 1:30 ਵਜੇ ਜ਼ਰੂਰ ਇੰਤਜ਼ਾਰ ਕਰਨਾ ਵਾ, ਖਾਸ ਇਲੈਕਸ਼ਨ ਤੇ ਪ੍ਰੋਗਰਾਮ ਸਿਡਨੀ ਸਮੇਂ ਮੁਤਾਬਕ 1:30 ਵਜੇ ਤੋਂ ਸ਼ੁਰੂ ਹੋ ਜਾਣਾ, ਜਿਸ ਦੇ ਵਿੱਚ ਅਮਨਦੀਪ ਸਿੱਧੂ ਸਾਹਿਬ, ਅਮਰੀਕ ਸਿੰਘ ਫਲੋਰਾ ਸਾਹਿਬ, ਮਿੰਟੂ ਬਰਾੜ ਸਾਹਿਬ ਤੇ ਤਾਇਆ ਹੋਰੀ ਜੀ ਤੇ ਮੈਂ ਵੀ, ਆਪਾਂ ਸਾਰੇ ਜਾਣੇ ਪ੍ਰੋਗਰਾਮ ਨੂੰ ਇੰਜੋਏ ਕਰਾਂਗੇ। ਕੱਲ ਵਾਲੇ ਨੂੰ ਤੁਸੀਂ ਜ਼ਰੂਰ ਆਉਣਾ। ਤੇ ਹੁਣ ਤਾਂ ਜੀ ਇੱਥੇ ਹੀ ਇਜਾਜ਼ਤ ਮੰਗਦੇ ਪਿਆਰੇ ਸਰੋਤਿਆਂ ਤੋਂ, ਕੋਈ ਪ੍ਰੋਗਰਾਮ ਦਾ ਸਮਾਂ ਹੋ ਗਿਆ ਜੀ, ਤੇ ਫਿਰ ਕੱਲ ਨੂੰ ਆਪਾਂ ਮਿਲਦੇ ਹਾਂ ਇਲੈਕਸ਼ਨ ਸਪੈਸ਼ਲ ਪ੍ਰੋਗਰਾਮ ਦੇ ਵਿੱਚ। ਆਪਣਾ ਖਿਆਲ ਰੱਖਣਾ ਤੇ ਰੱਬ ਰਾਖਾ। ਤੇ ਗੀਤ ਟੀਟੂ ਸਾਹਿਬ ਸੁਣਾ ਦਿਓ, ਗੀਤ ਮਲਕੀਤ ਲਾ ਦਿਓ, ਮਲਕੀਤ ਨੇ ਜੀ ਮਸ਼ਹੂਰੀਆਂ ਮਹਿਆਈਆਂ ਲਾਈਆਂ ਨੇ। ਮਲਕੀਤ ਦਾ ਕਹਾਣੀ ਜੀ ਐਸਾ ਮਤ ਹੋਸ਼ ਹੋ ਗਿਆ ਤੇ ਉਹਨੂੰ ਜੇਦਾ ਬੋਲ ਗਿਆ ਜੀ। ਤੇ ਲਓ ਫਿਰ ਆਪਾਂ ਸੁਣਦੇ ਹਾਂ ਜੀ ਇਹ ਖੂਬਸੂਰਤ ਗੀਤ ਹਿੰਮਤ ਸੰਧੂ ਦੀ ਆਵਾਜ਼ ਦੇ ਵਿੱਚ। ਟੀਟੂ ਸਾਹਿਬ ਜਿਹੜਾ ਉਹਨਾਂ ਨੇ ਭਾਜੀ ਹੋਰਾਂ ਨੇ ਕਿਹਾ ਸੀ ਰਾਜਾ ਸਾਹਿਬ ਨੇ, ਉਹ ਜ਼ਰੂਰ ਸੁਣਾ ਦਿਓ। ਤੇ ਲਓ ਫਿਰ ਹੁਣ ਕੱਲ ਨੂੰ ਮਿਲਦੇ ਹਾਂ ਜੀ, ਤੇ ਆਪਣਾ ਖਿਆਲ ਰੱਖਣਾ ਜੀ, ਰੱਬ ਰਾਖਾ, ਰੱਬ ਰਾਖਾ ਮਿੱਤਰਾਂ ਦਾ ਜੀ।
ਹਰ
खड़ खड़ करके कुंडा खड़किया सब जुलिया दे विच लुक गए बापू ने अड़न बूहे दी खोली तख्त पोश तो उठ के रजे दारू नाल पंज पुरसिए घर नू पैग टुट के बड़े भाई नू कैंटर लै गई तूड़ी आले चुक के छोटी भैन दी पाड़ के चुनी गए वड्डी बीबी ते थुक के मान ली मैनू जम्मिया खाड़कू बड़िया अंदरों थुक के मान ली मैनू जम्मिया खाड़कू बड़िया अंदरों थुक के पौने तिन मैं कंध टप गया करके मोटे पाला खबड़ा दे विच खड़के बनिया शीशे बिना दमाला नैरो नैरी नरक नू तुर पिया पुत बेबे दा पाला थार थार महा चक्की संताली कह के मौत नू मारती चाकू दे नाल लिखिया रात नू छाती उत्ते चिरासी चाकू दे नाल लिखिया रात नू इक दे उत्ते चिरासी ओ मावा नू मुड़ पुत मिले ना ओ मावा नू मुड़ पुत मिले ना बैग कटिया डंडिया किन्निया खरा दी लुट्टी इज्जत लग जिस्म दियां मंडिया चुक चुक मारे मुझ फुट गबरू किन्निया होइया रंडिया मारू थल जो बन गया मामा किथे बुझन प्यासा वांग ललेरा नहर च तरिया खेडन गया दिया लाशा वांग ललेरा नहर च तरिया खेड गया दिया लाशा
शरीर दे मरण नू मौत नहीं गिणदा जमीर दे मरण नू मौत गिणदा जमीर दे मरण नू मौत गिणदा
बेडर तोरा नीला चोला छे फुट जुथा लसके हाथ च तीर ते वांग गातरे रखिया पिस्टल कसके बैरी बंबा नाल करते तूरन किथे जांदे वज के गुलाम होण तो चंगी शहीदी लाके मोड़ चा बह गए राज करेगा सदा खालसा दसम पिता जी कह गए राज करेगा सदा खालसा पिंडरा वाले कह गए चलदी कला खालसा चूड़ मिलू ना दिल्ली मान ना ला के खला टंगिए अर्क से दख दी दिल्ली जद किलो ने लिख के सतरा पत्त जख्म दी छिली हुण जट्टां दे खेतां उत्ते अख धरदिया दिल्ली पर शेर तंतरा शेर बजूगा बिल्ली रहूगी दिल्ली शेर तंतरा शेर बजूगा बिल्ली रहनी दिल्ली
ये तेरी आंखें झुकी झुकी ये तेरा चेहरा खिला खिला ये तेरी आंखें झुकी झुकी ये तेरा चेहरा खिला खिला बड़ी किस्मत वाला है वो बड़ी किस्मत वाला है वो प्यार तेरा जिसे मिला ये तेरी आंखें झुकी झुकी ये तेरा चेहरा खिला खिला बड़ी किस्मत वाला है वो प्यार तेरा जिसे मिला ये तेरी आंखें झुकी झुकी तेरा चेहरा खिला खिला बड़ी किस्मत वाला है वो प्यार तेरा जिस
ਕਿੱਥੇ ਮਿਲਾ ਇਹ ਤੇਰੀ ਆਖੇ ਝੁਕੀ ਝੁਕੀ ये तेरी आंखें झुकी झुकी ये तेरा चेहरा खिला खिला बड़े किस्मत वाला है वो बड़े किस्मत वाला है वो प्यार तेरा जिसे मिला ये तेरी आंखें झुकी झुकी ये तेरा चेहरा खिला खिला ये तेरी आंखें झुकी झुकी ये तेरा चेहरा खिला खिला
ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ ਕਵਿਤਾ ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ ਸਰਤਾਜ ਨਾਮ ਦੇ ਕੇ ਉਹਨੂੰ ਖੋਰਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜਦੇ ਨੇ ਅੱਖਰ
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ
ਮਿਲੇ ਨੇ ਫੁੱਲਾਂ ਨੂੰ ਕੌਣ ਦੱਸੇ ਤੁਹਾਨੂੰ ਦਾਨ ਚ ਮਿਲੇ ਨੇ ਅਦੜੀ ਟਿੱਪਿਆਂ ਚ ਟਹਿਕੇ ਉਸ ਥੋੜਦੇ ਨੇ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ
ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ
ਸਹਿਮਤੀ ਪਰ ਕੋਇਲਾਂ ਨੂੰ ਮਿਲ ਗਈ ਏ ਸਭਨਾਂ ਦੀ ਸਹਿਮਤੀ ਪਰ ਜਿਹੜਾ ਰੋਂਦਿਆਂ ਵੀ ਨੱਚਦਾ ਉਸ ਮੋੜਦੇ ਨੇ ਅੱਖਰ ਆ
ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ
ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ
ਮਨ ਮੇਰੇ ਗੁਰ ਕੀ ਸਿੱਖ ਸੁਣੀਜ ਹਰ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਕੁਰਬਾਨੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿਚ ਲਾਈਵ ਹੋਣਗੇ।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਓ ਯਾਰ, ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਮੈਂ ਤੇਰੇ ਬਿਜ਼ੀ ਸ਼ਡਿਊਲ ਤੋਂ ਤੱਕੀ ਪਈਆਂ ਕਰ ਅੰਦਰ ਸੜੜ ਬਹੁਤ ਥੱਕੀ ਪਈਆਂ।
ਡਾਇਮੰਡ ਸਟਾਰ ਵਰਲਡਵਾਈਡ ਪ੍ਰੈਜ਼ੈਂਟਸ।
ਮੈਂ ਤੇਰੇ ਵਰਗੇ ਵੱਲ ਕੈਨੇਡਾ ਕੋਈ ਝਾਕਦੀ ਨਹੀਂ, ਤਾਂ ਇੱਥੇ ਆ ਕੇ ਤੂੰ ਸਟੱਡ ਬਣਦਾ। ਇੱਕ ਦੁੱਧ ਦਾ ਗਲਾਸ ਪੀ ਕੇ ਤੇਰੇ ਬੰਨ ਖੁੱਲ ਜਾਂਦੇ ਆ, ਗੋਹੇ ਨੂੰ ਤੂੰ ਪੋਟੀ ਦਾ ਵਕਤ ਤੂੰ।
ਨਵੀਂ ਪੰਜਾਬੀ ਫਿਲਮ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ, ਸਟਾਰਿੰਗ ਗੁਰਨਾਮ ਭੁੱਲਰ, ਸੋਨਮ ਬਾਜਵਾ ਤੇ ਹੋਰ ਕਈ ਸਾਥੀ ਕਲਾਕਾਰ, ਰਿਲੀਜ਼ ਹੋ ਚੁੱਕੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24